ਸ੍ਰੀ ਵਾਹਿਗੁਰੂ ਸਾਹਿਬ ਜੀਓ, ਵਾਹਿਗੁਰੂ ਜੀ ਸਤਨਾਮ, ਸ੍ਰੀ ਵਾਹਿਗੁਰੂ ਸਾਹਿਬ ਜੀਓ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ। ਆਏ ਪ੍ਰਭ ਸ਼ਰਨਾਗਤੀ ਕਿਰਪਾ ਨਿਤ ਦਇਆਲ, ਇੱਕ ਅੱਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ। ਗੁਰੂ ਨਾਨਕ ਤੇ ਆਦ ਲੈ ਦਸਵੇਂ ਗੁਰ ਪਰਿਅੰਤ, ਬਾਰੰਬਾਰ ਮੰ ਬੰਦਨਾ ਬਾਰੰਬਾਰ ਮੰ ਬੰਦਨਾ ਸਾਹਿਬ ਸ੍ਰੀ ਗੁਰੂ ਗ੍ਰੰਥ ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ। ਸੰਤ ਸਹਾਈ ਜੀ ਅਕੈ ਭਵਜਲ ਧਾਰਨ ਹਾਰ, ਸਭ ਤੇ ਉੱਤੇ ਜਾਣੀਐ ਨਾਨਕ ਨਾਮ ਪਿਆਰ। ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਪਰਾਧੀ ਤਰਿਆ ਰੇ, ਗੁਰੂ ਨਾਨਕ ਜਨ ਸੁਣਿਆ ਪੇਖਿਆ, ਗੁਰੂ ਨਾਨਕ ਜਨ ਸੁਣਿਆ ਪੇਖਿਆ, ਤੇ ਫਿਰ ਗਰਭਾਸ ਨ ਭਰਿਆ ਰੇ। ਜਾਗਤ ਜੋਤ ਜਪੈ ਨਿਸਭਾਸੁਰ, ਏਕ ਬਿਨਾ ਮਨ ਨਾਇਕ ਨਯਨ। ਪੂਰਨ ਪ੍ਰੇਮ ਪ੍ਰਤੀਤ ਸਜੈ ਬ੍ਰਤ ਗੋਰ, ਮੜੀ ਮਟ ਭੂਲ ਨ ਮਨ। ਤੀਰਥ ਦਾਨ ਦਇਆ ਤਪ ਸੰਜਮ, ਏਕ ਬਿਨਾ ਨਹਿ ਏਕ ਪਛਾਨ। ਪੂਰਨ ਜੋਤ ਜਗੈ ਘਟ ਮੈਂ, ਪੂਰਨ ਜੋਤ ਜਗੈ ਘਟ ਮੈਂ, ਤਬ ਖਾਲਸ ਤਾਹੇ ਨ ਖਾਲਸ ਜਨ। ਜਪੋ ਖਾਲਸਾ ਸਾਰੇ ਜਾਗਦੀ ਜੋਤ, ਜਪੋ ਖਾਲਸਾ ਸਾਰੇ ਜਾਗਦੀ ਜੋਤ,
ਜਪੋ ਖਾਲਸਾ ਸਾਰੇ ਜਾਗਦੀ ਜੋਤ ਨੂੰ, ਜਪੋ ਖਾਲਸਾ ਸਾਰੇ ਜਾਗਦੀ ਜੋਤ ਨੂੰ, ਜਪੋ ਖਾਲਸਾ ਸਾਰੇ ਜਾਗਦੀ ਜੋਤ, ਜਾਗਦੀ ਜੋਤ ਨੂੰ, ਜਾਗਦੀ ਜੋਤ ਨੂੰ। जागती जोत नू जागती जोत नू जागती जोत नू
ਤੋਂ ਚੱਲ ਕੇ ਸਮੂਹ ਇਲਾਕਾ ਨਿਵਾਸੀ ਔਰ ਨਗਰ ਨਿਵਾਸੀ ਪਿੰਡ ਕਿਸ਼ਨਪੁਰਾ ਨਵਾਂ ਸ਼ਹਿਰ ਦੀ ਸਾਧ ਸੰਗਤ ਜੋ ਵੀ ਮਾਈ ਭਾਈ ਵੀਰ ਬਜ਼ੁਰਗ ਬੱਚੇ ਬੱਚੀਆਂ ਮਾਤਾਵਾਂ ਭੈਣਾਂ ਸਰਕਾਰੇ ਕੁਲੇ ਆਲਮ ਹਜ਼ੂਰੇ ਅਨਵਰ ਪਾਤਸ਼ਾਹ ਬਾਣੀ ਗੁਰੂ ਸ਼ਬਦ ਗੁਰੂ ਗੁਰਦਾ ਗੱਦੀ ਉੱਪਰ ਸੁਭਾਇਮਾਨ ਦਸ ਪਾਤਸ਼ਾਹੀਆਂ ਦੀ ਆਤਮਕ ਜੋਤ ਪ੍ਰਤੱਖ ਸਤਿਗੁਰੂ ਸਰਬ ਮਨੁੱਖਤਾ ਦੇ ਸਾਂਝੇ ਰਹਿਬਰ ਸਰਬ ਮਾਨਵਤਾ ਦੇ ਮਾਰਗ ਦਰਸ਼ਕ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਹਾਜ਼ਰ ਹਜ਼ੂਰੀ ਵਿੱਚ ਧੰਨ ਧੰਨ ਮਾਤਾ ਗੁਜਰ ਕੌਰ ਜੀ ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਬਾਬਾ ਫਤਿਹ ਸਿੰਘ ਜੀ ਦੀ ਮਿੱਠੀ ਯਾਦ ਔਰ ਮਹਾਂਪੁਰਖਾਂ ਦੀ ਮਿੱਠੀ ਯਾਦ ਵਿੱਚ ਚੱਲ ਰਹੇ ਮਹਾਨ ਗੁਰਮਤਿ ਸਮਾਗਮ ਦੇ ਵਿੱਚ ਪਹੁੰਚ ਕਰਕੇ ਗੁਰੂ ਚਰਨਾਂ 'ਚ ਜੁੜ ਬੈਠੇ ਹੋ ਸਾਰੇ ਮਾਈ ਭਾਈ ਵੱਡਿਆਂ ਭਾਗਾਂ ਵਾਲੇ ਹੋ ਸੁਭਾਗਾ ਸਮਾਂ ਗੁਰੂ ਚਰਨਾਂ 'ਚ ਜੁੜ ਬੈਠਣ ਦਾ ਪ੍ਰਾਪਤ ਹੋਇਆ ਗੁਰਬਾਣੀ ਗੁਰ ਇਤਿਹਾਸ ਗੁਰਮਤਿ ਵਿਚਾਰਾਂ ਦੇ ਨਾਲ ਜੁੜ ਕੇ ਆਪਣੇ ਜੀਵਨ ਸਮੇਂ ਤੇ ਸਵਾਸਾਂ ਨੂੰ ਸਫਲਿਆਂ ਕਰਨ ਦਾ ਸੁਨਹਿਰੀ ਸਮਾਂ ਪ੍ਰਾਪਤ ਹੋ ਰਿਹਾ ਆਓ ਸਾਰੇ ਹੀ ਮਾਈ ਔਰ ਭਾਈ ਸਰਬ ਵਿਚਾਰਾਂ ਦੀ ਸਾਂਝ ਤੋਂ ਪਹਿਲਾਂ ਸਤਿਗੁਰਾਂ ਦੀ ਬਖਸ਼ੀ ਹੋਈ ਮਰਿਆਦਾ ਅਨੁਸਾਰ ਪਾਵਨ ਪਵਿੱਤਰ ਗੁਰਫਤਿਹ ਦੀ ਸਾਂਝ ਕਰਨਾ ਕਰੀਏ ਕੋਈ ਵੀ ਰਸਨਾ ਵਾਂਝੀ ਨਾ ਰਹੇ ਜਿੰਨੀਆਂ ਵੀ ਸੰਗਤਾਂ ਗੁਰਦਰਬਾਰ ਵਿੱਚ ਜੁੜ ਬੈਠੇ ਹੋ ਔਰ ਜਿੱਥੋਂ ਤੱਕ ਆਵਾਜ਼ ਸ਼ਰਵਣ ਹੁੰਦੀ ਹੈ ਸਾਰੇ ਮਾਈ ਭਾਈ ਮਿਲ ਕੇ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ
ਆਓ ਗੁਰਮੁਖ ਪਿਆਰਿਓ ਸਮੂਹ ਨਗਰ ਨਿਵਾਸੀਆਂ ਨੇ ਸੰਤ ਸੇਵਕ ਜਥਾ ਸਾਰਿਆਂ ਨੇ ਰਲ ਮਿਲ ਕੇ ਉਦਮ ਤੇ ਉਪਰਾਲਾ ਕੀਤਾ ਇਸ ਸਾਲ ਦੀ ਤਰ੍ਹਾਂ ਮਹਾਨ ਗੁਰਮਤਿ ਸਮਾਗਮ ਦਾ ਪ੍ਰਬੰਧ ਕੱਲ ਦੇ ਸਮਾਗਮ ਆਰੰਭ ਹੋ ਚੁੱਕੇ ਹੈ ਅੱਜ ਦੇ ਦੀਵਾਨ ਵਿੱਚ ਵੀ ਔਰ ਕੱਲ ਵੀ ਬੇਅੰਤ ਗੁਰੂ ਘਰ ਤੋਂ ਬਰਸਾਈਆਂ ਰੂਹਾਂ ਰਾਗੀ ਢਾਡੀ ਕਥਾ ਵਾਚਕ ਗੁਰਮੁਖ ਪਿਆਰੇ ਵਿਦਵਾਨਾਂ ਬੁਲਾਰਿਆਂ ਨੇ ਆਪ ਜੀ ਨੂੰ ਗੁਰਬਾਣੀ ਗੁਰ ਇਤਿਹਾਸ ਗੁਰਮਤਿ ਵਿਚਾਰਾਂ ਨਾਲ ਜੋੜਨਾ ਕੀਤਾ ਹੁਕਮ ਹੋਇਆ ਸੀ ਸਿੰਘਾਂ ਸੇਵਕਾਂ ਦਾ ਸਾਡੇ ਕੋਲ ਗੁਰਦੁਆਰਾ ਜੰਡਾਲੀ ਸਰ ਸਾਹਿਬ ਪਾਤਸ਼ਾਹੀ ਦਸਵੀਂ ਪਿੰਡ ਕੋਟ ਸ਼ਮੀਰ ਜ਼ਿਲ੍ਹਾ ਬਠਿੰਡਾ ਔਰ ਤਖ਼ਤ ਸ੍ਰੀ ਦਮਦਮਾ ਸਾਹਿਬ ਦੀ ਧਰਤੀ ਤੇ ਵੀ ਪਹੁੰਚ ਕਰਕੇ ਗੁਰਮੁਖ ਸੰਗਤਾਂ ਨੇ ਹੁਕਮ ਕੀਤਾ ਸੀ ਸਮੇਂ ਤੋਂ ਸਮਾਂ ਕੱਢਦੇ ਹੋਏ ਦੋ ਦਿਨ ਦੀ ਹਾਜ਼ਰੀ ਆਪ ਜੀ ਦੇ ਚਰਨਾਂ ਵਿੱਚ ਅੱਜ ਪਹਿਲੇ ਦਿਨ ਦੀ ਹਾਜ਼ਰੀ ਸਮੇਂ ਅਨੁਸਾਰ ਕੁਛ ਲੇਟ ਵੀ ਹੋ ਗਏ ਆ ਸੰਗਤਾਂ ਤੋਂ ਖਿਮਾ ਚਾਹੁੰਦੇ ਆ ਕਿਉਂਕਿ ਲੰਬਾ ਸਫ਼ਰ ਸੀ ਦੂਰ ਤੋਂ ਚੱਲ ਕੇ ਆਉਣਾ ਔਰ ਇੱਥੇ ਪਹੁੰਚ ਕਰਕੇ ਵੀ ਜੋ ਸੰਗਤਾਂ ਦਾ ਪਿਆਰ ਤੇ ਸਤਿਕਾਰ ਭਾਵੇਂ ਕਿ ਦਾਸ ਸਾਰਿਆਂ ਨੂੰ ਮਿਲ ਨਹੀਂ ਸਕਿਆ ਜਿੰਨੀਆਂ ਸੰਗਤਾਂ ਮਿਲਣ ਵਾਸਤੇ ਇੱਥੇ ਜੋ ਪਿਆਰ ਤੇ ਸਤਿਕਾਰ ਸੰਗਤਾਂ ਨੇ ਬਖਸ਼ਿਆ ਸਿਰ ਮੱਥੇ ਖਿਮਾ ਚਾਹੁੰਦੇ ਹਾਂ ਉਹਨਾਂ ਗੁਰਮੁਖਾਂ ਤੋਂ ਮਾਈਆਂ ਭਾਈਆਂ ਤੋਂ ਜੋ ਵਿਸ਼ੇਸ਼ ਕਰ ਮਿਲਣ ਵਾਸਤੇ ਪਹੁੰਚੇ ਸੀ ਸਮਾਂ ਨਹੀਂ ਦੇ ਸਕੇ ਕਿਉਂਕਿ ਦੀਵਾਨ ਵਿੱਚ ਪਹੁੰਚਣ ਤੋਂ ਦੇਰੀ ਹੋ ਰਹੀ ਸੀ। ਸਤਿਗੁਰੂ ਰਹਿਮਤ ਕਰੇ, ਫਿਰ ਜਿਵੇਂ ਸਮਾਂ ਬਣਿਆ ਆਪ ਜੀ ਦੇ ਨਾਲ ਦੀਵਾਨ ਦੀ ਸਮਾਪਤੀ ਉਪਰੰਤ ਜਾਂ ਕੱਲ ਦੇ ਦੀਵਾਨ ਤੋਂ ਪਹਿਲਾਂ ਸੰਗਤਾਂ ਦੇ ਦਰਸ਼ਨ ਦਿਦਾਰੇ, ਗੁਰਫਤਿਹ ਦੀ ਸਾਂਝ, ਜੋ ਵਿਚਾਰਾਂ ਦੀ ਸਾਂਝ ਸਤਿਗੁਰ ਪਾਤਸ਼ਾਹ ਮਹਾਰਾਜ ਰਹਿਮਤ ਕਰਨ ਜਿਵੇਂ ਜਿਵੇਂ ਸਮਾਂ ਬਖਸ਼ਿਆ ਆਪ ਜੀ ਦੇ ਦਰਸ਼ਨ ਕਰਾਂਗੇ। ਸੁਆਓ ਗੁਰਮੁਖ ਪਿਆਰਿਓ, ਬੜੇ ਪਿਆਰ ਸਤਿਕਾਰ ਨਾਲ ਹੁਣੇ ਹੀ ਆਪ ਜੀ ਕਵੀਸਰੀ ਸਿੰਘਾਂ ਪਾਸੋਂ ਤਿਆਰ ਬਰ ਤਿਆਰ ਗੁਰਸਿੱਖ ਆਪ ਜੀ ਨੂੰ ਗੁਰ ਇਤਿਹਾਸ ਦੇ ਨਾਲ ਜੋੜ ਰਹੇ ਸੀ, ਗੁਰਮਤ ਦੀ ਵਿਚਾਰਧਾਰਾ ਦੇ ਨਾਲ। ਚਾਹੇ ਸਾਹਿਬਜ਼ਾਦਿਆਂ ਦੀ ਯਾਦ ਵਿੱਚ, ਮਾਤਾ ਗੁਜਰ ਕੌਰ ਜੀ ਦੀ ਯਾਦ ਵਿੱਚ, ਚਾਹੇ ਮਹਾਂਪੁਰਖਾਂ ਦੀ ਯਾਦ ਵਿੱਚ ਚੱਲ ਰਹੇ ਹੈ ਸਮਾਗਮ। ਮਨੋਰਥ ਹੈ ਗੁਰੂ ਨਾਲ ਜੁੜਨ ਦਾ, ਮਨੋਰਥ ਹੈ ਬਾਣੀ ਨਾਲ ਜੁੜਨ ਦਾ, ਮਨੋਰਥ ਹੈ ਆਪਣੇ ਗੌਰਵਮਈ ਸੰਘਰਸ਼ਮਈ ਇਤਿਹਾਸ ਨਾਲ ਜੁੜਨ ਦਾ, ਮਨੋਰਥ ਹੈ ਮਨੁੱਖਾ ਜਨਮ ਸਮੇਂ ਤੇ ਸਵਾਸਾਂ ਨੂੰ ਸਫਲਿਆਂ ਕਰਨ ਦਾ, ਮਨੋਰਥ ਹੈ ਅਕਾਲ ਪੁਰਖ ਵਾਹਿਗੁਰੂ ਨਾਲ ਇੱਕ ਮਿੱਕ ਹੋਣ ਦਾ, ਆਤਮਾ ਪਰਮਾਤਮਾ ਦਾ ਮੇਲ, ਜੋ ਜੀਵ ਜੋਤ ਵਿਛੜੀ ਹੈ ਪਰਮਾਤਮਾ ਤੋਂ ਔਰ ਵਿਛੜ ਕਰਕੇ ਜਨਮਾਂ ਜਨਮਾਂਤਰਾਂ ਦੀ ਭਟਕਣਾ, 84 ਦੇ ਚੱਕਰ, ਕਈ ਜਨਮ ਭਏ ਕੀਟ ਪਤੰਗਾ, ਕਈ ਜਨਮ ਗਾਜ਼ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬ੍ਰਿਖ ਜੋਇਓ, ਮਿਲ ਜਗਦੀਸ਼ ਮਿਲਣ ਕੀ ਬਰੀਆ, ਚਿਰੰਕਾਲੇ ਦੇਹ ਸੰਜਰੀਆ। ਆ ਮਨੁੱਖਾ ਜਨਮ ਜਾ ਜੁਗ ਮੈਂ ਇੱਕ ਕੋ ਆਇਆ, ਭਈ ਪ੍ਰਾਪਤ ਮਾਨੁਖ ਦੇਹਰੀਆ, ਗੋਬਿੰਦ ਮਿਲਣ ਕੇ ਤੇਰੀ ਬਰੀਆ। ਆਯੋ ਸੁਣ ਪੜ੍ਹਨ ਕੋ ਬਾਣੀ, ਨਾਮ ਵਿਸਾਰ ਲਗੇ ਹਨ ਲਾਲਚ, ਬਿਰਥਾ ਜਨਮ ਪੁਰਾਣੀ, ਬੇਅੰਤ ਗੁਰਬਾਣੀ ਦੇ ਫੁਰਮਾਨ, ਜੋ ਸਾਡਾ ਮਾਰਗ ਦਰਸ਼ਨ ਕਰਦੇ ਗੁਰਬਾਣੀ ਇਸ ਜਗ ਮਹਿ ਚਾਨਣ। ਆਓ ਮਨੋਰਥ ਹੈ ਬਾਣੀ ਨਾਲ ਗੁਰਮਤ ਨਾਲ ਜੁੜਨ ਦਾ, ਵਿਚਾਰ ਇਹ ਕਰਨੀ ਹੈ ਕਿ ਆਏ ਕਿਸ ਵਾਸਤੇ ਆ, ਕਰ ਕੀ ਰਹੇ ਹਾਂ ਤੇ ਸਾਨੂੰ ਕਰਨਾ ਕੀ ਚਾਹੀਦਾ, ਸਾਡਾ ਇਤਿਹਾਸ ਸਾਨੂੰ ਕੀ ਕਹਿੰਦਾ, ਸਾਡੇ ਸਤਿਗੁਰਾਂ ਦੀਆਂ ਜੀਵਨ ਕਹਾਣੀਆਂ, ਸਾਡੇ ਸ਼ਹੀਦਾਂ ਦੀਆਂ ਗੁਰਸਿੱਖਾਂ ਦੀਆਂ ਜੀਵਨ ਕਹਾਣੀਆਂ, ਬਾਬਾਣੀਆਂ ਕਹਾਣੀਆਂ, ਪੁੱਤ ਸੁਪੁੱਤ ਕਰੇਣ ਜੋ ਉਹਨਾਂ ਦੀਆਂ ਜੀਵਨ ਸਾਖੀਆਂ, ਜੋ ਇਤਿਹਾਸ ਸਾਨੂੰ ਆਪਣੇ ਬਜ਼ੁਰਗਾਂ ਦੇ ਜੀਵਨ ਵੱਲ ਲੈ ਜਾਂਦਾ, ਵੱਡੇ ਵਡੇਰਿਆਂ ਦੇ ਜੀਵਨ ਵੱਲ ਲੈ ਜਾਂਦਾ, ਜਿਨ੍ਹਾਂ ਨੇ ਰੂਹਾਨੀਅਤ ਮੰਡਲਾਂ, ਅਧਿਆਤਮ ਮੰਡਲਾਂ, ਕੁਰਬਾਨੀ ਦੇ ਮੰਡਲਾਂ ਦੀਆਂ ਉਚਾਈਆਂ ਨੂੰ ਸੂਹਿਆ, ਤੱਤੀਆਂ ਤਵੀਆਂ ਤੇ ਵੀ ਬੈਠੇ ਦਿੱਲੀ ਦੇ ਚਾਂਦਨੀ ਚੌਂਕ ਵਿੱਚ ਸੀਸ ਦਾ ਬਲੀਦਾਨ, ਦੂਜੇ ਧਰਮ ਦੀ ਰੱਖਿਆ ਜ਼ਾਬਰ ਦੇ ਜ਼ੁਲਮ ਦੇ ਖਿਲਾਫ, ਉਹ ਜੀਵਨ ਇਤਿਹਾਸ ਕਿਤੇ ਗੁਰੂ ਨਾਨਕ ਸਾਹਿਬ ਬਾਬਰ ਨੂੰ ਯਾਬਰ ਕਹਿ ਕੇ ਔਰ ਰੱਬ ਤੱਕ ਉਲਾਂਭੇ ਦੀ ਗੱਲ ਵੀ ਏਤੀ ਮਾਰ ਪਈ, ਕੁਰਲਾਣੇ ਤੈਂ ਕੀ ਦਰਦ ਨਾ ਆਇਆ। ਸਤਿਗੁਰ ਪਾਤਸ਼ਾਹ ਮਹਾਰਾਜ ਨੇ ਜੋ ਇਤਿਹਾਸ ਸਿਰਜਿਆ, ਖਿਆਲ ਕਰਿਓ ਗੁਰੂ ਨਾਨਕ ਸਾਹਿਬ ਕਲੂ ਕਾਲ ਦੇ ਭਿਆਨਕ ਸਮੇਂ ਵਿੱਚ ਪ੍ਰਗਟ ਹੋਏ, 10 ਜਾਮਿਆਂ ਚ ਜੋਤ ਵਰਤਾਈ, ਬੇਅੰਤ ਪਰਉਪਕਾਰ ਕੀਤੇ, ਰੱਬੀ ਬਾਣੀ ਦਾ ਉਚਾਰਨ ਕੀਤਾ, ਸ਼ਹੀਦੀਆਂ ਦਾ ਮਾਰਗ, ਭਗਤੀ ਤੇ ਸ਼ਕਤੀ ਦਾ ਮਾਰਗ, ਮੀਰੀ ਤੇ ਪੀਰੀ ਦਾ ਸਿਧਾਂਤ, ਹਰਿਮੰਦਰ ਸਾਹਿਬ ਤੇ ਅਕਾਲ ਤਖ਼ਤ ਸਾਹਿਬ ਦੀ ਰਚਨਾ। ਔਰ ਖਿਆਲ ਕਰਿਓ ਗੁਰਮੁਖ ਪਿਆਰਿਓ, ਨਾਮ ਜਪੋ ਕਿਰਤ ਕਰੋ ਵੰਡ ਛਕੋ ਦਾ ਸਿਧਾਂਤ, ਪੂਜਾ ਅਕਾਲ ਕੀ ਪਰਚਾ ਸ਼ਬਦ ਕਾ ਦੀਦਾਰ ਖਾਲਸੇ ਕਾ, 10 ਜਾਮਿਆਂ ਚ ਜੋਤ ਵਰਤਾ, ਬੇਅੰਤ ਪਰਉਪਕਾਰ ਕਰਕੇ ਸਤਿਗੁਰ ਪਾਤਸ਼ਾਹ ਮਹਾਰਾਜ ਇੱਕ ਸੰਪੂਰਨ ਮਨੁੱਖ ਦੀ ਰਚਨਾ, ਫਿਰ ਤਖ਼ਤ ਸਤਖੰਡ ਸ੍ਰੀ ਹਜ਼ੂਰ ਸਾਹਿਬ ਦੀ ਪਾਵਨ ਧਰਤੀ ਤੇ ਕਰਕੇ ਗੁਰਬਾਣੀ ਨੂੰ ਸ਼ਬਦ ਗੁਰੂ ਨੂੰ ਗੁਰਿਆਈ ਅਰਪਣ ਤੇ ਬਚਨ ਕਰਨੇ ਆ ਗਿਆ, ਭਈ ਅਕਾਲ ਕੀ ਤਵੈ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ, ਜੋ ਪ੍ਰਭ ਕੋ ਮਿਲਬੋ ਚਾਹੈ ਖੋਜ ਸ਼ਬਦ ਮੈਂ ਲੇਹ, ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਏ ਖੁਆਰ ਹੋਏ, ਸਭ ਮਿਲਾਂਗੇ ਬਜੇ ਸ਼ਰਨ ਜੋ ਹੋਏ, ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋਤਰੇ ਪਾਰ, ਜੋ ਸ਼ਰਧਾ ਕਰ ਸੇਵਦੇ ਗੁਰਪਾਰ ਉਤਾਰਨ ਹਾਰ। ਜੋ ਸਿਧਾਂਤ ਦਿੱਤਾ ਜਾਗਤ ਜੋਤ ਦਾ ਸਿਧਾਂਤ, ਗੁਰੂ ਮਾਨਿਓ ਗ੍ਰੰਥ ਦਾ ਸਿਧਾਂਤ, ਸ਼ਬਦ ਗੁਰੂ ਸੁਰਤ ਧੁਨ ਚੇਲੇ ਦਾ ਸਿਧਾਂਤ ਦਿੱਤਾ ਸਤਿਗੁਰ ਪਾਤਸ਼ਾਹ ਨੇ, ਔਰ ਰਾਜ ਕਰੇਗਾ ਖਾਲਸਾ ਦਾ ਸੰਕਲਪ ਦਿੱਤਾ, ਇਉਂ ਮੁਖ ਭਣਿਓ ਗਰੀਬ ਨਿਵਾਜ, ਸ਼ਾਸਤਰ ਕੇ ਅਧੀਨ ਹੈ ਰਾਜ, ਕੋ ਕਿਸੀ ਕੋ ਰਾਜ ਨਾ ਦੇ ਹੈ, ਜੋ ਲੈ ਹੈ ਨਿਜ ਬਲ ਸੇ ਲੈ ਹੈ। ਜੋ ਸਤਿਗੁਰ ਪਾਤਸ਼ਾਹ ਨੇ ਸਿਧਾਂਤ ਦਿੱਤਾ, ਜੇ ਜੀਵੈ ਪਤ ਲੱਥੀ ਜਾਏ, ਸਭ ਹਰਾਮ ਜੇਤਾ ਕਿਛ ਖਾਏ, ਜੋ ਆਪਸੀ ਭਾਈਚਾਰਾ ਪਿਆਰ ਤੇ ਇਤਫਾਕ ਸਭੇ ਸਾਂਝੀ ਵਾਲ ਸਦਾਇਨ ਤੋਂ ਕਿਸੇ ਨਾ ਦਿਸੈ ਬਾਹਰਾ ਜੀਉ ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੋਂ ਵਰਨਾ ਕੋ ਸਾਂਝਾ ਗੁਰਮੁਖ ਨਾਮ ਜਪੈ ਉਧਰੈ ਸੋ ਕਲ ਮੈਂ ਘਟ ਘਟ ਨਾਨਕ ਮਾਝਾ ਜਾਤ ਪਾਤ ਵਰਨ ਵੰਡ ਆਸ਼ਰਮ ਵੰਡ ਦੇ ਵਖਰੇਵਿਆਂ ਤੋਂ ਉੱਪਰ ਗੁਰੂ ਨਾਨਕ ਸਾਹਿਬ ਦੇ ਵਚਨ ਨੀਚਾ ਅੰਦਰ ਨੀਚ ਜਾਤ ਨੀਚੀ ਹੂੰ ਅਤ ਨੀਚ ਨਾਨਕ ਤਿੰਨ ਕੈ ਸੰਗ ਸਾਥ ਵੱਡਿਆਂ ਸਿਓ ਕਿਆ ਰੀਸ ਗੁਰੂ ਨਾਨਕ ਸਾਹਿਬ ਨੇ ਵੱਖ ਵੱਖ ਜਾਮਿਆਂ ਚ ਜੋਤ ਵਰਤਾ ਕੇ ਜੋ ਰੱਬੀ ਬਾਣੀ ਉਚਾਰਨ ਕੀਤੀ ਜਾਤ ਜਨਮ ਨਾ ਪੁੱਛੀਐ ਸਚ ਘਰ ਲਿਹੋ ਬਤਾਏ ਸਾ ਜਾਤ ਸਾ ਪਤ ਹੈ ਜਿਹੇ ਕਰਮ ਕਮਾਏ ਜਾਣੋ ਜੋਤ ਨਾ ਪੁੱਛੋ ਜਾਤੀ ਆਗੈ ਜਾਤ ਨਾ ਹੇ ਦਸ਼ਮੇਸ਼ ਦੇ ਵਚਨ ਹਿੰਦੂ ਤੁਰਕ ਰਾਫ ਜੀ ਕੋ ਇਮਾਮ ਸਾਫੀ ਮਾਨਸ ਕੀ ਜਾਤ ਸਭ ਹੈ ਇਕ ਹੈ ਪਹਿਚਾਨ ਕੋ ਐਸਾ ਮਹਾਨ ਸਿਧਾਂਤ ਸੰਕਲਪ ਸਿੱਖ ਦੀ ਆਰੰਭਤਾ ਮਾਰਿਆ ਸਿੱਕਾ ਜਗਤ ਵਿਚ ਨਾਨਕ ਨਿਰਮਲ ਪੰਥ ਚਲਾਇਆ ਔਰ ਸਿੱਖ ਤੋਂ ਸਿੰਘ ਤੱਕ ਦਾ ਸਫ਼ਰ ਫਿਰ ਉਸ ਨੂੰ ਖਾਲਸਾ ਪੰਥ ਖੰਡੇ ਬਾਟੇ ਦਾ ਅੰਮ੍ਰਿਤ ਪੰਜ ਪਿਆਰਿਆਂ ਦੀ ਸਾਜਨਾ ਖਾਲਸਾ ਪੰਥ ਦੀ ਸਿਰਜਣਾ ਔਰ ਫਿਰ ਗੁਰਮੁਖ ਪਿਆਰੇ ਇਸੇ ਮਹਾਨ ਸਿਧਾਂਤ ਸਤਿਗੁਰ ਨੇ ਦਿੱਤੇ ਔਰ ਲੜ ਲਾਇਆ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਜਾਗਤ ਜੋਤ ਦੇ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜਾਗਤ ਜੋਤ ਜਿੰਦਾ ਗੁਰੂ ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ ਉਹ ਅਵਿਨਾਸੀ ਪੁਰਖ ਹੈ ਜੋ ਸਭ ਮੈਂ ਰਹਿਆ ਸਮਾਏ ਦੂਜਾ ਕਾਹੇ ਸਿਮਰੀਆ ਜੋ ਜੰਮੇ ਤੇ ਮਰ ਜਾਏ ਏਕੋ ਸਿਮਰੋ ਨਾਨਕਾ ਜੋ ਜਲ ਥਲ ਰਹਿਆ ਸਮਾਏ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਦੀ ਲੜ ਲਾਇਆ ਸਾਨੂੰ ਤਾਂ ਹੀ ਗੁਰਮੁਖ ਪਿਆਰਿਓ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦਾ ਭਰੋਸਾ ਤੱਕਣ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦਾ ਓਟ ਤੇ ਆਸਰਾ ਜਿੰਦਾ ਗੁਰੂ ਜਾਗਤ ਗੁਰੂ ਭਾਰਤ ਦੇਸ਼ ਵਿਚ ਸਭ ਤੋਂ ਵੱਡੀ ਕੋਰਟ ਸੁਪਰੀਮ ਕੋਰਟ ਸੁਪਰੀਮ ਪਾਵਰ ਥੋੜਾ ਸਮਾਂ ਪਹਿਲਾਂ ਜੋ ਗੁਰਮੁਖ ਪਿਆਰਿਓ ਫੈਸਲਾ ਆਇਆ ਭਾਰਤ ਦੀ ਸੁਪਰੀਮ ਕੋਰਟ ਨੂੰ ਮੰਨਣਾ ਪੈ ਗਿਆ ਉਹਨਾਂ ਵੀ ਆਖਿਆ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜਿੰਦਾ ਗੁਰੂ ਹੈ ਜਾਗਤ ਗੁਰੂ ਹੈ ਦੁਨੀਆਂ ਦੇ ਜਿੰਨੇ ਗ੍ਰੰਥ ਆ ਵੱਖ ਵੱਖ ਧਰਮਾਂ ਦੇ ਜਿੰਨੇ ਧਰਮ ਆ ਹਿੰਦੂ ਧਰਮ ਈਸਾਈ ਧਰਮ ਮੁਸਲਮਾਨ ਧਰਮ ਸਿੱਖ ਧਰਮ ਸਾਰੇ ਧਰਮ ਸਤਿਕਾਰਯੋਗ ਆ ਜੋ ਸਥਾਪਿਤ ਧਰਮ ਨੇ ਜੋ ਧਰਮ ਗ੍ਰੰਥ ਜਿਨ੍ਹਾਂ ਚ ਧਰਮ ਦਾ ਰਾਹ ਦੱਸਿਆ ਸਾਰੇ ਸਤਿਕਾਰਯੋਗ ਆ ਚਾਹੇ ਉਹ ਚਾਰ ਵੇਦ ਆ ਛੇ ਸ਼ਾਸਤਰ ਅਠਾਰਾਂ ਪੁਰਾਣ ਸਤਾਈ ਸਿਮਰਤੀਆਂ ਬਵੰਜਾ ਉਪਨਿਸ਼ਦਾਂ ਉਹ ਪਵਿੱਤਰ ਗੀਤਾ ਉਹ ਮਹਾਭਾਰਤ ਹੈ ਰਮਾਇਣ ਹੈ ਚਾਹੇ ਉਹ ਈਸਾਈ ਮਤ ਦੇ ਪਵਿੱਤਰ ਬਾਈਬਲ ਹੈ ਚਾਹੇ ਉਹ ਚਾਰ ਕਿਤਾਬਾਂ ਇਸਲਾਮ ਦੀਆਂ ਤੌਰੇਤ ਅੰਜ਼ੀਲ ਜ਼ਬੂਰ ਤੇ ਕੁਰਾਨ ਪਾਕ ਸਤਿਕਾਰਯੋਗ ਹੈ ਸਾਰੇ ਜਿਨ੍ਹਾਂ ਚ ਧਰਮ ਦਾ ਰਾਹ ਦੱਸਿਆ ਮਨੁੱਖਤਾ ਨੂੰ ਧਰਮ ਦਾ ਕਰਮ ਦੱਸਿਆ ਕਿ ਤੂੰ ਧਰਮ ਦਾ ਰਾਹ ਆਪਣਾ ਜੀਵਨ ਸਫਲ ਕਿਵੇਂ ਕਰਨਾ ਸਾਰੇ ਸਤਿਕਾਰਯੋਗ ਹੈ ਪਰ ਦੁਨੀਆਂ ਤੇ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਕਿਸੇ ਗ੍ਰੰਥ ਨੂੰ ਗੁਰੂ ਗ੍ਰੰਥ ਹੋਣ ਦਾ ਮਾਣ ਨਹੀਂ ਹੈ ਔਰ ਕਿਸੇ ਗ੍ਰੰਥ ਨੂੰ ਜਾਗਤ ਕਿਸੇ ਸੁਪਰੀਮ ਕੋਰਟ ਨੇ ਕਿਸੇ ਨੇ ਇਸ ਤਰ੍ਹਾਂ ਨਹੀਂ ਮੰਨਣਾ ਕੀਤਾ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜਿਸ ਨੂੰ ਭਾਰਤ ਦੀ ਸੁਪਰੀਮ ਕੋਰਟ ਨੇ ਮੰਨਿਆ ਕਿ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜਿੰਦਾ ਗੁਰੂ ਹੈ ਜਾਗਤ ਗੁਰੂ ਹੈ ਖਿਆਲ ਕਰਿਓ ਜੁਗੋ ਜੁਗ ਅਟਲ ਦੁਨੀਆਂ ਆਵੇਗੀ ਜਾਵੇਗੀ ਗੁਰੂ ਨਹੀਂ ਬਦਲੇਗਾ ਗੁਰੂ ਸਥਾਪਤ ਹੈ ਸਦੀ ਵੀ ਹੈ ਸਥਿਰ ਰਹਿਣ ਵਾਲਾ ਕਿੰਨੇ ਲੋਕ ਆ ਕੇ ਜਾ ਰਹੇ ਹੈ ਪਰ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਸੁਭਾਏ ਮਾਨ ਹੈ ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ ਗੁਰੂ ਨਾਨਕ ਦੀ ਜੋਤ ਜੋ ਗੁਰੂ ਨਾਨਕ ਦੇ ਰੂਪ ਵਿਚ ਰੱਬੀ ਜੋਤ ਪ੍ਰਗਟ ਹੋਈ ਦੁਨੀਆਂ ਤੇ ਪੀਰ ਪੈਗੰਬਰ ਔਲੀਏ ਅਵਤਾਰ ਆਏ ਧਰਮ ਦਾ ਕੰਮ ਕੀਤਾ ਆ ਕੇ ਗਏ ਸਤਿਕਾਰ ਹੈ ਉਹਨਾਂ ਦਾ ਦਾਸ ਦੀ ਸਿਹਤ ਕਈ ਦਿਨਾਂ ਤੋਂ ਠੀਕ ਨਹੀਂ ਤਬੀਅਤ ਗਲੇ ਦੀ ਕਾਫੀ ਤਕਲੀਫ ਹੈ ਪਰ ਤੁਹਾਡੇ ਪਿਆਰ ਵਿਚ ਜ਼ਰੂਰ ਇੱਥੇ ਪਹੁੰਚੇ ਹਾਂ ਜਿਹੋ ਜੀ ਵੀ ਹਾਜ਼ਰੀ ਲੱਗੇ ਪ੍ਰਵਾਨ ਕਰਨੀ ਕਿਉਂਕਿ ਸਮਾਂ ਦਿੱਤਾ ਹੋਇਆ ਸੀ ਸੰਗਤਾਂ ਨਿਰਾਸ਼ ਹੁੰਦੀਆਂ ਜੇਕਰ ਇੱਥੇ ਹਾਜ਼ਰੀ ਨਾ ਭਰ ਸਕਦੇ ਤਬੀਅਤ ਦੀ ਪ੍ਰਵਾਹ ਨਾ ਕਰਦੇ ਹੋਏ ਤਕਲੀਫ ਦੇ ਬਾਵਜੂਦ ਵੀ ਤੁਹਾਡੇ ਚਰਨਾਂ ਚ ਹਾਜ਼ਰ ਹੋਏ ਹਾਂ ਜਿਹੋ ਜੀ ਵੀ ਹਾਜ਼ਰੀ ਲੱਗੇ ਪ੍ਰਵਾਨ ਕਰਨੀ ਵਿਚਾਰ ਵਾਲੇ ਪਾਸੇ ਸ਼ਬਦ ਵਾਲੇ ਪਾਸੇ ਆਪ ਜੀ ਨੇ ਧਿਆਨ ਜੋੜਨਾ ਸੋ ਆਓ ਗੁਰਮੁਖ ਪਿਆਰਿਓ ਜਿੰਨੇ ਧਰਮ ਗ੍ਰੰਥ ਆ ਜਿੰਨੇ ਔਲੀਏ ਅਵਤਾਰ ਆਏ ਦੁਨੀਆਂ ਤੇ ਅਵਤਾਰ ਆਏ ਆ ਕੇ ਚਲੇ ਗਏ ਸਤਿਯੁਗ ਤ੍ਰੇਤਾ ਦੁਆਪਰ ਜਦੋਂ ਵੀ ਕਦੇ ਕੋਈ ਧਰਤੀ ਤੇ ਕਹਾਣੀ ਵਿਗੜੀ ਭਗਵਾਨ ਨੇ ਅਵਤਾਰ ਭੇਜਿਆ ਹਰਨਾਕਸ ਨੂੰ ਪਾਰ ਬੁਲਾਉਣਾ ਸੀ ਨਰਸਿੰਘ ਰੂਪ ਧਾਰਿਆ ਪਰ ਬਾਅਦ ਵਿਚ ਆਲੋਪ ਬਹੁਤਾ ਸਮਾਂ ਧਰਤੀ ਤੇ ਸਥਾਪਿਤ ਰੂਪ ਵਿਚ ਨਹੀਂ ਰਹਿਣਾ ਕੀਤਾ ਦੁਨੀਆਂ ਤੇ ਜਿੰਨੇ ਔੜੀਏ ਅਵਤਾਰ ਪੀਰ ਪੈਗੰਬਰ ਆਏ, ਧਰਮ ਦਾ ਕਰਮ ਕਰ ਸੰਸਾਰ ਤੋਂ ਆ ਕੇ ਚੱਲਦੇ ਬਣੇ। ਪਰ ਗੁਰਮੁਖ ਪਿਆਰਿਓ ਖਿਆਲ ਕਰਿਓ, ਦੁਨੀਆਂ ਤੇ ਇੱਕ ਜੋਤ, ਅਗੰਮੀ ਜੋਤ, ਨਿਰੰਕਾਰੀ ਜੋਤ ਗੁਰੂ ਨਾਨਕ ਦੇ ਰੂਪ ਵਿਚ ਪ੍ਰਗਟ ਹੋਈ, ਪਰ ਉਹ ਮੁੜ ਕੇ ਸੰਸਾਰ ਤੋਂ ਵਾਪਸ ਨਹੀਂ ਗਈ। ਖਿਆਲ ਕਰ ਲਿਓ, ਦੁਨੀਆਂ ਤੇ ਪੀਰ ਪੈਗੰਬਰ ਔਲੀਏ ਅਵਤਾਰ ਆਏ, ਆ ਕੇ ਚਲੇ ਗਏ। ਦਾਸ ਅਕਸਰ ਬੇਨਤੀ ਕਰਦਾ ਹੁੰਦਾ, ਦੁਨੀਆਂ ਤੇ ਗੁਰੂ ਨਾਨਕ ਆਇਆ, ਗੁਰੂ ਨਾਨਕ ਪ੍ਰਗਟਿਆ, ਸਤਿਗੁਰੂ ਨਾਨਕ ਪ੍ਰਗਟਿਆ, ਧੰਨ ਗੁਰੂ ਨਾਨਕ ਸੰਸਾਰ ਤੇ ਆਇਆ, ਪਰ ਧੰਨ ਗੁਰੂ ਨਾਨਕ ਆ ਕੇ ਮੁੜਿਆ ਨਹੀਂ। ਦਸ ਜਾਮਿਆਂ ਚ ਵਰਤ ਕੇ ਜੋਤ, ਅੱਜ ਉਹ ਜੋਤ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਚ ਸੁਭਾਏ ਮਾਣ ਹੈ। ਗੱਜ ਕੇ ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਦੁਨੀਆਂ ਤੇ ਔਲੀਏ ਅਵਤਾਰ ਆਏ, ਪੀਰ ਪੈਗੰਬਰ ਆ ਕੇ ਧਰਮ ਦਾ ਕਰਮ ਕਰ ਚਲੇ ਗਏ, ਗੁਰੂ ਨਾਨਕ ਆਇਆ ਮੁੜ ਕੇ ਨਹੀਂ ਗਿਆ ਗੁਰੂ ਨਾਨਕ ਦੇ ਰੂਪ ਵਿਚ, ਕਿਉਂਕਿ ਜੋਤ ਗੁਰੂ ਨਾਨਕ ਹੈ। ਉਹ ਜੋਤ ਗੁਰੂ ਨਾਨਕ ਅੰਗਦ ਵਿਚ ਗਈ, ਬਾਣੀ ਉਚਾਰੀ ਤੇ ਇਹ ਨੀ ਆਖਿਆ ਕਹਿ ਅੰਗਦ। ਉਹ ਜੋਤ ਗੁਰੂ ਅਮਰਦਾਸ ਚ ਗਈ, ਇਹ ਨੀ ਆਖਿਆ ਕਹਿ ਅਮਰਦਾਸ, ਆਖਿਆ ਕਹਿ ਨਾਨਕ। ਉਹ ਗੁਰੂ ਰਾਮਦਾਸ ਵਿਚ ਗਈ, ਰੱਬੀ ਬਾਣੀ ਉਚਾਰੀ ਤੇ ਨੀ ਆਖਿਆ ਕਹਿ ਰਾਮਦਾਸ, ਆਖਿਆ ਕਹਿ ਨਾਨਕ। ਕਿਉਂਕਿ ਉਹ ਜੋਤ ਜਾਮੇ ਬਦਲ ਰਹੀ, ਜਿਵੇਂ ਆਪਾਂ ਪੁਸ਼ਾਕਾਂ ਬਦਲਦੇ ਆ, ਪਹਿਰਾਵਾ ਬਦਲਦੇ, ਸਰੀਰ ਨੀ ਬਦਲਦਾ, ਸਰੀਰ ਉਹੀ ਆ। ਸਤਿਗੁਰ ਗੁਰੂ ਨਾਨਕ ਦੇ ਰੂਪ ਵਿਚ ਜਿਹੜੀ ਜੋਤ ਆਈ, ਜਾਮੇ ਬਦਲੇ, ਦਸ ਸਰਗੁਣ ਸਰੂਪ, ਅੱਜ ਸ਼ਬਦ ਰੂਪ ਦੇ ਵਿਚ ਗੁਰਮੁਖ ਪਿਆਰੇ ਉਹੀ ਜੋਤ ਗੁਰੂ ਗ੍ਰੰਥ ਸਾਹਿਬ ਚ ਸੁਭਾਏ ਮਾਨ ਜਾਗਤ ਜੋਤ। ਤੇ ਤਾਂ ਹੀ ਅੱਜ ਭਾਰਤ ਦੀ ਸੁਪਰੀਮ ਕੋਰਟ ਨੇ ਵੀ ਮੰਨਿਆ ਕਿ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜਿੰਦਾ ਗੁਰੂ ਹੈ, ਜਾਗਤ ਗੁਰੂ ਹੈ। ਦੁਨੀਆਂ ਤੇ ਕਿਸੇ ਗ੍ਰੰਥ ਨੂੰ ਗੁਰੂ ਗ੍ਰੰਥ ਹੋਣ ਦਾ ਮਾਣ ਨੀ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ। ਤੇ ਖਿਆਲ ਕਰਿਓ, ਕਿਸੇ ਗ੍ਰੰਥ ਦੇ ਨਾਂ ਤੇ ਕੋਈ ਪ੍ਰੋਪਰਟੀ, ਕੋਈ ਪੈਸਾ ਜਮ੍ਹਾਂ ਨਹੀਂ ਹੋ ਸਕਦਾ। ਇੱਕੋ ਇੱਕ ਦੁਨੀਆਂ ਤੇ ਗ੍ਰੰਥ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ, ਜਿਨ੍ਹਾਂ ਦੇ ਨਾਂ ਤੇ ਪ੍ਰੋਪਰਟੀ ਵੀ ਲੱਗ ਸਕਦੀ ਆ, ਜ਼ਮੀਨ ਜਾਇਦਾਦ ਵੀ ਲੱਗ ਸਕਦੀ ਤੇ ਪੈਸਾ ਵੀ ਜਮ੍ਹਾਂ ਹੋ ਸਕਦਾ। ਤੇ ਲੱਗਦਾ ਵੀ ਇਹੋ ਜਿਹਾ ਕਿ ਜਿਹਨੂੰ ਕੋਈ ਗੁਰਮੁਖ ਪਿਆਰਿਓ ਮੁੜ ਕੇ ਲਾਹ ਨਹੀਂ ਸਕਦਾ। ਗੁਰੂ ਗ੍ਰੰਥ ਸਾਹਿਬ ਦੇ ਨਾਮ ਤੇ ਰਜਿਸਟਰੀ ਹੋ ਗਈ, ਮੁੜ ਕੇ ਟੁੱਟ ਨਹੀਂ ਸਕਦੀ। ਹਾਂ, ਕੋਈ ਗੁਰਮੁਖ ਪਿਆਰਿਓ ਰਿਸ਼ਵਤ ਖੋਰੀ ਦੇ ਨਾਲ ਸਰਕਾਰ ਕਾਲਾ ਬਜ਼ਾਰੀ ਕਰਕੇ ਕੋਈ ਗੁਰਮੁਖ ਪਿਆਰਿਓ ਆਸਾ ਪਾਸਾ ਕਰ ਦੇਵੇ, ਗੱਲ ਵੱਖਰੀ ਹੈ। ਪਰ ਕਾਨੂੰਨ, ਜੋ ਕਾਨੂੰਨ ਅਨੁਸਾਰ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਐਸੇ ਰਹਿਬਰ ਨੇ, ਗੁਰਮੁਖ ਪਿਆਰਿਓ ਗੁਰੂ ਨਾਨਕ ਦੀ ਜੋਤ ਆਈ ਮੁੜ ਕੇ ਗਈ ਨੀ। ਅੱਜ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਵਿਚ ਸੁਭਾਏ ਮਾਨ, ਤੇ ਐਸੀ ਜੋਤ ਦੇ ਨਾਲ ਸਤਿਗੁਰ ਪਾਤਸ਼ਾਹ ਨੇ ਦਸ ਜਾਮਿਆਂ ਚ ਜੋਤ ਵਰਤਾ, ਜੋ ਮਨੁੱਖਤਾ ਨੂੰ ਰਾਹ ਦਿੱਤਾ, ਸਾਨੂੰ ਰਾਹ ਦਿੱਤਾ, ਉਸ ਜਾਗਤ ਜੋਤ ਨਾਲ ਜੋੜਿਆ। ਤੇ ਬਚਨ ਕੀਤੇ ਦਸਵੇਂ ਪਾਤਸ਼ਾਹ ਦਸਮੇਸ਼ ਪਾਤਸ਼ਾਹ ਦੇ ਬਚਨ ਜਾਗਤ ਜੋਤ ਜਪੈ ਨੇ ਸੁਭਾਸੁਰ, ਜਿੱਥੇ ਗੁਰੂ ਨਾਨਕ ਸਾਹਿਬ ਨੇ ਆਖਿਆ ਪਵਣ ਆਰੰਭ ਸਤਿਗੁਰ ਮਤ ਵੇਲਾ, ਸ਼ਬਦ ਗੁਰੂ ਸੁਰਤ ਧੁਨ ਜੋ ਚੇਲਾ, ਪਹਿਲੇ ਜਾਮੇ ਵਿਚ ਉਥੇ ਦਸਵੇਂ ਜਾਮੇ ਵਿਚ ਜਾਗਤ ਜੋਤ ਜਪੈ ਨੇ ਸੁਭਾਸੁਰ, ਏਕ ਬਿਨਾ ਮਨ ਨੈਕ ਨ ਅਨ, ਪੂਰਨ ਪ੍ਰੇਮ ਪ੍ਰਤੀਤ ਸਜਾ ਬ੍ਰਤ ਗੋਰ ਮੜੀ, ਮਟ ਭੂਲ ਨਾ ਮਨ, ਤੀਰਥ ਦਾਨ ਦਇਆ ਤਪ ਸੰਜਮ, ਏਕ ਬਿਨਾ ਨ ਏਕ ਪਛਾਨੈ, ਪੂਰਨ ਜੋਤ ਜਗੈ ਘਟ ਮੈਂ ਤਬ ਖਾਲਸ ਤਾਹੇ ਨ ਖਾਲਸ ਜਾਨੈ। ਬਾਣੀ ਗੁਰੂ ਗੁਰੂ ਹੈ, ਬਾਣੀ ਵਿਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹੈ ਸੇਵਕ ਜਨ ਮਨ, ਪਰ ਤਖ ਗੁਰੂ ਨਿਸਤਾਰੇ। ਦੁਨੀਆਂ ਤੇ ਗੁਰੂ ਆਏ ਆ ਕੇ ਚਲੇ ਗਏ, ਪਰ ਗੁਰੂ ਨਾਨਕ ਦੀ ਜੋਤ ਵਿਚ ਜੋ ਗੁਰੂ ਪ੍ਰਗਟ ਹੋਇਆ, ਉਹ ਮੁੜ ਕੇ ਨਹੀਂ ਗਿਆ। ਖਿਆਲ ਕਰਿਓ, ਗੁਰਮੁਖ ਪਿਆਰਿਓ, ਦੁਨੀਆਂ ਤੇ ਇੱਕੋ ਇੱਕ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ, ਜਿਨ੍ਹਾਂ ਨਾਲ ਜੁਗੋ ਜੁਗ ਅਟਲ ਸ਼ਬਦ ਜੁੜਦਾ। ਦੁਨੀਆਂ ਤੇ ਗੁਰੂ ਬਥੇਰੇ ਆਏ ਆ ਕੇ ਚਲੇ ਗਏ ਗੁਰਮੁਖ ਪਿਆਰਿਓ, ਪਰ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੋ ਜੁਗੋ ਜੁਗ ਅਟਲ, ਜੁਗ ਬਦਲਣਗੇ, ਸਮਾਂ ਬਦਲੇਗਾ, ਸਾਲ ਬਦਲਦੇ, ਸਦੀਆਂ ਬਦਲਦੀਆਂ ਨੇ, ਪਰ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੁਗੋ ਜੁਗ ਅਟਲ। ਸਾਰੇ ਰਸਨਾ ਪਵਿੱਤਰ ਵੀ ਕਰ ਲਿਓ ਤਿੰਨਾਂ ਹਿੱਸਿਆਂ ਚ ਧਾਰਨਾ ਵਿਚ, ਸਾਰੇ ਬੋਲਣ ਦੀ ਕਿਰਪਾਲਤਾ ਕਰਿਓ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਬਾਣੀ ਤਾਂ ਜੁਗੋ ਜੁਗ ਟਲ, ਦੁਨੀਆਂ ਆਵੇਗੀ ਜਾਵੇਗੀ, ਪਰ ਇਹ ਸਤਿਗੁਰ ਜਿਸ ਦੇ ਲੜ ਸਾਨੂੰ ਲਾਇਆ, ਸਾਡੇ ਸਤਿਗੁਰ ਨੇ ਜਿਹਦੇ ਵਿਚ ਸਾਨੂੰ ਜੀਵਨ ਦਾ ਸਿਧਾਂਤ ਬਖਸ਼ਿਆ, ਸਤਿਗੁਰ ਨੇ ਜਿਹਦੇ ਚ ਸਾਨੂੰ ਕਰਮ ਧਰਮ ਬਖਸ਼ਿਆ, ਰੂਹਾਨੀਅਤ ਅਧਿਆਤਮ ਬਖਸ਼ੀ, ਜੀਵਨ ਦੀ ਸੇਧ ਬਖਸ਼ੀ, ਉਹ ਸਤਿਗੁਰ ਸਦਾ ਸਦਾ ਪੜ ਵੀ ਲਿਓ ਪਿਆਰ ਵੇ ਸਾਰੇ। ਜੁਗੋ ਜੁਗ ਹੈ ਟਲ ਸੱਚੇ ਬਾਣੀ ਗੁਰੂ ਗ੍ਰੰਥ ਸਾਹਿਬ ਜੀ,
ਜੁਗੋ ਜੁਗ ਹੈ ਟਲ ਸੱਚੇ ਪਾਤਸ਼ਾਹ, ਬਾਣੀ ਗੁਰੂ ਗ੍ਰੰਥ ਸਾਹਿਬ ਜੀ, ਜੁਗੋ ਜੁਗ ਹੈ ਟਲ ਸੱਚੇ। ਸੱਚੇ ਪਾਤਸ਼ਾਹ ਬਾਣੀ ਗੁਰੂ ਗ੍ਰੰਥ ਸਾਹਿਬ ਦੀ ਜੁਗੋ ਜੁਗ ਹੈ ਅਟਲ ਸੱਚੇ ਪਾਤਸ਼ਾਹ ਬਾਣੀ ਗੁਰੂ ਗ੍ਰੰਥ ਸਾਹਿਬ ਦੀ ਜੁਗੋ ਜੁਗ ਹੈ ਅਟਲ ਸੱਚੇ ਪਾਤਸ਼ਾਹ ਬਾਣੀ ਗੁਰੂ ਗ੍ਰੰਥ ਸਾਹਿਬ ਦੀ
ਜੁਗ ਹੈ ਅਟਲ ਸੱਚੇ ਪਾਤਸ਼ਾਹ ਅਟਲ ਸੱਚੇ ਪਾਤ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਜੁਗ ਜੁਗ ਹੈ ਅਟਲ ਸੱਚੇ ਪਾਤ ਹਾਂ ਬਾਣੀ ਗੁਰੂ ਗ੍ਰੰਥ ਸਾਹਿਬ ਜੀ
ਜੁਗ ਜੁਗ ਹੈ ਅਟਲ ਸੱਚੇ ਪਾਤਸ਼ਾਹ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਜੁਗ ਜੁਗ ਹੈ ਅਟਲ ਸੱਚੇ ਪਾਤਸ਼ਾਹ ਬਾਣੀ ਗੁਰੂ ਗ੍ਰੰਥ ਸਾਹਿਬ ਜੀ
ਜੁਗ ਜੁਗ ਹੈ ਅਟਲ ਸੱਚੇ ਪਾਤਸ਼ਾਹ ਬਾਣੀ ਗੁਰੂ ਗ੍ਰੰਥ ਸਾਹਿਬ ਜੀ
ਜੁਗ ਜੁਗ ਹੈ ਅਟਲ ਸੱਚੇ ਪਾਤਸ਼ਾਹ ਬਾਣੀ ਗੁਰੂ ਗ੍ਰੰਥ ਸਾਹਿਬ ਜੀ
ਯਾਰ ਜੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ
ਬਾਣੀ ਗੁਰੂ ਗ੍ਰੰਥ ਸਾਹਿਬ ਜੀ
ਪਿਆਰਿਓ
ਬਾਣੀ ਗੁਰੂ ਗ੍ਰੰਥ ਸਾਹਿਬ ਜੀ
ਪਿਆਰੇ ਜੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ
ਪਿਆਰਿਓ ਬਾਣੀ ਗੁਰੂ ਗ੍ਰੰਥ ਸਾਹਿਬ ਜੀ
ਬਾਣੀ ਗੁਰੂ
ਸਾਹਿਬ ਜੀ ਆ ਬਾਣੀ ਗੁਰੂ ਜੀ ਗ੍ਰੰਥ ਸਾਹਿਬ ਦੀ
ਬਾਣੀ ਗੁਰੂ ਜੀ ਗ੍ਰੰਥ ਸਾਹਿਬ ਦੀ
ਬਾਣੀ ਗੁਰੂ ਜੀ ਗ੍ਰੰਥ ਸਾਹਿਬ ਦੀ
ਜੁਗ
ਬਾਣੀ ਗੁਰੂ ਗ੍ਰੰਥ ਸਾਹਿਬ ਜੀ
ਜੁਗ ਜੁਗ ਹੈ ਅਟਲ ਸੱਚੇ ਪਾਤਸ਼ਾਹ
ਬਾਣੀ ਗੁਰੂ ਗ੍ਰੰਥ ਸਾਹਿਬ ਜੀ
ਜੁਗ ਜੁਗ ਹੈ ਅਟਲ ਸੱਚੇ ਪਾਤਸ਼ਾਹ
ਬਾਣੀ ਗੁਰੂ ਗ੍ਰੰਥ ਸਾਹਿਬ ਜੀ
ਜੁਗ ਅਟਲ ਗੁਰਮੁਖ ਪਿਆਰਿਓ ਜੇ ਸ਼ਬਦ ਜੁੜਦਾ ਤੇ ਬਾਣੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਨਾਲ ਦੇਸ ਕਾਲ ਵਸਤੂ ਤੋਂ ਰਹਿਤ ਹੈ ਬਾਣੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਉਸ ਬਾਣੀ ਨਾਲ ਜੋੜਿਆ ਗੁਰਮੁਖ ਪਿਆਰਿਓ ਦਾ ਪੁੱਤ ਵਰਤਾ ਜੋ ਸਤਿਗੁਰ ਨੇ ਸਾਨੂੰ ਸਿਧਾਂਤ ਦਿੱਤਾ ਗੁਰਬਾਣੀ ਦਾ ਵੋ ਸਿੱਖ ਸਤਿਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ ਜੋ ਸਰਬ ਸਰੋਮਣ ਬਾਣੀ ਹੈ ਸਤਿਗੁਰਾਂ ਨੇ ਆਖਿਆ ਉਸ ਬਾਣੀ ਨਾਲ ਜੁੜਨਾ ਗੁਰਸਿੱਖੋ ਜੋ ਸਰੋਮਣੀ ਬਾਣੀ ਹੈ ਉਹ ਬਾਣੀ ਤੋਂ ਮਾਰਗ ਦਰਸ਼ਨ ਲੈਣਾ ਇਹ ਕਿਉਂ ਸਤਿਗੁਰ ਨੇ ਪਹਿਲਾਂ ਕਹਿ ਦਿੱਤਾ ਕਿਉਂਕਿ ਗੁਰਮੁਖ ਪਿਆਰਿਓ ਸਤਿਗੁਰ ਨੂੰ ਪਤਾ ਬਥੇਰੇ ਪੈਦਾ ਹੋਣਗੇ ਉਦੋਂ ਵੀ ਤੇ 22 ਮੰਜੀਆਂ ਬਾਬੇ ਬਕਾਲਾ ਸਾਹਿਬ ਦੀ ਧਰਤੀ ਤੇ ਲੱਗੀਆਂ ਸੀ ਤੁਹਾਡੇ ਸਾਹਮਣੇ ਬਾਬੇ ਬਕਾਲਾ ਸਾਹਿਬ ਦੀ ਧਰਤੀ ਤੇ 22 ਮੰਜੀਆਂ ਦਾਸ ਇੱਕ ਬੇਨਤੀ ਕਰ ਦੇਵੇ ਵਿਚਾਰਾਂ ਵੱਲ ਵਧਣ ਤੋਂ ਪਹਿਲਾਂ ਜਿਹੜੇ ਵੀ ਮਾਈ ਭਾਈ ਕੀਰਤਨ ਸਤਿਕਾਰ ਭੇਟ ਕਰਨ ਆ ਰਹੇ ਹੋ ਨਾ ਤੁਹਾਡਾ ਪਿਆਰ ਸਿਰ ਮੱਥੇ ਤੇ ਹੈ ਤੁਹਾਡੀ ਸੇਵਾ ਸਫਲ ਹੋਵੇ ਬੇਨਤੀ ਆ ਕਿ ਚੱਲਦੇ ਦੀਵਾਨ ਵਿੱਚ ਕੋਈ ਵੀ ਸਟੇਜ ਵੱਲ ਆਉਣ ਦੀ ਕਿਰਪਾਲਤਾ ਨਾ ਕਰੇ ਜਿੰਨੀਆਂ ਵੀ ਸੰਗਤਾਂ ਬੈਠੀਆਂ ਨੇ ਪਿਆਰ ਨਾਲ ਬੈਠ ਕੇ ਕਥਾ ਕੀਰਤਨ ਦਾ ਆਨੰਦ ਮਾਣੋ ਤੁਹਾਡਾ ਪਿਆਰ ਸਤਿਕਾਰ ਸਿਰ ਮੱਥੇ ਤੇ ਆ ਤੁਸੀਂ ਦੂਰ ਦੁਰਾਡਿਆਂ ਤੋਂ ਚੱਲ ਕੇ ਆਪੋ ਆਪਣੇ ਵਹੀਕਲਾਂ ਰਾਹੀਂ ਸਾਧਨਾਂ ਰਾਹੀਂ ਪੈਦਲ ਚੱਲ ਕੇ ਵੀ ਸਾਈਕਲਾਂ ਸਕੂਟਰਾਂ ਕਾਰਾਂ ਤੇ ਚੱਲ ਕੇ ਆਏ ਹੋ ਗੁਰੂ ਚਰਨਾਂ ਵਿੱਚ ਤੁਹਾਡਾ ਆਉਣਾ ਹੀ ਸਫਲ ਆ ਇਹੀ ਤੁਹਾਡਾ ਪਿਆਰ ਸਾਡੇ ਸਿਰ ਮੱਥੇ ਤੇ ਆ ਕਿ ਸਭ ਜਾਦਿਆਂ ਦੀ ਯਾਦ ਵਿੱਚ ਮਹਾਂਪੁਰਖਾਂ ਦੀ ਯਾਦ ਵਿੱਚ ਧੰਨ ਧੰਨ ਮਾਤਾ ਗੁਜਰ ਕੌਰ ਦੀ ਯਾਦ ਵਿੱਚ ਚੱਲ ਰਹੇ ਸਮਾਗਮਾਂ 'ਚ ਤੁਸੀਂ ਆਏ ਹੋ ਤੁਹਾਡਾ ਇਹੀ ਪਿਆਰ ਸਾਡੇ ਸਿਰ ਮੱਥੇ ਤੇ ਆ ਪਰ ਜੇ ਫੇਰ ਵੀ ਕਿਸੇ ਨੇ ਕੀਰਤਨ ਭੇਟ ਸਤਿਕਾਰ ਕਰਨਾ ਤੇ ਜਦੋਂ ਆਨੰਦ ਸਾਹਿਬ ਦਾ ਪਾਠ ਸਮਾਪਤੀ ਵੇਲੇ ਆਪਾਂ ਪੜਾਂਗੇ ਉਸ ਵੇਲੇ ਤੁਸੀਂ ਕਰ ਲਿਆ, ਅਸੀਂ ਰੋਕਦੇ ਨਹੀਂ ਕਿਉਂਕਿ ਤੁਹਾਡੀ ਸਾਰੀ ਸੇਵਾ ਗੁਰੂ ਘਰਾਂ ਦੀ ਸੇਵਾ ਤੇ ਪੰਥਕ ਸੰਘਰਸ਼ ਜੋ ਚੱਲ ਰਿਹਾ ਤੁਸੀਂ ਪੜ੍ਹਦੇ ਸੁਣਦੇ ਹੋ, ਕੋਈ ਬਹੁਤਾ ਦੱਸਣ ਦੀ ਲੋੜ ਨਹੀਂ। ਤੇ ਸਾਰੀਆਂ ਸੇਵਾਵਾਂ ਤੁਹਾਡੀ ਕਿਰਤ ਕਮਾਈ ਉਹ ਸੰਘਰਸ਼ ਵਿੱਚ ਗੁਰੂ ਘਰਾਂ ਦੀ ਸੇਵਾ ਪੰਥ ਦੀ ਚੜ੍ਹਦੀ ਕਲਾ ਲਈ ਲੱਗ ਜਾਣਾ। ਬਾਕੀ ਦਾਸ ਬੇਨਤੀ ਕਰੇ ਤੁਹਾਡਾ ਇੱਥੇ ਆਉਣਾ ਹੀ ਸਾਡੇ ਲਈ ਮਾਣ ਵਾਲੀ ਗੱਲ ਹੈ, ਪਰ ਜੇ ਫਿਰ ਵੀ ਕਿਸੇ ਨੇ ਸਤਿਕਾਰ ਕਰਨਾ ਕੀਰਤਨ ਭੇਟ ਤਾਂ ਉਹ ਆਨੰਦ ਸਾਹਿਬ ਦੇ ਵੇਲੇ ਆਉਣ ਦੀ ਕਿਰਪਾਲਤਾ ਕਰੇ, ਕਿਉਂਕਿ ਜਦੋਂ ਚੱਲਦੇ ਦੀਵਾਨ ਵਿੱਚੋਂ ਉੱਠਦੇ ਹੋ ਤੇ ਆਪਣੀ ਵੀ ਬਿਰਤੀ ਖਿੰਡਦੀ ਆ, ਦੋ ਚਾਰ ਹੋਰ ਸੰਗਤਾਂ ਦੀ ਵੀ ਖਿੰਡਦੀ ਆ। ਇਸ ਕਰਕੇ ਪਿਆਰ ਦਾ ਸਬੂਤ ਦਿਓ ਕਿ ਦੀਵਾਨ ਕੀਰਤਨ ਕਥਾ ਦੇ ਦੌਰਾਨ ਸੰਗਤ ਵਿੱਚ ਸੱਜ ਕੇ ਪਿਆਰ ਨਾਲ ਬੈਠ ਕੇ ਇੱਕ ਬੇਨਤੀ ਦਾ ਹੋਰ ਖਿਆਲ ਰੱਖਿਓ ਕਿ ਜਿਨ੍ਹਾਂ ਕੀਰਤਨ ਭੇਟ ਸਤਿਕਾਰ ਕਰਨਾ, ਕਈ ਵਾਰੀ ਕੀ ਹੁੰਦਾ 10 ਰੁਪਈਏ ਹਾਰਮੋਨੀਅਮ ਅੱਗੇ ਰੱਖੇ ਤੇ ਨਾਲ ਹੀ ਮੱਥਾ ਟੇਕਤਾ। ਗੁਰਮੁਖ ਪਿਆਰਿਓ ਜਿੱਥੇ ਆਪ ਪਾਪਾਂ ਦੇ ਭਾਗੀ ਬਣਦੇ ਉੱਥੇ ਸਾਨੂੰ ਬਣਾ ਦਿੰਦੇ ਆ। ਜਦੋਂ ਵੀ ਕਦੇ ਕਿਸੇ ਕੀਰਤਨੀ ਪ੍ਰਚਾਰਕ ਸੰਤ ਕਥਾ ਵਾਚਕ ਨੂੰ ਕੀਰਤਨ ਭੇਟ ਸਤਿਕਾਰ ਕਰੋ, ਮੱਥਾ ਨਹੀਂ ਟੇਕਣਾ, ਮੱਥਾ ਕੇਵਲ ਗੁਰੂ ਗ੍ਰੰਥ ਸਾਹਿਬ ਨੂੰ ਟੇਕਣਾ। ਆਮ ਅਕਸਰ ਦੇਖਣ ਵਿੱਚ ਆਉਂਦਾ ਭੋਲੇ ਭਾਲੇ ਮਾਈ ਭਾਈ ਉਹ ਜਿੱਥੇ ਕੀਰਤਨ ਭੇਟ ਸਤਿਕਾਰ ਕਰਨ ਨਾਲ ਹੀ ਮੱਥਾ ਟੇਕ ਦੇਣਗੇ। ਗੁਰਮੁਖ ਪਿਆਰਿਓ, ਸਿੱਖ ਨੇ ਮੱਥਾ ਕੇਵਲ ਗੁਰੂ ਗ੍ਰੰਥ ਸਾਹਿਬ ਨੂੰ ਟੇਕਣਾ। ਗੁਰਸਿੱਖਾਂ ਦੀ ਫਤਿਹ ਦੀ ਸਾਂਝ ਆ ਗਏ ਆਵਦ ਸਿੰਘ ਜੋ ਪਾਵੇ ਵਾਹਿਗੁਰੂ ਕੀ ਫਤਿਹ। ਜੋ ਸਤਿਗੁਰ ਪਾਤਸ਼ਾਹ ਨੇ ਮਰਜ਼ਾਦਾ ਬੰਨੀ ਹੈ, ਗੁਰਸਿੱਖਾਂ ਦੀ ਕੋਈ ਸੰਤ ਮਹਾਂਪੁਰਖ ਹੋਵੇ, ਕਥਾ ਵਾਚਕ ਹੋਵੇ, ਵਿਦਵਾਨ ਹੋਵੇ, ਕਿੱਡਾ ਪੰਥ ਦੇ ਵਿੱਚ ਸਤਿਕਾਰਿਆ ਬੰਦਾ, ਉਹਦੇ ਨਾਲ ਸਾਡੀ ਫਤਿਹ ਦੀ ਸਾਂਝ ਆ, ਗੁਰਫਤਿਹ ਦੀ ਸਾਂਝ ਕਰਨੀ ਜੋ ਗੁਰਮਤ ਮਰਜ਼ਾਦਾ। ਤੋ ਦੋਨੋਂ ਬੇਨਤੀਆਂ ਖਿਆਲ ਵਿੱਚ ਰੱਖਿਓ, ਸਿਆਣੇ ਹੋ ਸਤਿਕਾਰਯੋਗ ਹੋ, ਦਾਸ ਨਾਲੋਂ ਸਾਰੇ ਹੀ ਸਿਆਣੇ ਹੋ ਤੇ ਦਾਸ ਦੀ ਬੇਨਤੀ ਨੂੰ ਮੰਨੋਗੇ, ਸਾਨੂੰ ਪੂਰਨ ਭਰੋਸਾ ਇਸ ਗੱਲ ਦਾ, ਪਿਆਰ ਦਾ ਸਬੂਤ ਦਿਓ। ਆਓ ਵਿਚਾਰ ਵਾਲੇ ਪਾਸੇ ਧਿਆਨ ਜੋੜੋ, ਗੱਜ ਕੇ ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਫਿਰ ਸਾਰੀ ਸੰਗਤ ਗੱਜ ਕੇ ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਗੁਰਮੁਖ ਪਿਆਰਿਓ, ਸਤਿਗੁਰ ਪਾਤਸ਼ਾਹ ਨੇ ਬਚਨ ਕੀਤਾ ਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ। ਗੁਰੂ ਅਮਰਦਾਸ ਪਾਤਸ਼ਾਹ ਦੀ ਬਾਣੀ ਰਾਮਕਲੀ ਰਾਗ ਵਿੱਚ ਪੜ੍ਹਦੇ ਹੋ, ਸਤਿਗੁਰੂ ਕਹਿੰਦੇ ਗਾਵ ਉਹ ਸੱਚੀ ਬਾਣੀ, ਬਾਣੀ ਤਾਂ ਗਾਵ ਉਹ ਗੁਰੂ ਕੇਰੀ, ਬਾਣੀਆਂ ਸਿਰ ਬਾਣੀ, ਸਿਰ ਦਾ ਭਾਵ ਹੈ ਸਰੋਮਣੀ, ਜੋ ਸਰਬ ਸਰੋਮਣ ਬਾਣੀ ਆ। ਸਤਿਗੁਰ ਨੇ ਸਾਨੂੰ ਉਸ ਬਾਣੀ ਨਾਲ ਜੋੜਿਆ, ਉਹ ਬਾਣੀ ਇੱਕ ਓਂਕਾਰ ਤੋਂ ਲੈ ਕੇ 18-10-20 ਤੱਕ 5867 ਸ਼ਬਦ ਸਲੋਕ ਸ਼ੰਤ ਤੇ ਪੌੜੀਆਂ, ਸਤਿਗੁਰਾਂ ਸੰਤਾਂ ਭਗਤਾਂ ਗੁਰਸਿੱਖਾਂ ਦੀ ਉਚਾਰਨ ਕੀਤੀ ਹੋਈ ਪਾਵਨ ਬਾਣੀ, 31 ਰਾਗ ਤੇ ਰਾਗਾਂ ਤੋਂ ਬਿਨਾਂ ਇਹ ਜੋ ਸਤਿਗੁਰ ਪਾਤਸ਼ਾਹ ਨੇ ਪਾਵਨ ਬਾਣੀ ਉਚਾਰੀ ਹੈ, ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਵਿੱਚ ਆਪਾਂ ਪੜ੍ਹਦੇ ਹਾਂ, 31 ਰਾਗ ਸ੍ਰੀ ਰਾਗ ਮਾਝ ਗੌੜੀ ਆਸਾ ਸੰਘ ਭਈ ਬੌਰੀ ਗੁਜਰੀ ਗੰਧਾਰੀ ਤੇ ਬਿਹਾਗੜਾ ਸੁਹਾਇਓ ਹੈ, ਵੱਡ ਹੰਸ ਸੋਠ ਧਨਾਸਰੀ ਤੇ ਜੈਤਸਰੀ ਟੋਡੀ ਤੇ ਬਰਾੜੀਓ ਤਲੰਗ ਸੂਹੀ ਛਾਇਓ ਹੈ, ਬਿਲਾਵਲ ਤੇ ਗੋਂਡ ਰਾਮਕਲੀ ਨਟ ਮਾਲੀ ਗੌੜਾ ਮਾਰੂ ਤੇ ਤੁਖਾਰੀ ਉਹ ਕਦਾਰਾ ਭੈਰੋਂ ਭਾਇਓ ਹੈ, ਬਸੰਤ ਸਾਰੰਗ ਮਲਾਰ ਕਾਨੜਾ ਕਲਿਆਣ ਪ੍ਰਭਾਤੀ ਵਿਭਾਸ ਜੈ ਜੈਵੰਤੀ ਗੁਣ ਗਾਇਓ ਹੈ। ਇਹ 31 ਰਾਗ ਨੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਪਾਵਨ ਬਾਣੀ। ਉਸ ਬਾਣੀ ਦੇ ਨਾਲ ਸਾਨੂੰ ਸਤਿਗੁਰਾਂ ਨੇ ਜੋੜਿਆ, ਆਖਿਆ ਗੁਰਸਿੱਖਾ ਸਤਿਗੁਰ ਬਾਝੋਂ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰ ਬਾਝੋਂ ਹੋਰ ਕੱਚੀ ਬਾਣੀ, ਸਤਿਗੁਰ ਕੀ ਰੀਸ ਹੈ ਹੋਰ ਕੱਚ ਪਿੱਚ ਬੋਲਦੇ ਸੇ, ਕੂੜ ਯਾਰ ਕੂੜੇ ਝੜ ਪੜੀ ਹੈ ਬਾਣੀ ਦਾ ਬਚਨ। ਸਤਿਗੁਰਾਂ ਨੇ ਸਾਨੂੰ ਉਸ ਰੱਬੀ ਬਾਣੀ ਨਾਲ ਜੋੜਿਆ ਜੋ ਇਲਾਹੀ ਬਾਣੀ ਜੈਸੀ ਮੈਂ ਆਵੇ, ਖਸਮ ਕੀ ਬਾਣੀ ਜੋ ਧੁਰ ਕੀ ਬਾਣੀ ਆਈ। ਸਤਿਗੁਰਾਂ ਨੇ ਪਹਿਲਾਂ ਬਚਨ ਕੀਤਾ, ਮਾਰਗ ਦਰਸ਼ਨ ਸਾਡਾ ਸਤਿਗੁਰਾਂ ਨੇ ਕੀਤਾ, ਕਿਉਂਕਿ ਸਤਿਗੁਰਾਂ ਨੂੰ ਪਤਾ ਸੀ ਬੜੇ ਪਖੰਡੀ ਗੁਰੂ ਪੈਦਾ ਹੋਣਗੇ, ਆਪੋ ਆਪਣੇ ਡੇਰੇ, ਆਪੋ ਆਪਣੀ ਪੂਜਾ, ਆਪੋ ਆਪਣੀਆਂ ਬਾਣੀਆਂ। ਅੱਜ ਪਤਾ ਹੀ ਨੀ ਲੱਗਦਾ ਕਿੰਨੇ ਕੁ ਗੁਰੂ ਬਣੇ ਬੈਠੇ ਆ, ਆਏ ਦਿਨ ਭਾਦੋ ਦੀਆਂ ਖੁੰਬਾਂ ਵਾਂਗੂ ਨਵੇਂ ਗੁਰੂ ਨਿਕਲਦੇ ਆ ਤੇ ਨਵੀਆਂ ਨਵੀਆਂ ਬਾਣੀਆਂ ਆਪਦੀਆਂ ਕਿਤਾਬਾਂ ਲਿਖ ਲੈਂਦੇ ਆ, ਨਾ ਕੋਈ ਗਿਆਨ ਉਹਦੇ ਚ ਮਨੁੱਖਤਾ ਨੂੰ, ਨਾ ਕੋਈ ਹੋਰ, ਕੱਚੀਆਂ ਬਾਣੀਆਂ। ਕੱਚੀ ਬਾਣੀ ਕਿਹਨੂੰ ਕਹਿੰਦੇ ਆ? ਕੱਚੀ ਬਾਣੀ ਆ ਜਿਹੜੀ ਸਾਨੂੰ ਕਿਸੇ ਦੇਹ ਧਾਰੀ ਦੇ ਨਾਲ ਜੋੜੇ, ਦੇਹ ਨਾਲ ਜੋੜੇ, ਦੇਹ ਧਾਰੀ ਦੇ ਡੇਰੇ ਨਾਲ ਜੋੜੇ, ਸਾਡੇ ਸ਼ਬਦ ਗੁਰੂ ਦੇ ਸਿਧਾਂਤ ਤੋਂ, ਸਾਡੀ ਸਿੱਖੀ ਤੋਂ, ਸਾਡੇ ਇਤਿਹਾਸ ਤੋਂ ਸਾਨੂੰ ਪਾਸੇ ਲਿਜਾਵੇ, ਉਹਨੂੰ ਕੱਚੀ ਬਾਣੀ ਕਹਿੰਦੇ। ਸਤਿਗੁਰ ਕੀ ਰੀਸ ਹੈ ਔਰ ਕੱਚ ਪਿੱਚ ਬੋਲਦੇ, ਤੇ ਬਥੇਰੀਆਂ ਐਸੀਆਂ ਗੁਰਮੁਖ ਪਿਆਰੇ ਉਹ ਬਾਣੀਆਂ, ਜਿੰਨੇ ਗੁਰੂ ਬਣੇ ਬੈਠੇ ਆ ਜੋਨੀਆਂ ਕੱਚੀਆਂ ਬਾਣੀਆਂ ਉਹਨਾਂ ਨੇ ਬਣਾਈਆਂ ਹੋਈਆਂ ਨੇ। ਆਏ ਦਿਨ ਕੋਈ ਨਵਾਂ ਗੁਰੂ ਜੰਮਦਾ, ਗੁਰਮੁਖ ਪਿਆਰਿਓ ਨਾਲ ਹੀ ਕੱਚੀ ਬਾਣੀ ਦੀਆਂ ਕਿਤਾਬਾਂ ਬਣ ਜਾਂਦੀਆਂ, ਕਵਿਤਾਵਾਂ ਲਿਖਾ ਲੈਂਦੇ ਆ, ਨਾਂ ਆਪਣਾ, ਨਾਲੇ ਕਿਤਾਬਾਂ ਵੀ ਹੋਰ ਕਮੀਆਂ ਦੀਆਂ ਲਿਖੀਆਂ ਹੁੰਦੀਆਂ, ਬਸ ਆਪਣੇ ਨਾਂ ਤੇ ਲੋਕਾਂ ਨੂੰ ਵੰਡ ਦਿੰਦੇ ਆ, ਤੇ ਲੋਕ ਸਾਡੇ ਮਾਈ ਭਾਈ ਭੋਲੇ ਭਾਲੇ ਗੁਮਰਾਹ ਹੋਏ। ਉਹ ਕਹਿੰਦੇ ਬਸ ਜੀ ਸਾਡੇ ਗੁਰੂ ਦੀ ਬਾਣੀ ਆ, ਕੰਨ ਚ ਮਰਵਾਲੀ ਫੂਕ, ਕੰਨਾ ਬਾਟੀ ਕੁਰ, ਤੂੰ ਮੇਰਾ ਚੇਲਾ ਮੈਂ ਤੇਰਾ ਗੁਰ। ਹੌਲੀ ਜੀ ਨਾਲ ਕਹਿ ਦਿੰਦੇ ਆ, ਉਹ ਜਿਹੜੀ ਸਾਨੂੰ ਗੱਲ ਸੁਣਦੀ ਨੀ, ਉਹ ਕਹਿ ਦਿੰਦੇ ਕੱਢਣ ਪਾਉਣ ਨੂੰ ਸਾਡੇ ਚ ਹੈ ਕੁਛ ਨੀ, ਬਸ ਗਾਹਾਂ ਨੂੰ ਤੁਰ ਗਾ ਜਿੱਥੇ ਆਖੋ ਸਦਨਾ। ਉਹ ਗੱਲ ਸਾਨੂੰ ਸੁਣਦੀ ਨੀ, ਉਹ ਨੀ ਅਸੀਂ ਸੁਣਦੇ। ਕਹਿੰਦੇ ਕੱਢਣ ਪਾਉਣ ਨੂੰ ਹੈ ਸਾਡੇ ਚ ਕੁਛ ਨੀ, ਕਿਸੇ ਚ ਕੁਝ ਹੋਵੇ ਗੁਰਮੁਖ ਪਿਆਰੇ ਤੇ ਸਾਹਮਣੇ ਨਾ ਲਿਆਵੇ, ਹੈ ਕਿਸੇ ਚ ਕੁਝ। ਕਈ ਵਾਰ ਚੈਲੰਜ ਕੀਤਾ ਗੁਰਮੁਖ ਪਿਆਰਿਓ ਕਿ ਦੁਨੀਆਂ ਦੀ ਕਚਹਿਰੀ ਵਿਚ ਆ ਕੇ ਬੈਠ ਕੇ ਗੱਲ ਕਰ ਲਵੋ, ਪਤਾ ਲੱਗ ਜਾਵੇ ਜੇ ਕੁਝ ਹੋਵੇ। ਪਰ ਕਿਸੇ ਚ ਕੁਝ ਹੋਵੇ ਤੇ ਗੁਰਮੁਖ ਪਿਆਰਿਓ ਕੋਈ ਗੱਲ ਕਰਨ ਵਾਸਤੇ ਕੋਈ ਚੈਲੰਜ ਨੂੰ ਕਬੂਲੇ ਨਹੀਂ ਕੋਈ ਆਉਂਦਾ। ਆਏ ਦਿਨ ਗੁਰੂ, ਆਏ ਦਿਨ ਕਿਤਾਬਾਂ, ਕਦੇ ਕੋਈ ਜੰਮਦਾ ਕਦੇ ਕੋਈ, ਸਤਿਗੁਰ ਕੀ ਰੀਸ ਹੈ ਔਰ ਕੱਚ ਪਿੱਚ ਬੋਲਦੇ ਤੇ ਸਾਡੇ ਭੋਲੇ ਭਾਲੇ ਮਾਈ ਭਾਈ ਗੁਰੂ ਗ੍ਰੰਥ ਪੰਥ ਨੂੰ ਗੁਰਬਾਣੀ ਸੱਚੀ ਬਾਣੀ ਨੂੰ ਛੱਡ ਕੇ ਤੇ ਪਖੰਡੀਆਂ ਦੀਆਂ ਕੱਚੀਆਂ ਬਾਣੀਆਂ ਦੇ ਪਿੱਛੇ ਗੁਮਰਾਹ ਹੋ ਜਾਂਦੇ ਆ। ਅੰਮ੍ਰਿਤਸਰ ਸਾਹਿਬ ਤੋਂ ਬਟਾਲੇ ਨੂੰ ਜਾਓ ਨਾ ਤੇ ਰਸਤੇ ਚ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਦਾ ਜਨਮ ਸਥਾਨ ਆਉਂਦਾ, ਕੱਥੂ ਰੰਗਲ ਗੁਰਮੁਖ ਪਿਆਰਿਓ, ਤੇ ਉਹਦੇ ਨੇੜੇ ਇੱਕ ਜੇਠੂਵਾਲ ਪਿੰਡ ਆ, ਜੇਠੂਵਾਲ ਤੇ ਕਾਫੀ ਸਮਾਂ ਪਹਿਲਾਂ ਉੱਥੇ ਇੱਕ ਬੱਚਾ ਜਨਮਿਆ, ਜਦੋਂ ਜਵਾਨ ਹੋਇਆ ਉਹਨੇ ਚਤਰਾਈ ਚਲਾਕੀ ਨੂੰ ਪਾਇਆ ਗੁਰਮੁਖ ਪਿਆਰਿਓ, ਦੋ ਚਾਰ ਕਿਤਾਬਾਂ ਇਧਰ ਉਧਰ ਦੀਆਂ ਪੜ੍ਹੀਆਂ ਤੇ ਉਹਦੇ ਮਨ ਚ ਚਾਅ ਉੱਠਿਆ, ਕਹਿੰਦਾ ਗੁਰੂਆਂ ਦੀ ਬੜੀ ਮਹਿਮਾ, ਗੁਰੂਆਂ ਦੀ ਪੂਜਾ, ਆਪਾਂ ਵੀ ਗੁਰੂ ਕਹਾਈਏ। ਧਨ ਦੌਲਤ ਕਾਫੀ ਸੀ, ਪੈਸਾ ਕਾਫੀ ਸੀ, ਤੇ ਗੁਰਮੁਖ ਪਿਆਰਿਓ ਆਪਣਾ ਨਾਂ ਰਖਾ ਲਿਆ ਵੱਡਾ ਸਰ, ਹਜ਼ੂਰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਇਹ ਉਹਨੇ ਨਾਂ ਰੱਖਿਆ। ਸ਼ੇਰ ਸਿੰਘ ਦੇ ਮਾਂ ਬਾਪ ਨੇ ਨਾਂ ਰੱਖਿਆ ਸੀ ਤੇ ਹਜ਼ੂਰ ਮਹਾਰਾਜ ਮੂਹਰੇ ਜੋੜ ਲਿਆ ਤੇ ਪਿੱਛੇ ਵਿਸ਼ਨੂੰ ਭਗਵਾਨ। ਕਹਿੰਦਾ ਵਿਸ਼ਨੂੰ ਭਗਵਾਨ ਦਾ ਜਿਹੜਾ 24ਵਾਂ ਅਵਤਾਰ ਨੇਕ ਲੰਕਾਉਣਾ ਮੈਂ ਹੀ ਆ। ਕਹਿੰਦਾ ਕਲਗੀ ਲਾਇਆ ਕਰੇ, ਡੇਰਾ ਸਥਾਪਿਤ ਕਰ ਲਿਆ ਤੇ ਪਤਾ ਉਹਨੇ ਪ੍ਰਚਾਰ ਕੀ ਕੀਤਾ। ਕਹਿੰਦਾ ਦੁਨੀਆਂ ਤੇ ਜਿੰਨੇ ਗ੍ਰੰਥ ਆ ਛੋਟੇ ਆ, ਮੈਂ ਦੁਨੀਆਂ ਦਾ ਵੱਡਾ ਗ੍ਰੰਥ ਲਿਖਣਾ ਸਭ ਤੋਂ ਵੱਡਾ, ਜਿੰਨੇ ਦੁਨੀਆਂ ਦੇ ਗ੍ਰੰਥ ਵੇਦ ਪੁਰਾਣ ਸਭ ਛੋਟੇ ਆ, ਮੈਂ 14 ਮਨ ਦਾ ਗ੍ਰੰਥ ਲਿਖੂ 14 ਮਨ ਦਾ। ਦੁਨੀਆਂ ਗੁਮਰਾਹ ਹੋ ਗਈ, ਭੋਲੇ ਭਾਲੇ ਬੜੇ ਜਾਣ ਲੱਗੇ, ਜਾ ਜਾ ਡਿੱਗਣ ਲੱਗੇ ਉਹਦੇ ਪੈਰਾਂ ਚ, ਬੜਾ ਤਗੜਾ ਇਹਦੇ ਕੋਈ ਅਵਤਾਰ ਜੰਮਿਆ ਨੇਕ ਲੰਕ, 14 ਮਨ ਦਾ ਗ੍ਰੰਥ ਲਿਖੂ। ਲਿਖਿਆ ਪਤਾ ਉਹਨੇ ਕੀ? ਲਟੂਕ ਮਾਤਰ ਦੇ ਅਰਦਾਸ ਬੇਨਤੀ ਕਰਦੇ ਤੁਹਾਨੂੰ ਕੀ ਲਿਖਿਆ ਉਹਨੇ। ਹੁਣ ਮਰ ਗਿਆ ਗੁਰਮੁਖ ਪਿਆਰਿਓ, ਡੇਰਾ ਉਹਦਾ ਉੱਥੇ ਸਥਾਪਿਤ ਆ। ਕਈਆਂ ਨੇ ਤੁਸੀਂ ਰਾਹ ਜਾਂਦੇ ਦੇਖਿਓ, ਕਈਆਂ ਨੇ ਗੱਡੀਆਂ ਤੇ ਵੀ ਉਹਦੇ ਚੇਲਿਆਂ ਨੇ ਲਿਖਿਆ ਹੁੰਦਾ ਹਜ਼ੂਰ ਮਹਾਰਾਜ ਵਿਸ਼ਨੂੰ ਭਗਵਾਨ ਦੀ ਜੈ। ਤੇ ਗੁਰਮੁਖ ਪਿਆਰਿਓ ਗੱਲਬਾਤ ਕੁਛ ਵੀ ਨੀ, ਕਹਿੰਦਾ 14 ਮਨ ਦਾ ਗ੍ਰੰਥ ਲਿਖੂ, ਲਿਖਿਆ ਕੀ? ਲੋ ਧਿਆਨ ਨਾਲ ਸੁਣਿਓ। ਕਹਿੰਦਾ ਦੁਨੀਆਂ ਦੇ ਸਾਰੇ ਗ੍ਰੰਥ ਛੋਟੇ, ਸਭ ਬਾਣੀਆਂ ਛੋਟੀਆਂ, ਮੈਂ ਗੰਮੀ ਗ੍ਰੰਥ ਲਿਖੂ 14 ਮਨ ਦਾ। ਲਿਖਦਾ ਕੀ ਆ? ਜੇਠੂਵਾਲ ਵੀ ਪਿੰਡ ਦਾ ਨਾਂ ਉਹਦਾ ਪਿੰਡ ਆ ਤੇ ਜੈਂਤੀਪੁਰਾ ਉੱਥੇ ਨੇੜੇ ਪਿੰਡ ਆ ਬਟਾਲੇ ਦੇ। ਲਿਖਿਆ ਕੀ ਉਹਨੇ 14 ਮਨ ਦਾ ਗ੍ਰੰਥ? ਕਹਿੰਦਾ ਲਿਖਣਾ। ਕਹਿੰਦਾ ਜੇਠੂ ਵਾਲਿਓ ਤੁਰ ਪੇ ਜੈਂਤੀਪੁਰੇ, ਆ ਗਏ ਮੂਲੀਆਂ ਦਾ ਢੇਰ ਦੇਖਿਆ, ਪੈਸੇ ਦੀਆਂ ਲਈਆਂ ਲੈ ਭਾਈ, ਹੱਟੀ ਉਤੋਂ ਲੂਣ ਲੈ ਲਿਆ, ਪੱਥਰੀ ਉੱਤੇ ਰਗੜ ਲੀਤਾ, ਲੱਭ ਲਈਆਂ ਮਰਚਾਂ ਉਹਦੇ ਵਿੱਚ ਲਈਆਂ ਮਿਲਾ ਭਾਈ, ਫਿਰ ਕਟੀਆਂ ਚੀਰੀਆਂ ਕਰ ਟੁਕੜੇ, ਚੋਪਿਆ ਪਾਣੀ ਤੇ ਰੱਜ ਕੇ ਲਈਆਂ ਅਸੀਂ ਖਾ ਭਾਈ। ਤਰਜ ਬਾਣੀ ਵਾਲੀ ਰੱਖੀ ਉਹਨੇ, ਦੇਖੋ ਬ੍ਰਹਮ ਗਿਆਨ ਲਿਖਿਆ। ਕਹਿੰਦਾ ਜੇਠੂ ਵਾਲਿਓ ਤੁਰ ਕੇ ਜੈਂਤੀਪੁਰੇ ਆ ਗਏ, ਪੁੱਛਿਆ ਜਾਵੇ ਭਲਿਆ ਮਾਨਸਾ, ਤੇਰੇ ਜੇਠੂ ਵਾਲਿਓ ਜੈਂਤੀਪੁਰੇ ਜਾਣ ਦਾ ਲੋਕਾਂ ਨੂੰ ਕੀ ਲਾਭ ਹੋਊਗਾ? ਦੱਸ ਬਈ ਤੇਰੇ ਚੇਲਿਆਂ ਨੂੰ ਕੀ ਲਾਭ ਹੋਊ? ਮੁੜ ਕੇ ਰਹਿੰਦੀ ਦੁਨੀਆਂ ਤੱਕ ਜਿਹੜੀਆਂ ਤੇਰੀਆਂ ਕਿਤਾਬਾਂ, ਉਹਨਾਂ ਦਾ ਦੁਨੀਆਂ ਨੂੰ ਕੀ ਲਾਭ? ਦੱਸੋ ਜੇਠੂ ਵਾਲਿਓ ਜੈਂਤੀਪੁਰੇ ਚਲੇ ਗਏ, ਆਪਾਂ ਨੂੰ ਕੀ ਲਾਭ? ਆਪਾਂ ਤੇ ਰਹਿ ਗਏ ਨਾ ਕਿਸ਼ਨਪੁਰੇ ਚ ਬੈਠੇ ਗੁਰਮੁਖ ਪਿਆਰੇ, ਆਪਾਂ ਇਥੋਂ ਤੁਰਾਂਗੇ ਤਾਂ ਆਨੰਦਪੁਰ ਸਾਹਿਬ ਪਹੁੰਚਾਂਗੇ, ਤਾਂ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਪਹੁੰਚਾਂਗੇ, ਨਹੀਂ ਤੇ ਬੈਠੇ ਆ। ਵੀ ਦੱਸੋ ਉਹਦੇ ਸ਼ੇਰ ਸਿੰਘ ਦੇ ਜੇਠੂ ਵਾਲਿਓ ਜੈਂਤੀਪੁਰੇ ਜਾਣ ਦਾ ਸਾਨੂੰ ਕੀ ਲਾਭ ਆ? ਫਿਰ ਕਹਿੰਦਾ ਭੁੱਖ ਲੱਗੀ ਸੀ, ਗਾਂ ਮੂਲੀਆਂ ਦਾ ਢੇਰ ਸੀ, ਖਰੀਦ ਲਈਆਂ, ਬਣਾ ਸਵਾਰ ਕੇ ਕੱਟ ਲਈਆਂ, ਚੀਰ ਲਈਆਂ, ਮੋਟਾ ਲੂਣ ਮਿਲਿਆ, ਪੱਥਰ ਤੇ ਰਗੜ ਕੇ ਘਸਾ ਲਿਆ। ਪੁਰਾਣੇ ਸਮੇਂ ਚ ਮੋਟਾ ਲੂਣ ਹੁੰਦਾ ਸੀ, ਹੁਣ ਤੇ ਤਕਰੀਬਨ ਖਤਮ ਹੋਣ ਦੇ ਕਿਨਾਰੇ ਕਿਤੇ ਕਿਤੇ ਮਿਲਦਾ, ਨਹੀਂ ਤੇ ਪੁਰਾਣੇ ਸਮੇਂ ਮੋਟਾ ਲੂਣ ਹੁੰਦਾ, ਪੀਸ ਕੇ ਉਹਨੂੰ ਹੀ ਵਰਤਦੇ ਸੀ। ਤੇ ਗੁਰਮੁਖ ਪਿਆਰਿਓ ਕਹਿੰਦਾ ਮੋਟਾ ਲੂਣ ਮਿਲਿਆ ਪੱਥਰ ਤੇ ਰਗੜ ਕੇ ਘਸਾ ਲਿਆ ਤੇ ਮੂਲੀਆਂ ਨੂੰ ਕਹਿੰਦਾ ਬਣਾ ਸਵਾਰ ਕੇ ਲੂਣ ਲਾ ਕੇ ਆਪਾਂ ਰੱਜ ਕੇ ਖਾ ਲਈਆਂ ਭੁੱਖ ਮਿਟ ਗਈ ਸਾਡੀ। ਤੇ ਪੁੱਛਣ ਵਾਲਾ ਭਲਿਆ ਮਾਨਸਾ ਵੀ ਤੇਰੀਆਂ ਮੂਲੀਆਂ ਖਾਧੇ ਤੇ ਤੇਰੇ ਚੇਲਿਆਂ ਥੋੜੀ ਰੱਜਣਾ, ਦੁਨੀਆਂ ਨੇ ਥੋੜੀ ਰੱਜਣਾ, ਲੋਕਾਈ ਨੇ ਥੋੜੀ ਰੱਜਣਾ, ਤੇਰੀਆਂ ਮੂਲੀਆਂ ਖਾਧੀਆਂ ਤਾਂ ਲੋਕਾਂ ਨੂੰ ਕੀ ਲਾਭ ਆ, ਦੱਸ ਸੰਸਾਰ ਨੂੰ ਕੀ ਲਾਭ ਆ। ਕਹਿੰਦਾ ਇਹ ਲੈ ਲਿਆ ਲੂਣ ਤੇ ਲੈ ਲਈਆਂ ਮੂਲੀਆਂ ਜੀ, ਬਣਾ ਸਵਾਰ ਕੇ ਕੱਟ ਲੀਆਂ, ਚੀਰ ਲੀਆਂ, ਲੂਣ ਲਾ ਕੇ ਖਾ ਲਈਆਂ। ਇਹ 14 ਮਣ ਦਾ ਗ੍ਰੰਥ, ਅਸੀਂ ਕਹਿੰਦੇ ਆਹੀ ਕੂੜ ਕੁਬਾਰੀ ਲਿਖਣਾ ਤੇ 14 ਮਣ ਛੱਡ, ਭਾਵੇਂ 18 ਮਣ ਦਾ ਲਿਖ ਦੇ ਜਿਹਦਾ ਲੋਕਾਂ ਨੂੰ ਲਾਭ ਹੀ ਕੋਈ ਨੀ, 14 ਮਣ ਛੱਡ ਭਾਵੇਂ 18 ਮਣ ਦਾ ਲਿਖ ਦੇ। ਇਹੋ ਜਿਹੀਆਂ ਬਾਣੀਆਂ, ਇਹਨਾਂ ਨੂੰ ਸਤਿਗੁਰ ਨੇ ਆਖਿਆ ਸਤਿਗੁਰ ਬਾਝੋਂ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰ ਬਾਝੋਂ ਹੋਰ ਕੱਚੀ ਬਾਣੀ। ਬਥੇਰਿਆਂ ਨੇ ਗੁਰਮੁਖ ਪਿਆਰਿਓ ਅੱਜ ਜਿੰਨੇ ਗੁਰੂ ਨਵੇਂ ਨਵੇਂ ਪੈਦਾ ਹੁੰਦੇ ਆ ਕੱਚੀਆਂ ਬਾਣੀਆਂ ਬਣਾ ਲੈਂਦੇ ਆ, ਨਾ ਕੋਈ ਗਿਆਨ ਦੀ ਬਾਤ ਨਾ ਕੋਈ ਉਪਦੇਸ਼ ਦੀ ਬਾਤ ਉਹਨਾਂ ਚ, ਪਰ ਰੀਸਾਂ ਕਰਦੇ ਆ ਕਿ ਗੁਰੂ ਕਹਾਉਣਾ ਨਾਲ ਬਾਣੀ ਚਾਹੀਦੀ ਆ ਦੁਨੀਆਂ ਦਾ, ਬਾਣੀ ਦੁਆਰਾ, ਬਾਣੀ ਦੁਆਰਾ ਉਪਦੇਸ਼ ਤੇ ਬਾਣੀ ਦੁਆਰਾ ਗਿਆਨ। ਗੁਰੂ ਗ੍ਰੰਥ ਸਾਹਿਬ ਦੇ ਸਰੀਕ ਪੈਦਾ ਕਰਨ ਨੂੰ ਬਥੇਰਾ ਜ਼ੋਰ ਲਾ ਲਿਆ, ਦੰਬੀਆਂ ਪਖੰਡੀਆਂ ਨੇ, ਸਿੱਖ ਵਿਰੋਧੀ ਏਜੰਸੀਆਂ ਦਾ ਜ਼ੋਰ ਲੱਗਾ ਪਿਆ, ਪਰ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਨੂੰ ਚੈਲੰਜ ਕਰਨ ਵਾਲਾ ਕੋਈ ਨਾ ਗ੍ਰੰਥ ਨਾ ਕੋਈ ਕਿਤਾਬ ਅੱਜ ਤੱਕ ਪੈਦਾ ਨਹੀਂ ਹੋ ਸਕੀ।
ਸਤਿ ਸ੍ਰੀ ਅਕਾਲ।
ਜ਼ੋਰ ਲੱਗਿਆ ਪਿਆ ਇੱਥੇ ਆ, ਤੁਹਾਡੇ ਨੇੜੇ ਹੀ ਆ, ਬਹੁਤੀ ਦੂਰ ਨੀ ਪਨਿਆਰੇ ਵਾਲਾ, ਉਹਨੇ ਲਿਖ ਮਾਰੀ ਕਿਤਾਬ, ਕਹਿੰਦਾ ਭਾਵ ਸਾਗਰ ਸਮੁੰਦਰ ਗ੍ਰੰਥ, ਨਾਂ ਦੇਖੋ ਰੱਖਿਆ ਭਾਵ ਸਾਗਰ ਸਮੁੰਦਰ ਗ੍ਰੰਥ। ਜਦੋਂ ਸਾਨੂੰ ਦੱਸਿਆ ਸਿੰਘਾਂ ਸੀਗਾ ਵੀ ਭਲੇ ਮਾਨਸ ਨੂੰ ਇਹ ਤਾਂ ਪੁੱਛੋ ਸਮੁੰਦਰ ਚ ਲੋਕਾਂ ਨੂੰ ਡੋਬਣਾ, ਨਾਂ ਦੇਖੋ ਰੱਖਿਆ ਸਮੁੰਦਰ ਗ੍ਰੰਥ, ਤੇ ਡੋਬ ਵੀ ਦਿੱਤੇ ਉਹਨੇ। ਜਿੰਨੇ ਵੱਡੇ ਵੱਡੇ ਲੀਡਰ ਅਕਾਲੀ ਕਾਂਗਰਸੀ ਉਹਦੇ ਕੋਲ ਗਏ ਨਾ ਨੋਟਾਂ ਤੇ ਵੋਟਾਂ ਖਾਤਰ ਜਾ ਕੇ ਖੁਰੜੇ ਪੂਜਦੇ ਸੀ, ਉਹਦੇ ਬੜਾ ਚਲਾਕ ਸੀ, ਸਾਰਿਆਂ ਦੀਆਂ ਫੋਟੋਆਂ ਖਿੱਚ ਕੇ ਰੱਖ ਲੈਂਦਾ। ਜਦੋਂ ਉਹਨੇ ਆਪਦੀ ਉਹ ਕਿਤਾਬ ਲਿਖੀ ਨਾ ਭਾਵ ਸਾਗਰ ਸਮੁੰਦਰ ਗ੍ਰੰਥ ਨਾਂ ਦੀ, ਸਾਰਿਆਂ ਦੀਆਂ ਫੋਟੋਆਂ ਵਿੱਚ ਲਾਤੀਆਂ ਉਹਨੇ ਉਹ ਕਿਤਾਬ ਦੇ, ਤੇ ਜਦੋਂ ਪਿਆ ਰੌਲਾ ਕਹਿੰਦਾ ਗੁਰੂ ਗ੍ਰੰਥ ਸਾਹਿਬ ਦੇ ਖੰਡ ਪਾਠ ਨਾ ਕਰੋ, ਸਹਿਜ ਪਾਠ ਨਾ ਕਰੋ, ਬਾਣੀ ਨਾ ਪੜੋ, ਕਹਿੰਦਾ ਹੁਣ ਮੇਰਾ ਭਾਵ ਸਾਗਰ ਸਮੁੰਦਰ ਗ੍ਰੰਥ ਪੜੋ, ਇਹਦੇ ਸਹਿਜ ਪਾਠ ਕਰੋ, ਖੰਡ ਪਾਠ ਕਰੋ। ਤੇ ਜਦੋਂ ਪੈ ਗਿਆ ਰੌਲਾ ਅਕਾਲ ਤਖ਼ਤ ਸਾਹਿਬ ਤੇ ਚਲੇ ਗਈਆਂ ਉਹਦੀਆਂ ਕਿਤਾਬਾਂ, ਤੇ ਜਦੋਂ ਖੋਲ ਕੇ ਦੇਖੀਆਂ ਵੱਡੇ ਵੱਡੇ ਸਾਡੇ ਅਕਾਲੀ ਜਥੇਦਾਰ ਜਦੋਂ ਉਹਦੇ ਪੈਰਾਂ ਚ ਬੈਠੇ ਖੁਰੜੇ ਪੂਜਦੇ ਉਹਦੇ ਨੋਟਾਂ ਤੇ ਵੋਟਾਂ ਖਾਤਰ, ਤੇ ਫਿਰ ਉੱਥੇ ਪੰਜਾਂ ਪੇਸ਼ੀਆਂ ਦੀਆਂ ਫਿਰ ਵੱਡੇ ਵੱਡੇ ਜਥੇਦਾਰ ਗਲਾਂ ਚ ਪੱਲੂ ਪਾ ਕੇ ਕਾਲ ਤਖ਼ਤ ਤੇ ਮੰਗਣ ਮਾਫੀਆਂ ਦੀ, ਸਾਨੂੰ ਮੁਆਫ਼ ਕਰ ਦਿਓ ਜੀ, ਸਾਥੋਂ ਗਲਤੀ ਹੋ ਗਈ, ਸਾਨੂੰ ਪਤਾ ਨੀ ਸੀ ਵੀ ਏਦਾਂ ਦਾ। ਡੋਬਦੇ ਉਹਨੇ ਕਿੰਨੇ ਭਾਵ ਸਾਗਰ ਸਮੁੰਦਰ ਗ੍ਰੰਥ ਚ ਕਿੰਨੇ ਡੋਬੇ ਉਹਨੇ, ਤੇ ਮਾਫ ਕਰਨਾ ਗੁਰਮੁਖ ਪਿਆਰਿਓ ਬਥੇਰੇ ਇਹੋ ਜਿਹੇ ਲੋਕ, ਪਰ ਕਿੱਧਰ ਗਿਆ ਭਾਵ ਸਾਗਰ? ਪਿਛਲੀ ਸਰਕਾਰ ਨੇ ਪਾਬੰਦੀ ਲਾਈ ਸੀ, ਹੁਣ ਵਾਲੀ ਨੂੰ ਵੀ ਲਾਉਣੀ ਪੈ ਗਈ, ਕਿਉਂਕਿ ਹੈ ਹੀ ਕੁਝ ਨੀ। ਕੂੜ ਕਬਾਰ ਭੜਿਆ ਕੀ ਲਿਖਿਆ, ਇੱਕ ਮਾਈ ਜਾਵੇ ਜੀ ਅਖੇ ਅੰਮ੍ਰਿਤਸਰ ਸਾਹਿਬ ਨੂੰ ਦੁੱਧ ਦੀ ਡੋਲਣੀ ਲਈ ਜਾਵੇ, ਬੜੀ ਸ਼ਰਧਾ ਨਾਲ ਅੱਗੋਂ ਗੁਰੂ ਅਰਜਨ ਪਾਤਸ਼ਾਹ ਮਿਲ ਗਏ। ਮਹਾਰਾਜ ਕਹਿੰਦੇ ਭੋਲੀਏ ਮਾਈਏ ਕਿੱਥੇ ਚੱਲੀ ਆ, ਅਜੇ ਮੈਂ ਗੁਰੂ ਰਾਮਦਾਸ ਦੇ ਲੰਗਰ ਚ ਦੁੱਧ ਪਾਉਣਾ, ਅੰਮ੍ਰਿਤਸਰ ਮੱਥਾ ਟੇਕਣ ਚੱਲੀ ਆ। ਅਜੇ ਗੁਰੂ ਅਰਜਨ ਪਾਤਸ਼ਾਹ ਕਹਿੰਦੇ ਮਾਈਏ ਹੁਣ ਆਨੰਦ ਆਪਣਾ ਦਰਬਾਰ ਸਾਹਿਬ ਜਾਣ ਦੀ ਲੋੜ ਨੀ ਹਰਿਮੰਦਰ ਸਾਹਿਬ, ਹੁਣ ਗੁਰੂ ਰਾਮਦਾਸ ਦੇ ਲੰਗਰ ਚ ਦੁੱਧ ਪਾਉਣ ਦੀ ਲੋੜ ਨੀ, ਹੁਣ ਤੇ ਪਿਆਰਾ ਪਨਿਹਾਰੇ ਵਾਲਾ ਅਵਤਾਰ ਆ ਗਿਆ, ਤੂੰ ਉੱਥੇ ਲੈ ਜਾ ਦੁੱਧ ਤੇ ਉੱਥੇ ਜਾ ਕੇ ਮੱਥਾ ਟੇਕ ਉਹਦੀ ਸੇਵਾ ਕਰ। ਅਖਿਆ ਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜ ਨੇ ਉਹ ਮਾਈ ਨੂੰ ਮੇਰੇ ਡੇਰੇ ਵੱਲ ਭੇਜਿਆ। ਇਹੋ ਜਿਹੀਆਂ ਕੂੜ ਕਬਾੜ ਦੀਆਂ ਕਹਾਣੀਆਂ, ਆਪਦੀ ਮਹਿਮਾ ਆਪਣੇ ਮੂੰਹੋਂ ਮੀਆਂ ਮਿੱਠੂ ਵਾਲੀ ਗੱਲ, ਤੇ ਇਹੋ ਜਿਹੀਆਂ ਕਹਾਣੀਆਂ ਲਿਖ ਕੇ ਉਹ ਗੁਰਮੁਖ ਪਿਆਰਿਓ ਭਾਵ ਸਾਗਰ ਸਮੁੰਦਰ ਗ੍ਰੰਥ ਅੱਗੇ ਦੱਸੋ, ਨਾ ਕੋਈ ਗਿਆਨ ਦੀ ਗੱਲ ਨਾ ਹੋਰ। ਤੇ ਗੁਰਮੁਖ ਪਿਆਰਿਓ ਕਹਿੰਦਾ ਮਹਾਰਾਜ ਨੇ ਮੇਰੇ ਡੇਰੇ ਵੱਲ, ਅਸੀਂ ਉੱਥੋਂ ਜਾਈਏ ਦਾਦੂ ਸਾਹਿਬ ਤੋਂ ਫਤਿਹਗੜ੍ਹ ਸਾਹਿਬ ਸਰਹੰਦ ਵੱਲ ਦੀਵਾਨ ਲਾਉਣ ਦੇ ਰਸਤੇ ਚ ਨਾਭਾ ਸ਼ਹਿਰ ਨੂੰ ਸੜਕ ਮੁੜ ਦੀ ਭਵਾਨੀ ਗੜੋ, ਅਸੀਂ ਉੱਥੇ ਰੋਕੇ ਪਿੱਛੇ ਜਥੇ ਦੀਆਂ ਗੱਡੀਆਂ ਆ ਰਹੀਆਂ ਸੀ, ਜਥੇ ਨੂੰ ਉਡੀਕਣ ਲੱਗ ਗਏ ਤੇ ਸਾਡੀ ਨਿਗਾਹ ਪਈ ਉਹਨਾਂ ਦਿਨਾਂ ਦੀ ਗੱਲ ਆ, ਤੇ ਵੱਡਾ ਸਾਰਾ ਬੋਰਡ ਲੱਗਾ ਤੇ ਉੱਤੇ ਫੋਟੋ ਲੱਗੀ, ਊ ਪਹਿਲਾਂ ਨਾਂ ਸੁਣਿਆ ਫੋਟੋ ਨੀ ਸੀ ਦੇਖੀ, ਤੇ ਉੱਤੇ ਲਿਖਿਆ ਹੋਇਆ ਇਹ ਮਹਾਂਬਲੀ ਅਵਤਾਰ ਪਿਆਰਾ ਪਨਿਹਾਰੇ ਵਾਲਾ ਅੱਜ ਇੱਥੇ ਨਾਭੇ ਦਾਣਾ ਮੰਡੀ ਚ ਪਧਾਰ ਰਿਹਾ, ਤੇ ਉਹਦੀ ਫੋਟੋ ਲੱਗੀ। ਫੋਟੋ ਹੁਣ ਤੁਸੀਂ ਦੇਖਦੇ ਹੀ ਆ, ਹੁਣ ਤੇ ਆਮ ਹੀ ਜਨਤਕ ਹੋ ਗਈ ਅਖਬਾਰਾਂ ਚ, ਉਦੋਂ ਅਜੇ ਵਿਰਲੀ ਬਾਂਝੀ ਸੀ। ਜਦੋਂ ਅਸੀਂ ਉਹਦੀ ਫੋਟੋ ਦੇਖੀ ਨਾ, ਤੇ ਸੱਚ ਜਾਣਿਓ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਸੱਚਾ ਬਚਨ, ਉਹਦੀ ਫੋਟੋ ਦੇਖ ਕੇ ਸਾਡਾ ਹਾਸਾ ਨਿਕਲਿਆ, ਜਦੋਂ ਉੱਤੇ ਲਿਖਿਆ ਮਹਾਂਬਲੀ ਅਵਤਾਰ ਪਿਆਰਾ ਪਨਿਹਾਰੇ ਵਾਲਾ। ਅਸੀਂ ਕਹੋ ਆਹ ਵਾ ਪਿਆਰਾ, ਸਿੰਘਾਂ ਨੂੰ ਅਸੀਂ ਕਹੇ ਤੇ ਐਂ ਲੱਗਦਾ ਜਿਵੇਂ ਕਿਸੇ ਜੱਟ ਦਾ ਸੀਰੀ ਰੁਸ ਕੇ ਭੱਜਿਆ ਹੁੰਦਾ, ਇਹਨੂੰ ਕਿੰਨੇ ਅਵਤਾਰ ਬਣ ਮਹਾਬਲੀ ਅਹੀਂ ਕਿ ਚੰਗੇ ਸਿੰਘ ਚੜ੍ਹਦੀ ਕਲਾ ਵਾਲੇ ਨੇ ਘਸੁੰਨ ਮਾਰਿਆ ਹੋਏ ਨੇ ਪਾਣੀ ਨੀ ਮੰਗਣਾ ਲਿਖਿਆ ਮਹਾਬਲੀ ਅਵਤਾਰ ਤੁਸੀਂ ਦੇਖਦੇ ਹੀ ਆ ਡੱਬੀਆਂ ਜਾਲਾ ਪਰਨਾ ਬੰਨਾ ਹੁਣ ਬਾਲੇ ਪੇਸੀਆਂ ਭੁਗਦਾ ਫਿਰਦਾ ਵੀ ਜੂਜਿਆ ਗੁਰਮੁਖ ਪਿਆਰੇ ਦੀ ਫੋਟੋ ਦੇਖ ਕੇ ਆਪਾਂ ਆਮ ਹੀ ਹਾਸਾ ਨਿਕਲ ਜਾਂਦਾ ਵੀ ਦੱਸੋ ਇਹੋ ਜਿਹੇ ਵੀ ਰੱਬ ਇਹੋ ਜਿਹੇ ਵੀ ਅਵਤਾਰ ਪਰ ਲੋਕਾਂ ਨੂੰ ਗੁਮਰਾਹ ਕਰਨ ਵਾਸਤੇ ਅਖੌਤੀ ਰੱਬ ਅਖੌਤੀ ਅਵਤਾਰ ਬਥੇਰੇ ਆਏ ਬਥੇਰੇ ਆਉਣਗੇ ਬਥੇਰਾ ਜ਼ੋਰ ਲੱਗੇ ਆ ਪਰ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਦੇ ਤੁਲ ਗੁਰਮੁਖ ਪਿਆਰੇ ਕੋਈ ਕਿਤਾਬ ਕੋਈ ਕੋਈ ਗ੍ਰੰਥ ਜਿਹੜੇ ਲੋਕਾਂ ਨੇ ਬਣਾਏ ਪਹੁੰਚ ਨਹੀਂ ਸਕੇ ਸਮੇਂ ਸਮੇਂ ਗੁਰੂ ਪੈਦਾ ਹੁੰਦੇ ਸਮੇਂ ਸਮੇਂ ਹੋਣਗੇ ਬਥੇਰੀਆਂ ਕਿਤਾਬਾਂ ਬਣੀਆਂ ਬਣਨਗੀਆਂ ਪਰ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਬਰਾਬਰਤਾ ਨਾ ਕੋਈ ਕਰ ਸਕਿਆ ਨਾ ਕਰ ਸਕੇ ਜੋ ਬਾਣੀ ਚ ਗਿਆਨ ਹੈ ਇੱਕ ਓਂਕਾਰ ਤੋਂ ਲੈ ਕੇ 18-10-20 ਤੱਕ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਪਾਵਨ ਬਾਣੀ ਪੜੋ 5867 ਸ਼ਬਦ ਸਲੋਕ ਦੇ ਸੰਤ ਤੇ ਪੌੜੀਆਂ ਜੋ ਰੱਬੀ ਗਿਆਨ ਸਰਬ ਮਨੁੱਖਤਾ ਨੂੰ ਸਾਂਝਾ ਕੋਈ ਭਿੰਨ ਭੇਦ ਨੀ ਅੱਜ ਬੜੇ ਪਖੰਡੀ ਸਾਰੇ ਧਰਮਾਂ ਦੇ ਚਿੰਨ ਲਾ ਕੇ ਲੋਕਾਂ ਨੂੰ ਗੁਮਰਾਹ ਕਰਦੇ ਆ ਜੀ ਸਾਡਾ ਤੇ ਸਰਬ ਧਰਮ ਸੰਗਮ ਦੱਸੋ ਗੁਰੂ ਨਾਨਕ ਦੇ ਘਰ ਤੋਂ ਵੱਡਾ ਸਰਬ ਧਰਮ ਸੰਗਮ ਕਿੱਥੇ ਹੋਵੇਗਾ ਜਿੱਥੇ ਮੁਸਲਮਾਨ ਨੂੰ ਉਪਦੇਸ਼ ਆ ਜਿੱਥੇ ਬ੍ਰਾਹਮਣ ਨੂੰ ਉਪਦੇਸ਼ ਹਿੰਦੂ ਨੂੰ ਉਪਦੇਸ਼ ਆ ਜਿੱਥੇ ਸਿੱਖ ਨੂੰ ਉਪਦੇਸ਼ ਆ ਜਿੱਥੇ ਉਪਦੇਸ਼ ਕੀ ਆ ਕੋਈ ਬੋਲੇ ਰਾਮ ਰਾਮ ਕੋਈ ਖੁਦਾਏ ਕੋਈ ਸੇਵੈ ਗੁਸਈਆ ਕੋਈ ਅਲਾਹ ਕਾਰਨ ਕਰਨ ਕਰੀਮ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਗੁਰਮੁਖੋ ਸਾਨੂੰ ਮਾਣ ਹੋਣਾ ਚਾਹੀਦਾ ਸਾਨੂੰ ਗੁਰੂ ਗ੍ਰੰਥ ਸਾਹਿਬ ਦੇ ਲੜ ਲਾਇਆ ਸਤਿਗੁਰਾਂ ਨੇ ਜਿਸ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦਾ ਚਾਨਣ ਅੱਜ ਕੋਈ ਮੁਸਲਮਾਨ ਕੋਈ ਹਿੰਦੂ ਵੀਰ ਕੋਈ ਜਾਤ ਪਾਤ ਦਾ ਭੇਦ ਨੀ ਕੋਈ ਊਚ ਨੀਚ ਗੁਰਮੁਖ ਪਿਆਰਿਓ ਜਿਹੜੀਆਂ ਲੋਕਾਂ ਨੇ ਵੰਡੀਆਂ ਪਾਈਆਂ ਸਤਿਗੁਰ ਦੇ ਦਰ ਤੇ ਕੋਈ ਵੰਡੀ ਨੀ ਗੁਰੂ ਦੇ ਦਰ ਤੇ ਆ ਕੇ ਕੋਈ ਗੁਰਮੁਖ ਪਿਆਰਿਓ ਗੁਰਬਾਣੀ ਦਾ ਗਿਆਨ ਪ੍ਰਾਪਤ ਕਰ ਸਕਦਾ ਗੁਰਬਾਣੀ ਇਸ ਜੱਗ ਮੈਂ ਚਾਨਣ ਗੁਰਬਾਣੀ ਦਾ ਚਾਨਣ ਅੱਜ ਸੰਸਾਰ ਦੇ ਉੱਪਰ ਸਤਿਗੁਰ ਪਾਤਸ਼ਾਹ ਨੇ ਐਸਾ ਰੱਬੀ ਗਿਆਨ ਪ੍ਰਗਟ ਕੀਤਾ ਗੁਰਮੁਖ ਪਿਆਰਿਓ ਗੁਰੂ ਗ੍ਰੰਥ ਸਾਹਿਬ ਕੋਲੇ ਕੋਈ ਮੁਸਲਮਾਨ ਆ ਕੇ ਉਪਦੇਸ਼ ਮੰਗੇ ਮਹਾਰਾਜ ਮੈਨੂੰ ਉਪਦੇਸ਼ ਦਿਓ ਜੇ ਸਤਿਗੁਰ ਨੇ ਨੀ ਆਖਿਆ ਮੈਂ ਸਿੱਖਾਂ ਦਾ ਗੁਰੂ ਆ ਮੇਰੇ ਕੋਲ ਮੁਸਲਮਾਨ ਨੀ ਉਪਦੇਸ਼ ਨੀ ਹੈਗਾ ਸਤਿਗੁਰ ਪਾਤਸ਼ਾਹ ਕਹਿੰਦੇ ਆ ਭਾਈ ਤੈਨੂੰ ਉਪਦੇਸ਼ ਚਾਹੀਦਾ ਮੁਸਲਮਾਨ ਮੋਮ ਦਿਲ ਹੋਵੇ ਅੰਤਰ ਕੀ ਮਲ ਦਿਲ ਤੇ ਧੋਵੇ ਪੰਜ ਨਿਵਾਜਾ ਵਕਤ ਪੰਜ ਪੰਜੇ ਪੰਜਾ ਨਾਉ ਪਹਿਲਾਂ ਸੱਚ ਹਲਾਲ ਦੋ ਤੀਜਾ ਖੈਰ ਖੁਦਾਏ ਚੌਥੀ ਨੀਅਤ ਰਾਸ ਮਨ ਪੰਜਵੀਂ ਸਿਫਤ ਸੁਣਾਏ ਕੋਈ ਬ੍ਰਾਹਮਣ ਆਵੇ ਮਹਾਰਾਜ ਮੈਨੂੰ ਉਪਦੇਸ਼ ਸਤਿਗੁਰ ਨੇ ਨੀ ਆਖਿਆ ਤੂੰ ਹਿੰਦੂ ਆ ਬ੍ਰਾਹਮਣ ਚਲੇ ਜਾ ਤੇਰੇ ਲਈ ਉਪਦੇਸ਼ ਨਹੀਂ ਸਤਿਗੁਰ ਕਹਿੰਦੇ ਸੋਈ ਬ੍ਰਾਹਮਣ ਜੋ ਬਿੰਦ ਹੈ ਬ੍ਰਹਮ ਜੇ ਤੂੰ ਬ੍ਰਾਹਮਣ ਹੈ ਤੇ ਬ੍ਰਹਮ ਨੂੰ ਬਿੰਦ ਜਿਹੜਾ ਬ੍ਰਹਮ ਨੂੰ ਬਿੰਦਦਾ ਬ੍ਰਹਮ ਨੂੰ ਜਾਣਦਾ ਵਾਹਿਗੁਰੂ ਅਕਾਲ ਪੁਰਖ ਰਾਮ ਅੱਲਾ ਖੁਦਾ ਨੂੰ ਜਾਣਦਾ ਉਹ ਬ੍ਰਾਹਮਣ ਬ੍ਰਹਮ ਬਿੰਦ ਹੈ ਤੇ ਬ੍ਰਾਹਮਣ ਹੈ ਜੇ ਚੱਲੇ ਸਤਿਗੁਰ ਭਾਏ ਪੰਡਿਤ ਉਪਦੇਸ਼ ਮੰਗੇ ਸਤਿਗੁਰ ਨੇ ਨੀ ਆਖਿਆ ਜਾ ਪੰਡਤਾ ਤੂੰ ਤੇ ਲੋਕਾਂ ਨੂੰ ਉਪਦੇਸ਼ ਦੇਣਾ ਤੇਰੇ ਲਈ ਉਪਦੇਸ਼ ਨੀ ਹੈਗਾ ਮਹਾਰਾਜ ਕਹਿੰਦੇ ਸੋ ਪੰਡਿਤ ਜੋ ਮਨ ਪ੍ਰਬੁੱਧ ਹੈ ਰਾਮ ਨਾਮ ਆਤਮ ਮੈਂ ਸੁਧ ਰਾਮ ਨਾਮ ਸਾਰ ਰਸ ਪੀਵੈ ਉਸ ਪੰਡਿਤ ਕਹਿ ਉਪਦੇਸ਼ ਜਗ ਜੀਵੈ ਸਿੱਖ ਆ ਕੇ ਉਪਦੇਸ਼ ਮੰਗੇ ਸਤਿਗੁਰ ਕਹਿੰਦੇ ਗੁਰ ਸਤਿਗੁਰ ਕਾ ਜੋ ਸਿੱਖ ਆਏ ਸੋ ਭਲਕੇ ਉੱਠ ਹਰ ਨਾਮ ਧਿਆਵੈ ਸਤਿਗੁਰ ਨੇ ਉਪਦੇਸ਼ ਦਿੱਤਾ ਉਦਮ ਕਰੇ ਭਲਕੇ ਪ੍ਰਭਾਤੀ ਇਸ਼ਨਾਨ ਕਰੇ ਅੰਮ੍ਰਿਤ ਸਰ ਨਹਾਵੈ ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੈ ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਵੈ ਦੁਨੀਆਂ ਨੂੰ ਸੱਚੋ ਸੱਚ ਤੇ ਸਾਂਝਾ ਉਪਦੇਸ਼ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਦਾ ਐਵੇਂ ਨੀ ਭਾਈ ਘਨੱਈਆ ਜੀ ਨੇ ਜੰਗ ਦੇ ਮੈਦਾਨ ਵਿਚ ਇਹਨੇ ਜ਼ਖਮੀ ਨੇ ਪਾਣੀ ਮੰਗਿਆ ਨੀ ਦੇਖਿਆ ਇਹ ਦੁਸ਼ਮਣ ਦਾ ਸਿਪਾਹੀ ਆ ਉਹਦੇ ਮੂੰਹ ਨਾਲ ਵੀ ਪਾਣੀ ਦੀ ਮਸ਼ਕ ਲਾ ਦਿੱਤੀ ਤੇ ਆਖਿਆ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਗੋਬਿੰਦ ਬਿਨ ਨਹੀਂ ਕੋਈ ਇੱਕ ਸਰਬ ਸਾਂਝਾ ਉਪਦੇਸ਼ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਇੱਕ ਸਾਂਝਾ ਉਪਦੇਸ਼ ਸਾਰੀ ਮਨੁੱਖਤਾ ਨੂੰ ਕੋਈ ਆਵੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹੇ ਗੁਰਬਾਣੀ ਨੂੰ ਵਿਚਾਰੇ ਗੁਰਬਾਣੀ ਦੇ ਉਪਦੇਸ਼ ਨੂੰ ਮੰਨੇ ਸਤਿਗੁਰ ਦਾ ਸਾਂਝਾ ਉਪਦੇਸ਼ ਦੁਨੀਆਂ ਤੋਂ ਕਿਤੇ ਨੀ ਮਿਲਦਾ ਧਰਮ ਸਾਰੇ ਸਤਿਕਾਰ ਯੋਗ ਹੈ ਧਰਮਾਂ ਦੇ ਗ੍ਰੰਥ ਸਤਿਕਾਰ ਯੋਗ ਹੈ ਪ੍ਰਚਾਰ ਵੇਦ 6 ਸ਼ਾਸਤਰ 18 ਪੁਰਾਣ 27 ਸਿਮਰਤੀਆਂ 52 ਉਪਨਿਸ਼ਦਾਂ ਗੀਤਾ ਰਮਾਇਣ ਮਹਾਭਾਰਤ ਲੈ ਲੋ ਖੁਦਾ ਸ਼ਬਦ ਨੀ ਮਿਲਦਾ ਅੱਲਾ ਸ਼ਬਦ ਨੀ ਮਿਲਦਾ ਤੁਸੀਂ ਕੁਰਾਨ ਲੈ ਲੋ ਤੌਰੇਤ ਅੰਜ਼ੀਲ ਤੇ ਜ਼ਬੂਰ ਲੈ ਲੋ ਪਵਿੱਤਰ ਗ੍ਰੰਥ ਨੇ ਪਰ ਮੁਸਲਮਾਨ ਵੀਰਾਂ ਦੇ ਉਹਨਾਂ ਚ ਰਾਮ ਵਾਹਿਗੁਰੂ ਸ਼ਬਦ ਨਹੀਂ ਮਿਲਦਾ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਪੜੋ ਇੱਥੇ ਸਤਿਗੁਰ ਪਾਤਸ਼ਾਹ ਨੇ ਕਿਤੇ ਲਿਖਿਆ ਅੱਲਾ ਕਿਤੇ ਖੁਦਾ ਕਿਤੇ ਰਾਮ ਕਿਤੇ ਸਤਨਾਮ ਲਿਖਿਆ ਸਤਿਗੁਰ ਪਾਤਸ਼ਾਹ ਦਾ ਸਾਂਝਾ ਉਪਦੇਸ਼ ਕੀ ਸੰਸਾਰ ਨੂੰ ਪੜ੍ਹ ਵੀ ਲਿਓ ਪਿਆਰ ਵਿੱਚ ਸਾਰੇ ਕੋਈ ਕਹਿ ਕੇ ਖੁਦਾ ਵਾਜਾ ਮਾਰਦਾ ਕੋਈ ਤੈਨੂੰ ਰਾਮ ਆਖਦਾ ਕਹਿ ਕੇ ਖੁਦਾ ਵਾਜਾ ਮਾਰ ਹਾਂ ਕੋਈ ਤੈਨੂੰ ਰਾਮ ਆਖਦਾ
ਕੋਈ ਕਹਿ ਕੇ ਖੁਦਾ ਵਾਜਾ ਮਾਰਦਾ ਕੋਈ ਤੈਨੂੰ ਰਾਮ ਆਖਦਾ ਕੋਈ ਕਹਿ ਕੇ ਖੁਦਾ ਵਾਜਾ ਮਾਰਦਾ ਕੋਈ ਤੈਨੂੰ ਰਾਮ ਆਖਦਾ ਕੋਈ ਕਹਿ ਕੇ ਖੁਦਾ ਵਾਜਾ ਮਾਰਦਾ ਕੋਈ ਤੈਨੂੰ ਰਾਮ ਆਖਦਾ ਕੋਈ ਕਹਿ ਕੇ ਖੁਦਾ ਵਾਜਾ ਮਾਰਦਾ ਕੋਈ ਤੈਨੂੰ ਰਾਮ ਆਖਦਾ ਮਾਰਦਾ ਕੋਈ ਤੈਨੂੰ ਰਾਮ ਆਖਦਾ ਕੋਈ ਕਹਿ ਕੇ ਖੁਦਾ ਵਾਜਾ ਮਾਰਦਾ ਕੋਈ ਤੈਨੂੰ ਰਾਮ ਆਖਦਾ ਕੋਈ ਅੱਲਾ ਅੱਲਾ ਕਹਿ ਕੇ ਵਾਜਾ ਮਾਰਦਾ ਕੋਈ ਤੈਨੂੰ ਰਾਮ ਆਖਦਾ ਪਿਆਰੇ ਜੀ ਕੋਈ ਤੈਨੂੰ ਰਾਮ ਆਖਦਾ ਫਿਰ ਪਿਆਰੇ ਕੋਈ ਤੈਨੂੰ ਰਾਮ ਆਖਦਾ ਤੈਨੂੰ ਜੀ ਰਾਮ ਆਖਦਾ ਓ ਕੋਈ ਤੈਨੂੰ ਜੀ ਅੱਲਾ ਆਖਦਾ ਕੋਈ ਤੈਨੂੰ ਜੀ ਰਾਮ ਆਖਦਾ ਕੋਈ ਤੈਨੂੰ ਜੀ ਅੱਲਾ ਆਖਦਾ ਕੋਈ ਤੈਨੂੰ ਰਾਮ ਆਖਦਾ ਕੋਈ ਤੈਨੂੰ ਰਾਮ ਆਖਦਾ ਕੋਈ ਅੱਲਾ ਅੱਲਾ ਕਹਿ ਕੇ ਵਾਜ ਮਾਰਦਾ ਕੋਈ ਤੈਨੂੰ ਰਾਮ ਆਖਦਾ ਕੋਈ ਅੱਲਾ ਅੱਲਾ ਕਹਿ ਕੇ ਵਾਜ ਮਾਰਦਾ ਕੋਈ ਤੈਨੂੰ ਰਾਮ ਆਖਦਾ
ਰਾਮ ਰਾਮ ਕੋਈ ਖੁਦਾਏ ਕੋਈ ਸੇਵੈ ਗੁਸਈਆ ਕੋਈ ਅਲਾਏ ਸਤਿਗੁਰ ਪਾਤਸ਼ਾਹ ਦੀ ਬਾਣੀ ਦੇ ਬਚਨ ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਉਹ ਮੰਨਦੇ ਸਤਿਗੁਰ ਪਾਤਸ਼ਾਹ ਨੇ ਸਾਂਝਾ ਉਪਦੇਸ਼ ਸਾਰਿਆਂ ਨੂੰ ਸਰਬ ਮਨੁੱਖਤਾ ਨੂੰ ਸਾਂਝਾ ਉਪਦੇਸ਼ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਦਾ ਤੇ ਖਿਆਲ ਕਰਿਓ ਸਤਿਗੁਰ ਦਾ ਬਚਨ ਹੈ ਬਾਣੀ ਪੜੋ ਬਾਣੀ ਸੁਣੋ ਬਾਣੀ ਮੰਨੋ ਬਾਣੀ ਨੂੰ ਵਿਚਾਰੋ ਬਾਣੀ ਅਨੁਸਾਰ ਆਪਣਾ ਜੀਵਨ ਜੋ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਹੈ ਸਾਖੀ ਪ੍ਰਮਾਣ ਲੈ ਲਈਏ ਆਨੰਦਪੁਰ ਸਾਹਿਬ ਦੀ ਧਰਤੀ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਨੂੰ ਇੱਕ ਵਾਰ ਸਿੱਖਾਂ ਨੇ ਬਚਨ ਕੀਤਾ ਬਾਜਾਂ ਵਾਲੇ ਸਤਿਗੁਰ ਪਾਤਸ਼ਾਹ ਕਲਗੀਆਂ ਵਾਲੇ ਚੋਜੀ ਪ੍ਰੀਤਮ ਕਿਰਪਾ ਕਰੋ ਆਪ ਜੀ ਹਮੇਸ਼ਾ ਬਚਨ ਕਰ ਦਿਓ ਸਿੱਖੋ ਬਾਣੀ ਪੜੋ ਬਾਣੀ ਸੁਣੋ ਬਾਣੀ ਵਿਚਾਰੋ ਬਾਣੀ ਮੰਨੋ ਮਹਾਰਾਜ ਪਹਿਲੇ ਗੁਰੂ ਸਾਹਿਬਾਨਾਂ ਨੇ ਵੀ ਬਾਣੀ ਪੜ੍ਹਨ ਸੁਣਨ ਬਾਪ ਸੁਭਾਏ ਮਨ ਕੀਤਾ ਪੋਥੀ ਪਰਮੇਸ਼ਰ ਕਾ ਥਾਨ ਗੁਰਮੁਖ ਪਿਆਰਿਓ ਭਾਈ ਗੁਰਦਾਸ ਜੀ ਨੂੰ ਲਿਖਾਰੀ ਲਾ ਕੇ ਸਾਰੀ ਬਾਣੀ ਨੂੰ ਇਕੱਤਰ ਕਰਨਾ ਕੀਤਾ ਬਾਣੀ ਦਾ ਮਹਾਤਮ ਆਪ ਦਰਸਾਇਆ ਸਤਿਗੁਰ ਨੇ ਪਿਉ ਦਾਦੇ ਕਾ ਖੋਲ ਡਿੱਠਾ ਖਜ਼ਾਨਾ ਤਾਂ ਮੇਰਾ ਮਨ ਭਇਆ ਨਦਾਨਾ। ਸਤਿਗੁਰ ਪਾਤਸ਼ਾਹ ਮਹਾਰਾਜ ਨੇ ਬਾਣੀ ਦੇ ਬਾਬਤ ਬਾਣੀ ਦੀ ਮਹੱਤਤਾ, ਸਤਿਗੁਰ ਕਹਿੰਦੇ ਰਤਨ ਬਚਨ ਹੀਰੇ ਰਤਨ, ਇਹ ਗੁਰ ਬਚਨ ਆ ਜਿਹੜੇ, ਜਿਵੇਂ ਆਪਾਂ ਆਪਣੇ ਬਜ਼ੁਰਗਾਂ ਦਾ, ਜਦੋਂ ਬਜ਼ੁਰਗ ਸਰੀਰ ਓਹਲੇ ਕਰ ਜਾਂਦੇ ਤੇ ਆਪਾਂ ਬਜ਼ੁਰਗਾਂ ਦਾ ਖਜ਼ਾਨਾ ਵੀ ਸਾਡੇ ਵਾਸਤੇ ਕੀ ਛੱਡ ਗਿਆ। ਜੋ ਗੁਰਮੁਖ ਪਿਆਰੇ ਉਹ ਬਜ਼ੁਰਗ ਕਮਾਈ ਕਰ ਛੱਡ ਦੇਵੇ, ਆਪਾਂ ਉਹਨੂੰ ਦੇਖਦੇ ਆ ਵੰਡਦੇ ਆ ਫਿਰ ਪਰਿਵਾਰ ਵਿਚ। ਇਸੇ ਤਰ੍ਹਾਂ ਸਤਿਗੁਰੂ ਅਰਜਨ ਪਾਤਸ਼ਾਹ ਕਹਿੰਦੇ ਜਦੋਂ ਮੈਂ ਆਪਣੇ ਬਜ਼ੁਰਗਾਂ ਦੇ ਖਜ਼ਾਨੇ ਵੱਲ ਦੇਖਦਾ ਕਿ ਮੇਰੇ ਗੁਰੂ ਸਾਹਿਬਾਨਾਂ ਨੇ ਕੀ ਖਜ਼ਾਨਾ ਦਿੱਤਾ, ਤੇ ਕਹਿੰਦੇ ਜਦੋਂ ਮੈਂ ਬਾਣੀ ਦੇ ਬਚਨ ਦੇਖਦਾ ਤੇ ਹੈਰਾਨ ਹੋ ਜਾਂਦਾ। ਹੀਰੇ ਰਤਨ ਮੋਤੀ, ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਇਕ ਐਸਾ ਖਜ਼ਾਨਾ। ਤੇ ਖਿਆਲ ਕਰਿਓ ਗੁਰਮੁਖ ਪਿਆ, ਜਿਸ ਚ ਸਾਰੀ ਦੁਨੀਆਂ ਨੂੰ ਸਾਂਝਾ ਉਪਦੇਸ਼, ਸਾਰੇ ਸੰਸਾਰ ਨੂੰ। ਜਿਸ ਵੇਲੇ 400 ਸਾਲਾਂ ਪਹਿਲਾਂ ਪ੍ਰਕਾਸ਼ ਦਿਵਸ ਮਨਾਇਆ ਨਾ ਗੁਰਮੁਖ ਪਿਆਰਿਓ, ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਮੁੱਖ ਸਮਾਗਮ ਸਿੱਖ ਜਾਗਤ ਨੇ। ਵੈਸੇ ਤੇ ਦੁਨੀਆਂ ਭਰ ਵਿਚ ਨਗਰ ਨਗਰ, ਪਿੰਡਾਂ ਵਿਚ ਫੋਰਨ ਕੰਟਰੀਆਂ, ਯੂਰਪ ਕੰਟਰੀਆਂ, ਏਸ਼ੀਅਨ ਕੰਟਰੀਆਂ, ਅਰਬ ਕੰਟਰੀਆਂ, ਜਿੱਥੇ ਵੀ ਦੁਨੀਆਂ ਦੇ ਕਿਸੇ ਵੀ ਕੋਨੇ ਚ ਗੁਰੂ ਨਾਨਕ ਨਾਮ ਲੇਵਾ ਸਿੱਖ ਬੈਠਾ, ਉਥੇ ਸਤਿਗੁਰਾਂ ਦਾ ਪਹਿਲਾ ਪ੍ਰਕਾਸ਼ 400 ਸਾਲਾ ਸ਼ਤਾਬਦੀ ਮਨਾਈ ਤੇ ਮੁੱਖ ਸਮਾਗਮ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਸੀ, ਜਿੱਥੇ 15-20 ਲੱਖ ਤੋਂ ਵੀ ਵੱਧ ਸ਼ਰਧਾਲੂ ਸਿੱਖ ਪਹੁੰਚੇ ਸੀ। ਅੰਮ੍ਰਿਤਸਰ ਸਾਹਿਬ ਦੇ ਬਾਹਰੀ ਵਹੀਕਲ ਰੋਕ ਲੈ ਜਾਂਦੇ ਸੀ ਤੇ ਜਿੰਨੇ ਅੰਮ੍ਰਿਤਸਰ ਸਾਹਿਬ ਦੇ ਮੁੱਖ ਰੋਡ ਸੀ, ਸੜਕਾਂ ਸੀ, ਗਲੀਆਂ, ਸਭ ਸੰਗਤਾਂ ਨਾਲ ਹੀ ਭਰੀਆਂ ਸੀ। ਤੇ ਖਿਆਲ ਕਰਿਓ ਉਸ ਵੇਲੇ ਮੁੱਖ ਸਮਾਗਮ ਜੋ ਅੰਮ੍ਰਿਤਸਰ ਸਾਹਿਬ ਦੇ ਬਾਹਰ ਬਾਰ ਜੰਡਿਆਲਾ ਰੋਡ ਦੇ ਉੱਤੇ ਮੁੱਖ ਸਟੇਜ ਲੱਗੀ ਸੀ ਗੁਰਮੁਖ ਪਿਆਰਿਓ, ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਉੱਚੇ ਆਸਣ ਸਟੇਜ ਦੇ ਉੱਪਰ, ਸਤਿਗੁਰ ਦਾ ਪ੍ਰਕਾਸ਼ ਉੱਥੇ ਸਾਰੇ ਧਰਮਾਂ ਦੇ ਨੁਮਾਇੰਦੇ, ਮੁਸਲਮਾਨ ਧਰਮ ਦੇ, ਹਿੰਦੂ ਧਰਮ ਦੇ, ਇਸੇ ਤਰ੍ਹਾਂ ਗੁਰਮੁਖ ਪਿਆਰਿਓ ਬੋਧੀ ਤੇ ਜ਼ੈਨੀ, ਇਸੇ ਤਰ੍ਹਾਂ ਦਲਾਈ ਲਾਮਾ ਦੇ ਗੁਰਮੁਖ ਪਿਆਰਿਓ, ਤਿਬਤੀਆਂ ਦੇ ਜਿਹੜੇ ਆਗੂ ਸੀ ਉਹ ਵੀ ਉੱਥੇ ਪਹੁੰਚੇ। ਇੱਕ ਨਾਲ ਸਟੇਜ ਲੱਗੀ ਸੀ ਜਿੱਥੇ ਹਿੰਦੁਸਤਾਨ ਭਾਰਤ ਦਾ ਪ੍ਰਾਈਮ ਮਿਨਿਸਟਰ ਸਰਦਾਰ ਮਨਮੋਹਨ ਸਿੰਘ ਵੀ ਪਹੁੰਚਿਆ ਹੋਇਆ ਸੀ, ਕਈ ਸਟੇਟਾਂ ਦੇ ਗੁਰਮੁਖ ਪਿਆਰਿਓ, ਮੁੱਖ ਮੰਤਰੀ ਉੱਥੇ ਸੁਭਾਇਮਾਨ ਸੀ, ਰਾਜਪਾਲ, ਗਵਰਨਰ ਵਗੈਰਾ, ਰਾਜਨੀਤਿਕ ਲੋਕ, ਭਾਰਤ ਦੇਸ਼ ਦੇ ਜੋ ਮੁੱਖ ਅਹੁਦਿਆਂ ਤੇ, ਉਹ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਤੇ ਅੰਮ੍ਰਿਤਸਰ ਸਾਹਿਬ ਵਿਖੇ ਪਹੁੰਚੇ ਸੀ ਮੁੱਖ ਸਟੇਜ ਦੇ ਉੱਪਰ। ਤੇ ਦਾਸ ਵੀ ਉੱਥੇ, ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਹਜ਼ੂਰੀ, ਜਸੀ ਵੀ ਉੱਥੇ ਬੈਠੇ ਸਟੇਜ ਦੇ ਉੱਪਰ। ਤੇ ਉੱਥੇ ਜਦੋਂ ਸਾਰੇ ਧਰਮਾਂ ਦੇ ਨੁਮਾਇੰਦੇ ਬੋਲੇ, ਦਾਸ ਨੇ ਬੜੇ ਗੌਰ ਨਾਲ ਸੁਣਿਆ ਉਹਨਾਂ ਨੂੰ, ਤੁਹਾਡੇ ਚੋਂ ਵੀ ਬਹੁਤ ਸੰਗਤਾਂ, ਲੱਖਾਂ ਸੰਗਤਾਂ ਸੀ ਉੱਥੇ, ਤੁਸੀਂ ਦਰਸ਼ਨ ਕੀਤੇ ਹੋਣਗੇ। ਪ੍ਰਾਈਮ ਮਿਨਿਸਟਰ ਗੁਰਮੁਖ ਪਿਆਰਿਓ, ਇੰਡੀਆ ਦਾ ਪ੍ਰਧਾਨ ਮੰਤਰੀ ਬੋਲਿਆ, ਉਹਨੇ ਸਪੀਚ ਇੱਥੋਂ ਸ਼ੁਰੂ ਕੀਤੀ ਕਿ ਮੈਂ ਗੁਰੂ ਨਾਨਕ ਦੇ ਘਰ ਦਾ, ਗੁਰੂ ਗ੍ਰੰਥ ਸਾਹਿਬ ਦਾ ਇੱਕ ਅਦਨਾ ਜਿਹਾ ਸੇਵਕ ਹਾਂ। ਅਦਨਾ ਲਫ਼ਜ਼ ਵਰਤਿਆ ਸੀ, ਉਦੋਂ ਦੀਆਂ ਰਿਕਾਰਡਿੰਗਾਂ ਤੁਸੀਂ ਦੇਖ ਸਕਦੇ ਹੋ। ਮੈਂ ਅਦਨਾ ਸੇਵਕ ਸਿੱਖ ਹਾਂ ਤੇ ਜੋ ਕੁਝ ਅੱਜ ਹਾਂ ਉਹ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਦੀ ਬਦੌਲਤ ਆ।
ਸਤਿ ਸ਼੍ਰੀ ਅਕਾਲ।
ਭਾਰਤ ਦੇਸ਼ ਦਾ ਪ੍ਰਾਈਮ ਮਿਨਿਸਟਰ ਬੋਲਿਆ ਤੇ ਉਹਨੇ ਆਖਿਆ ਅੱਜ ਜੋ ਹਾਂ ਉਹ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਦੀ ਬਦੌਲਤ ਆ। ਤੇ ਦਾਸ ਜਿਸ ਪਾਸੇ ਧਿਆਨ ਲਿਜਾਣਾ ਚਾਹੁੰਦਾ, ਬੇਅੰਤ ਬੁਲਾਰੇ ਸੰਤ ਮਹਾਂਪੁਰਖ ਸਮੂਹ ਧਰਮਾਂ ਦੇ ਜਿਹੜੇ ਨੁਮਾਇੰਦੇ ਆਏ ਸੀ, 5-5, 7-7 ਮਿੰਟ ਉਹਨਾਂ ਨੇ ਆਪੋ ਆਪਣਾ ਜੋ ਉਪਦੇਸ਼ ਸੀ ਉਹ ਗੁਰਮੁਖ ਪਿਆਰਿਓ ਸੰਗਤਾਂ ਤੱਕ ਗੁਰਬਾਣੀ ਬਾਬਤ ਦ੍ਰਿੜ ਕਰਵਾਇਆ। ਤੇ ਜਿਹੜਾ ਮੁਸਲਮਾਨ ਧਰਮ ਦਾ ਗੁਰਮੁਖ ਪਿਆਰਿਓ ਨੁਮਾਇੰਦਾ ਪਹੁੰਚਿਆ ਸੀ ਨਾ, ਆਗੂ ਪਹੁੰਚਿਆ ਸੀ, ਜਿਹੜੇ ਉਹਦੇ ਲਫ਼ਜ਼ ਸੀ ਬੜੇ ਕਾਬਲੇ ਗੌਰ ਸੀ, ਦਾਸ ਨੇ ਬੜੇ ਗੌਰ ਨਾਲ ਸੁਣੇ। ਜਦੋਂ ਮੁਸਲਮਾਨ ਧਰਮ ਦਾ, ਇਸਲਾਮ ਧਰਮ ਦਾ ਨੁਮਾਇੰਦਾ ਬੋਲਿਆ, ਉਹ ਇਸਲਾਮ ਧਰਮ ਮੁਸਲਮਾਨ ਜਿਹਨੂੰ ਦੀਨ ਦਾ ਪੱਕਾ ਆਖਿਆ ਜਾਂਦਾ, ਸਭ ਤੋਂ ਵੱਧ ਜੇ ਧਰਮ ਦੀਨ ਚ ਪੱਕਾ ਤੇ ਉਹ ਮੁਸਲਮਾਨ ਨੂੰ ਮੰਨਿਆ ਜਾਂਦਾ, ਮੁਸਲਮਾਨ ਦੀਨ ਦਾ ਪੱਕਾ। ਤੇ ਗੁਰਮੁਖ ਪਿਆਰਿਓ ਜਿਹੜਾ ਮੁਹੰਮਦ ਸਾਹਿਬ ਤੋਂ ਬਾਅਦ ਕਿਸੇ ਨੂੰ ਕੋਈ ਅਵਤਾਰ ਨਹੀਂ ਮੰਨਦਾ, ਉਹ ਕਹਿੰਦੇ ਇੱਕ ਮੁਹੰਮਦ ਸਾਹਿਬ ਹੋਇਆ ਤੇ ਉਹਨਾਂ ਦਾ ਉਪਦੇਸ਼ ਕੁਰਾਨੇ ਪਾਕ ਹੈ। ਮਸਜਿਦ ਮਸੀਦ ਵਿੱਚ ਜਾਓ, ਖਾਲੀ ਹੈ, ਗੁਰਮੁਖ ਪਿਆਰਿਓ ਕੁਛ ਵੀ ਨਹੀਂ, ਬਸ ਬੈਠੋ ਤੇ ਨਮਾਜ਼ ਅਦਾ ਕਰੋ, ਕੁਰਾਨ ਦਾ ਪਾਠ ਕਰੋ, ਕੁਰਾਨ ਦੀਆਂ ਆਇਤਾਂ ਪੜ੍ਹੋ, ਕੁਰਾਨ ਦਾ ਉਪਦੇਸ਼ ਮੰਨੋ, ਇਸਲਾਮ ਦਾ ਜੋ ਮੁੱਖ ਪ੍ਰਚਾਰ ਹੈ ਗੁਰਮੁਖ ਪਿਆਰਿਓ। ਪਰ ਉੱਥੇ ਜੋ ਇਸਲਾਮ ਧਰਮ ਦਾ ਨੁਮਾਇੰਦਾ, ਇੱਕ ਪੂਰੇ ਧਰਮ ਦੀ ਨੁਮਾਇੰਦਗੀ ਕਰਨ ਆਇਆ ਸੀ ਆਗੂ ਵਿਦਵਾਨ ਉਹਨਾਂ ਦਾ, ਜਦੋਂ ਉਹ ਬੋਲਿਆ, ਉਹਦੇ ਜਿਹੜੇ ਬਚਨ ਸੀ ਬੜੇ ਕਾਬਲੇ ਗੌਰ ਗੁਰਮੁਖ ਪਿਆਰਿਓ, ਉਹ ਬੋਲਿਆ ਕਹਿੰਦਾ ਦੁਨੀਆਂ ਦੇ ਲੋਕੋ ਅੱਜ ਅੰਮ੍ਰਿਤਸਰ ਸਾਹਿਬ ਦੀ ਧਰਤੀ ਚ ਸਮੂਹ ਧਰਮਾਂ ਦੇ ਲੋਕ ਇੱਥੇ ਇਕੱਠੇ ਹੋਏ ਆ ਤੇ ਸਮੂਹ ਧਰਮਾਂ ਦੇ ਨੁਮਾਇੰਦੇ ਇੱਥੇ ਆਏ ਆ ਰਾਜਨੀਤਿਕ ਤੇ ਧਾਰਮਿਕ ਆਗੂ ਇੱਥੇ ਬੈਠੇ ਆ ਕਹਿੰਦਾ ਅੱਜ ਮੈਂ ਇੱਕ ਵਚਨ ਕਹਿ ਦੇਣਾ ਚਾਹੁੰਦਾ ਸਾਰੇ ਪੱਲੇ ਬੰਨ ਕੇ ਜਾਇਓ ਕਹਿੰਦਾ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦਾ 400 ਸਾਲਾ ਪਹਿਲਾ ਪ੍ਰਕਾਸ਼ ਮਨਾ ਰਹੇ ਆ ਸ਼ਤਾਬਦੀ 400 ਸਾਲਾ ਕਹਿੰਦਾ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਵਿਚ ਇਕ ਐਸਾ ਗਿਆਨ ਐਸੀ ਰੋਸ਼ਨੀ ਆ ਐਸਾ ਚਾਨਣ ਐਸੀ ਰੂਹਾਨੀਅਤ ਤੇ ਐਸਾ ਅਧਿਆਤਮ ਹੈ ਕਹਿੰਦਾ ਅੱਜ ਮੈਂ ਇਥੋਂ ਕਹਿ ਦੇਣਾ ਚਾਹੁੰਦਾ ਆਉਣ ਵਾਲੇ ਸਮੇਂ ਦੇ ਅੰਦਰ ਕਹਿੰਦਾ ਬਹੁਤਾ ਸਮਾਂ ਨਹੀਂ ਬਹੁਤੀ ਦੂਰ ਦੀ ਗੱਲ ਨਹੀਂ ਕਹਿੰਦਾ ਉਹ ਸਮਾਂ ਦੂਰ ਨਹੀਂ ਜਦੋਂ ਸਮੂਹ ਧਰਮ ਆਪਣੀ ਧਾਰਮਿਕ ਅਗਵਾਈ ਗੁਰੂ ਗ੍ਰੰਥ ਸਾਹਿਬ ਤੋਂ ਲੈਣੀ ਹੋਵੇਗੀ
ਬੋਲੇ ਸੋ ਨਿਹਾਲ
ਸਮੂਹ ਧਰਮਾਂ ਦੇ ਲੋਕ ਆਪਣੀ ਅਗਵਾਈ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਤੋਂ ਲੈਣਗੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਾਰਗ ਦਰਸ਼ਨ ਕਰੇਗਾ ਸਾਰਿਆਂ ਦਾ ਇੱਕ ਇਸਲਾਮ ਧਰਮ ਦਾ ਨੁਮਾਇੰਦਾ ਜਿਹੜਾ ਪੂਰੇ ਇਸਲਾਮ ਜਿਨ੍ਹਾਂ ਦੀਆਂ ਕੰਟਰੀਆਂ ਕਿੰਨੀਆਂ ਕੰਟਰੀਆਂ ਕਿੰਨੇ ਦੇਸ਼ਾਂ ਚ ਇਸਲਾਮ ਦਾ ਰਾਜ ਆ ਤੇ ਗੁਰਮੁਖ ਪਿਆਰੇ ਉਹਨਾਂ ਦੀ ਨੁਮਾਇੰਦਗੀ ਕਰਨ ਵਾਲਾ ਜਿਹੜਾ ਵਿਦਵਾਨ ਆਇਆ ਉਹਦੇ ਲਫ਼ਜ਼ ਸੀ ਕਹਿੰਦਾ ਆਉਣ ਵਾਲੇ ਸਮੇਂ ਦੇ ਅੰਦਰ ਸਾਰੇ ਧਰਮਾਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਅਗਵਾਈ ਕਬੂਲਣੀ ਹੋਵੇਗੀ ਸਾਰੇ ਧਰਮਾਂ ਦੀ ਅਗਵਾਈ ਗੁਰੂ ਗ੍ਰੰਥ ਸਾਹਿਬ ਕਰੇਗਾ ਕਿਉਂਕਿ ਇਸ ਵਿੱਚ ਐਸਾ ਗਿਆਨ ਹੈ ਐਸਾ ਰੱਬੀ ਗਿਆਨ ਹੈ ਬਿਨਾਂ ਭਿੰਨ ਭੇਦ ਤੋਂ ਬਿਨਾਂ ਉੱਚ ਨੀਚ ਤੋਂ ਬਿਨਾਂ ਵਰਨ ਵੰਡ ਤੋਂ ਬਿਨਾਂ ਮਜ਼ਹਬ ਵੰਡ ਤੋਂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦਾ ਗਿਆਨ ਅਮਰੀਕਾ ਦੇ ਵਿੱਚ ਗੁਰਮੁਖ ਪਿਆਰਿਓ ਇੱਕ ਲਾਇਬ੍ਰੇਰੀ ਬਣਾਈ ਹੈ ਸਾਨ ਫਰਾਂਸਿਸਕੋ ਸ਼ਹਿਰ ਦੇ ਵਿੱਚ ਇੱਕ ਲਾਇਬ੍ਰੇਰੀ ਬਣੀ ਹੈ ਤੇ ਗੁਰਮੁਖ ਪਿਆਰਿਓ ਈਸਾਈਆਂ ਨੇ ਅਮਰੀਕਾ ਦੇ ਲੋਕਾਂ ਨੇ ਉਹ ਲਾਇਬ੍ਰੇਰੀ ਵਿੱਚ ਸਮੂਹ ਧਰਮਾਂ ਦੇ ਗ੍ਰੰਥ ਰੱਖੇ ਆ ਜਿੱਥੇ ਹੋਰ ਉਹਨਾਂ ਨੇ ਕਿਤਾਬਾਂ ਰੱਖੀਆਂ ਨੇ ਉੱਥੇ ਸਮੂਹ ਧਰਮਾਂ ਦੇ ਗ੍ਰੰਥ ਤੇ ਜਿਹੋ ਜੇ ਉਸ ਧਰਮ ਦੇ ਲੋਕ ਆਪਣੇ ਗ੍ਰੰਥ ਦਾ ਸਤਿਕਾਰ ਕਰਦੇ ਆ ਉਹਨਾਂ ਨੇ ਉਸੇ ਸਤਿਕਾਰ ਦੇ ਨਾਲ ਉੱਥੇ ਗ੍ਰੰਥ ਰੱਖੇ ਹੋਏ ਸਮੂਹ ਧਰਮਾਂ ਦੇ ਜਿਹੜੇ ਕਮਰੇ ਵਿੱਚ ਉਹਨਾਂ ਨੇ ਪਵਿੱਤਰ ਬਾਈਬਲ ਨੂੰ ਰੱਖਿਆ ਹੋਇਆ ਉਸ ਕਮਰੇ ਦੇ ਦਰਵਾਜ਼ੇ ਤੇ ਜਿਹੜਾ ਸਾਈਨ ਬੋਰਡ ਹੈ ਤਖਤੀ ਲੱਗੀ ਹੈ ਉਹਦੇ ਤੇ ਲਿਖਿਆ ਦੀ ਹੋਲੀ ਬੁੱਕ ਆਫ ਕ੍ਰਿਸਚਨ ਇਸ ਕਮਰੇ ਦੇ ਅੰਦਰ ਈਸਾਈਆਂ ਦਾ ਪਵਿੱਤਰ ਗ੍ਰੰਥ ਹੈ ਈਸਾਈਆਂ ਦੀ ਪਵਿੱਤਰ ਕਿਤਾਬ ਹੈ ਜਿੱਥੇ ਉਹਨਾਂ ਪਵਿੱਤਰ ਗੀਤਾ ਰਮਾਇਣ ਮਹਾਭਾਰਤ ਵੇਦ ਸ਼ਾਸਤਰ ਰੱਖੇ ਆ ਉਹਦੇ ਦਰਵਾਜ਼ੇ ਤੇ ਲਿਖਿਆ ਦੀ ਹੋਲੀ ਬੁੱਕ ਆਫ ਹਿੰਦੂਇਜ਼ਮ ਇੱਥੇ ਹਿੰਦੂ ਧਰਮ ਦੇ ਪਵਿੱਤਰ ਗ੍ਰੰਥ ਆ ਜਿੱਥੇ ਉਹਨਾਂ ਕੁਰਾਨੇ ਪਾਕ ਨੂੰ ਰੱਖਿਆ ਉਹਦੇ ਦਰਵਾਜ਼ੇ ਤੇ ਤਖਤੀ ਲੱਗੀ ਆ ਕੀ ਲਿਖਿਆ ਦੀ ਹੋਲੀ ਬੁੱਕ ਆਫ ਮੁਸਲਿਮ ਇੱਥੇ ਮੁਸਲਮਾਨਾਂ ਦਾ ਪਵਿੱਤਰ ਗ੍ਰੰਥ ਆ ਉਸ ਲਾਇਬ੍ਰੇਰੀ ਦੇ ਉੱਪਰ ਇੱਕ ਵੱਖਰਾ ਕਮਰਾ ਬਣਾ ਕੇ ਬੜੇ ਸਤਿਕਾਰ ਨਾਲ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਾਲ ਗੁਰਮੁਖ ਪਿਆਰੇ ਸਰੂਪ ਰੱਖਿਆ ਪੂਰਨ ਸਤਿਕਾਰ ਤੇ ਮਰਜ਼ਾਦਾ ਦੇ ਅਨੁਸਾਰ ਤੇ ਉਸ ਕਮਰੇ ਦੇ ਦਰਵਾਜ਼ੇ ਤੇ ਨਹੀਂ ਲਿਖਿਆ ਦੀ ਹੋਲੀ ਬੁੱਕ ਆਫ ਸਿੱਖਇਜ਼ਮ ਇੱਥੇ ਸਿੱਖਾਂ ਦਾ ਪਵਿੱਤਰ ਗ੍ਰੰਥ ਆ ਲਓ ਧਿਆਨ ਦਿਓ ਗੁਰਮੁਖ ਪਿਆਰੇ ਸਨ ਫਰਾਂਸਿਸਕੋ ਸ਼ਹਿਰ ਅਮਰੀਕਾ ਦੇ ਵਿੱਚ ਈਸਾਈਆਂ ਨੇ ਅਮਰੀਕਾ ਜੋ ਦੁਨੀਆਂ ਦਾ ਮੁੱਖ ਦੇਸ਼ ਮੰਨਿਆ ਮੁੱਖ ਲੋਕ ਉਥੋਂ ਦੇ ਪੜ੍ਹੇ ਲਿਖੇ ਗੁਰਮੁਖ ਪਿਆਰੇ ਉਹਨਾਂ ਨੇ ਉਸ ਦਰਵਾਜ਼ੇ ਤੇ ਜਿੱਥੇ ਗੁਰਬਾਣੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਸੁਭਾਇਮਾਨ ਉਹਦੇ ਦਰਵਾਜ਼ੇ ਤੇ ਲਿਖਿਆ ਦੀ ਹੋਲੀ ਬੁੱਕ ਆਫ ਯੂਨੀਵਰਸਲ ਇੱਥੇ ਦੁਨੀਆਂ ਦਾ ਪਵਿੱਤਰ ਗ੍ਰੰਥ ਆ ਗੱਜ ਕੇ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਦੁਨੀਆਂ ਦਾ ਪਵਿੱਤਰ ਗ੍ਰੰਥ ਅੱਜ ਉਹ ਬਾਣੀ ਦਾ ਪ੍ਰਕਾਸ਼ ਅਮਰੀਕਾ ਦੇ ਵਾਈਟ ਹਾਊਸ ਦੇ ਵਿਚ ਹੋ ਕੇ ਗੁਰਪੁਰਬਾਂ ਤੇ ਕੀਰਤਨ ਹੁੰਦਾ ਗੁਰਮੁਖ ਪਿਆਰਿਓ ਗੁਰਬਾਣੀ ਦੇ ਸ਼ਬਦ ਦੀ ਵਿਆਖਿਆ ਹੁੰਦੀ ਆ ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕੋਈ ਐਵੇਂ ਛੋਟਾ ਜਿਹਾ ਗ੍ਰੰਥ ਛੋਟੀ ਜਿਹੀ ਗੱਲ ਨਹੀਂ ਆ ਅੱਜ ਆਮ ਲੋਕਾਂ ਨੇ ਖੇਡ ਬਣਾ ਲਈ ਗੁਰਮੁਖ ਪਿਆਰਿਓ ਗੁਰੂ ਗ੍ਰੰਥ ਪੰਥ ਦੀ ਬਾਣੀ ਨੂੰ ਛਟਿਆ ਕੇ ਮਰਜ਼ਾਦਾ ਨੂੰ ਛਟਿਆ ਕੇ ਦੰਭੀਆਂ ਪਖੰਡੀਆਂ ਦਾ ਬੋਲਬਾਲ ਆਏ ਦਿਨ ਨਵੇਂ ਨਵੇਂ ਗੁਰੂ ਪੈਦਾ ਹੁੰਦੇ ਆ ਨਵਾਂ ਨਵਾਂ ਪ੍ਰਚਾਰ 81 ਲੋਕ ਰੋਟੀਆਂ ਸੇਕਣ ਵਾਸਤੇ ਲਾਲ ਬੱਤੀਆਂ ਵਾਲੀਆਂ ਗੱਡੀਆਂ ਹੂਟਰ ਮਾਰਦੀਆਂ ਘੁੰਮਦੀਆਂ ਉੱਥੇ ਸਾਡੇ ਪੰਥ ਦੇ ਆਗੂ ਕਹਾਉਣ ਵਾਲੇ ਪੰਥ ਦੇ ਠੇਕੇਦਾਰ ਵੀ ਜਦੋਂ ਪਾ ਕੇ ਪੰਥਕ ਪੁਸ਼ਾਕਾਂ ਪੰਥਕ ਬਾਣੇ ਉੱਥੇ ਘੁੰਮਦੇ ਆ ਤੇ ਆਮ ਭੋਲੇ ਭਾਲੇ ਮਾਈ ਭਾਈ ਵੀ ਗੁਮਰਾਹ ਹੋ ਜਾਂਦੇ ਪਤਾ ਨੀ ਇਹਨਾਂ ਕੋਲ ਕਿਹੜੀ ਗਿੱਦੜ ਸਿੰਘੀ ਆ ਜਿਹੜੇ ਸਾਡੇ ਆਗੂ ਲੈਣ ਗਏ ਆ ਤੇ ਉਹ ਵੀ ਵਿਚਾਰੇ ਜਾ ਕੇ ਕੰਨਾਂ ਚ ਫੂਕਾਂ ਮਰਵਾਉਣ ਲੱਗ ਜਾਂਦੇ ਉਹਨਾਂ ਦੇ ਡੇਰਿਆਂ ਦੀ ਹਾਜ਼ਰੀ ਭਰਨ ਲੱਗ ਜਾਂਦੇ ਆ ਦੱਸੋ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਕੀ ਨੀ ਆ ਜਿਹੜਾ ਪਖੰਡੀਆਂ ਤੋਂ ਲੈਣ ਜਾਂਦੇ ਦੰਭੀਆਂ ਦੇਹਧਾਰੀਆਂ ਤੋਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਬਚਨ ਸਤਿਗੁਰ ਕਹਿੰਦੇ ਊਹਾ ਤੋ ਜਾਈਏ ਜੋ ਈਹਾਂ ਨਾ ਹੋਏ। ਇਹ ਗੁਰਬਾਣੀ ਦੇ ਬਚਨ ਹੈ, ਪੰਕਤੀ ਹੈ ਗੁਰਬਾਣੀ ਦੀ। ਸਤਿਗੁਰ ਕਹਿੰਦੇ ਊਹਾ ਤੋ ਜਾਈਏ ਜੋ ਈਹਾਂ ਨਾ ਹੋਏ, ਵੀ ਉੱਥੇ ਤਾਂ ਤੂੰ ਤਾਂ ਜਾ ਜੇ ਤੈਨੂੰ ਇੱਥੋਂ ਨਾ ਮਿਲੇ ਤਾਂ। ਜਿਹੜੀ ਚੀਜ਼ ਇੱਥੇ ਹੈ ਤੈਨੂੰ ਉੱਥੇ ਜਾਣ ਦੀ ਕੀ ਲੋੜ ਹੈ? ਨਾਲੇ ਪਤਾ ਨੀ ਉੱਥੋਂ ਮਿਲੇ ਕਿ ਨਾ ਮਿਲੇ, ਇੱਥੇ ਤੇ ਹੈ ਉੱਥੋਂ ਪਤਾ ਨੀ ਕੀ ਮਿਲੇ ਕੀ ਮਿਲਦਾ। ਦੰਬੀਆਂ ਪਖੰਡੀਆਂ ਕੋ ਤੁਹਾਡੇ ਸਾਹਮਣੇ ਹੀ ਆ, ਕਤਲ ਤੇ ਕੁਕਰਮ ਬਲਾਤਕਾਰ ਕੀ ਕੁਝ ਤੁਹਾਡੇ ਸਾਹਮਣੇ ਅੱਜ ਆਇਆ ਦੰਬੀਆਂ ਪਖੰਡੀਆਂ ਦਾ, ਤੁਹਾਡੇ ਸਾਹਮਣੇ ਹੈ ਸਾਰਾ ਕੁਝ। ਵੱਡੇ ਵੱਡੇ ਨਾਂ ਰਖਾ ਕੇ ਦੁਨੀਆਂ ਨੂੰ ਗੁਮਰਾਹ ਕਰ ਰਹੇ ਪਖੰਡੀ ਲੋਕ, ਪਰ ਉਹਨਾਂ ਦੇ ਕਰਮ ਕੀ ਆ? ਕਿੱਡਾ ਵੱਡਾ ਪਖੰਡ, ਕਿੱਡਾ ਵੱਡਾ ਦੰਭ। ਤੇ ਸਾਡੇ ਪੰਜਾਬ ਦੀ ਧਰਤੀ ਤੇ ਆਏ ਦਿਨ ਗੁਰਮੁਖ ਪਿਆਰਿਓ ਪੰਜਾਬ ਦੀ ਧਰਤੀ ਤੇ ਹੀ, ਨਿਤ ਨਵੇਂ ਨਵੇਂ ਕਿੱਥੋਂ ਚੱਲ ਕੇ ਕੋਈ ਬਿਹਾਰ ਦਾ ਭਈਆ ਚੱਲ ਕੇ ਇੱਥੇ ਆ ਜਾਂਦਾ ਤੇ ਇੱਥੇ ਆ ਕੇ ਗੁਰੂ ਦੱਸੋ ਧਰਮ ਦਾ ਪ੍ਰਚਾਰ ਕਰਨ ਨੂੰ ਬਿਹਾਰ ਥੋੜਾ ਪਿਆ? ਬਿਹਾਰ ਚ ਕਰ ਲੇ ਪ੍ਰਚਾਰ ਧਰਮ ਦਾ, ਪਰ ਇੱਥੇ ਆ ਕੇ ਆਏ ਦਿਨ ਕੋਈ ਨਾ ਕੋਈ ਨਵਾਂ ਗੁਰੂ ਜਿਹਦਾ ਜੀ ਕਰਦਾ ਮੂੰਹ ਚੱਕਦਾ ਪੰਜਾਬ ਨੂੰ ਆ ਕੇ ਇੱਥੇ ਡੇਰਾ ਪੰਜਾਬ ਹੀ ਲੁੱਟਣ ਖੁਣੋ ਪਿਆ। ਦੱਸੋ ਪੰਜਾਬ ਹੀ ਗੁਮਰਾਹ ਕਰਨ ਨੂੰ, ਅਣਖਾਂ ਤੇ ਇੱਜ਼ਤਾਂ ਦੇ ਵਣਜਾਰੇ ਪੰਜਾਬ ਦੇ ਲੋਕ। ਉਹ ਗੁਰਮੁਖ ਪਿਆਰੇ ਸੋਲਾਂ ਸੋਲਾਂ ਹਜ਼ਾਰ ਨੀ, ਅਠਾਰਾਂ ਅਠਾਰਾਂ ਹਜ਼ਾਰ ਬਹੁ ਬੇਟੀਆਂ ਦੇ ਡੋਲੇ ਛਡਾ ਕੇ ਜ਼ਾਲਮ ਜਰਵਾਣਿਆ ਤੋਂ ਉਹਨਾਂ ਦੇ ਘਰਾਂ ਚ ਪਹੁੰਚਾਉਣ ਵਾਲੇ, ਪਰ ਅੱਜ ਉਹਨਾਂ ਦੀਆਂ ਧੀਆਂ ਭੈਣਾਂ ਨੇ ਇਹੋ ਜਿਹੇ ਪਖੰਡੀ ਲੋਕ ਆ ਕੇ ਇੱਥੇ ਖਿਲਵਾੜ ਕਰਦੇ ਆ। ਭੈਣੋ ਮਤਾਓ ਬੀਬੀਓ, ਜਰਾ ਧਿਆਨ ਦਿਓ ਉਸ ਪਾਸੇ, ਸਾਡੀਆਂ ਅਣਖਾਂ ਤੇ ਇੱਜ਼ਤਾਂ ਨਾਲ ਖੇਡਣ ਵਾਲੇ ਪਖੰਡੀ ਲੋਕ ਕਿੱਥੇ? ਅਸੀਂ ਲੋਕਾਂ ਦੀਆਂ ਬਹੁ ਬੇਟੀਆਂ ਬਚਾਉਣ ਵਾਲੇ ਤੇ ਕਿੱਥੇ ਅੱਜ ਸਾਡੀਆਂ ਧੀਆਂ ਭੈਣਾਂ ਨਾਲ ਖਿਲਵਾੜ ਕਰਨ ਵਾਲੇ? ਨਾ ਕੀ ਦਿੰਦੇ ਸਾਧਵੀਆਂ ਦਾ, ਕੋਈ ਝੂਠੇ ਸੌਦੇ ਵਾਲਾ ਆਉਂਦਾ, ਕੋਈ ਬਿਹਾਰੀ ਭਈਆ ਆਉਂਦਾ ਇੱਥੇ, ਤੇ ਨਾ ਕੀ ਦਿੰਦੇ ਸਾਧਵੀਆਂ ਆਖੇ। ਇਹਦੀ ਸਾਧਵੀਆਂ ਨੇ, ਇਹਦੀ ਸਾਧਨਾ ਕਰਦੀਆਂ ਨੇ। ਉਹ ਜੇ ਸਾਧਨਾ ਕਰਨੀ ਇੰਨੀ ਚੰਗੀ ਆ, ਬਿਨਾਂ ਵਿਆਹ ਤੋਂ ਰਹਿ ਕੇ ਸਤਿਗੁਰ ਨੇ ਤੇ ਗ੍ਰਿਹਸਥ ਧਰਮ ਨੂੰ ਮਹਾਨਤਾ ਦਿੱਤੀ ਆ, ਪਰ ਜੇ ਇਹ ਸਾਧਵੀਆਂ ਬਣਨਾ ਏਡੀ ਚੰਗੀ ਗੱਲ ਆ, ਤੇ ਦੱਸੋ ਇਹ ਦੰਬੀ ਪਖੰਡੀ ਲੋਕਾਂ ਦੀਆਂ ਧੀਆਂ ਭੈਣਾਂ ਨੂੰ ਸਾਧਵੀਆਂ ਬਣਾਉਂਦੇ, ਆਪਦੀਆਂ ਨੂੰ ਵਿਆਹ ਦਿੰਦੇ ਆ? ਦੱਸੋ ਇਹ ਪਖੰਡ ਨੀ, ਧੋਖਾ ਨੀ ਤੁਹਾਡੇ ਨਾਲ? ਝੂਠੇ ਸੌਦੇ ਵਾਲਾ ਗੁਰਮੁਖ ਪਿਆਰਿਓ ਸਰਸੇ ਸਰ, ਉਹਦੇ ਡੇਰੇ ਦੇ ਅੰਦਰ 500-400 ਅਨਮੈਰਿਡ ਲੜਕੀਆਂ ਨੂੰ ਰੱਖਿਆ ਹੋਇਆ, ਜਿੱਥੇ ਗੁਰਮੁਖ ਪਿਆਰਿਓ ਕੁਕਰਮ ਹੁੰਦੇ ਆ। ਪਰ ਜਿਹੜੀਆਂ ਉਹਦੀਆਂ ਆਪ ਦੀਆਂ ਦੋ ਲੜਕੀਆਂ ਸੀ, ਦੋਨੇ ਵਿਆਹਤੀਆਂ ਨੇ। ਦੱਸਦੇ ਸਿੱਧੇ ਲਫ਼ਜ਼ਾਂ ਚ, ਕੋਈ ਲੋਕ ਲੁਕਾ ਨੀ, ਬੁੱਕਲ ਚ ਗੁੜ ਨੀ ਭੰਨਣਾ, ਰੋੜੀ ਨੀ ਭੰਨਣੀ, ਜੋ ਪ੍ਰਤੱਖ ਆ ਤੁਹਾਡੇ ਸਾਹਮਣੇ, ਤੇ ਚੈਲੰਜ ਆ, ਜਿੱਥੇ ਮਰਜ਼ੀ ਬੈਠ ਕੇ ਗੱਲ ਕਰ ਲਓ। ਗੁਰਮੁਖ ਪਿਆਰਿਓ ਦੇਖੋ, ਲੋਕਾਂ ਦੀਆਂ ਧੀਆਂ ਭੈਣਾਂ ਨੂੰ ਸਾਧਵੀਆਂ ਅਖੇ ਜੀ, ਸਾਧਵੀਆਂ ਸਾਧਨਾ ਕਰਦੀਆਂ, ਨਾਮ ਜਪਦੀਆਂ, ਆਪਦੀਆਂ ਲੜਕੀਆਂ ਵਿਆਹਤੀਆਂ। ਜੇ ਸਾਧਵੀਆਂ ਬਣਨਾ ਏਡੀ ਚੰਗੀ ਗੱਲ ਆ, ਤੇ ਫਿਰ ਆਪਦੀਆਂ ਧੀਆਂ ਭੈਣਾਂ ਕਿਉਂ ਵਿਆਹੁੰਦੇ? ਉਹਨਾਂ ਨੂੰ ਵੀ ਸਾਧਵੀਆਂ ਬਣਾਉਣ। ਗੁਰਮੁਖ ਪਿਆਰਿਓ, ਸਤਿਗੁਰ ਨੇ ਸਾਨੂੰ ਸਿਧਾਂਤ ਦਿੱਤਾ, ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣੇ। ਸਤਿਗੁਰ ਦਾ ਸਿਧਾਂਤ, ਇੱਕ ਨਾਰੀ ਜਤੀ ਹੋਏ ਪਰ ਨਾਰੀ ਧੀ ਭੈਣ ਵਿਖਾਣਾ। ਪਰ ਇਹ ਦੰਬੀ ਪਖੰਡੀ ਗੁਰੂ ਹਵਸ ਦੇ ਪੁਜਾਰੀ ਗੁਰਮੁਖ ਪਿਆਰਿਓ, ਸਾਡੇ ਇੱਥੇ ਆ ਕੇ ਕਿਹੋ ਜਿਹਾ ਇਹਨਾਂ ਨੇ ਕੋਹਰਾਮ ਮਚਾਇਆ ਹੋਇਆ, ਤੇ ਅਸੀਂ ਸੁੱਤੇ ਪਏ ਆ। ਅਸੀਂ ਗੁਰਮੁਖ ਪਿਆਰਿਓ ਉਸ ਪਾਸੇ ਖਿਆਲ ਹੀ ਨੀ ਕਰਦੇ, ਤੇ ਸਾਡੇ ਭੋਲੇ ਭਾਲੇ ਮਾਈ ਭਾਈ ਗੁਮਰਾਹ ਹੋਏ ਲੋਭ ਤੇ ਲਾਲਚਾਂ ਵਿੱਚ, ਤੇ ਆਪ ਹੀ ਆਪਣੀਆਂ ਧੀਆਂ ਨੂੰ ਪਾਲ ਪਲੋਸ ਕੇ ਇਹੋ ਜਿਹੇ ਪਖੰਡੀਆਂ ਦੇ ਡੇਰਿਆਂ ਤੇ ਛੱਡ ਆਉਂਦੇ ਆ। ਗੁਰਮੁਖ ਪਿਆਰਿਓ ਦੇਖੋ, ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਕੋਈ ਦਿਨੇ ਆਵੇ, ਕੋਈ ਰਾਤ ਆਵੇ ਗੁਰੂ ਗ੍ਰੰਥ ਸਾਹਿਬ ਕੋਲੇ, ਕੋਈ ਨੌਜਵਾਨ ਬੱਚਾ ਆਵੇ, ਬੱਚੀ ਆਵੇ, ਕਿਸੇ ਤਰ੍ਹਾਂ ਦਾ ਕੋਈ ਖਤਰਾ ਨੀ ਗੁਰੂ ਗ੍ਰੰਥ ਦਾ, ਕੋਈ ਖਤਰਾ ਨੀ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹੋ, ਸਤਿਗੁਰ ਪਾਤਸ਼ਾਹ ਦਾ ਸਿਮਰਨ, ਰਾਤ ਨੂੰ ਸਤਿਗੁਰ ਕੋਲੇ ਆਓ, ਦਿਨੇ ਆਓ, ਕੋਈ ਖਤਰਾ ਨਹੀਂ। ਪਰ ਦੰਬੀਆਂ ਪਖੰਡੀਆਂ ਕੋਲੇ, ਇਹਨਾਂ ਲੋਕਾਂ ਨੇ ਤੇ ਜੋ ਇੱਜ਼ਤਾਂ ਦੀ ਖਿਲਵਾੜ ਕੀਤੀ, ਅੱਜ ਤੁਹਾਡੇ ਸਾਹਮਣੇ ਅੱਜ ਰੋ ਰੋ ਕੇ ਉਹਨਾਂ ਨੇ ਗੁਰਮੁਖ ਪਿਆਰਿਓ ਪਖੰਡੀਆ ਝੂਠੇ ਸੌਦੇ ਵਾਲਾ, ਰੋ ਰੋ ਕੇ ਉਹਨਾਂ ਲੜਕੀਆਂ ਨੇ ਅਦਾਲਤਾਂ ਚ ਆਪਣੇ ਬਿਆਨ ਦਰਜ ਕਰਾਏ ਆ, ਜਿਨ੍ਹਾਂ ਨਾਲ ਕੁਕਰਮ ਹੋਏ, ਜਿਨ੍ਹਾਂ ਦੀਆਂ ਇੱਜ਼ਤਾਂ ਨਾਲ ਖੇਡਿਆ ਗਿਆ। ਲੱਖ ਲਾਹਣਤ ਇਹੋ ਜਿਹੇ ਲੋਕਾਂ ਦੇ, ਗੁਰਮੁਖ ਪਿਆਰਿਓ ਗੁਰੂ ਕਹਾਉਣ ਦੇ, ਸ਼ਰਮ ਨਾਲ ਚੱਪਣੀ ਚ ਨੱਕ ਡੋਬ ਕੇ ਮਰ ਜਾਣਾ ਚਾਹੀਦਾ, ਇਹੋ ਜਿਹੇ ਲੋਕਾਂ ਨੂੰ ਅਜੇ ਵੀ ਗੁਰੂ ਕਹਾਉਂਦੇ ਆ, ਅਜੇ ਵੀ ਡੇਰਿਆਂ ਦੀ ਗੱਲ ਪਖੰਡੀ ਲੋਕ। ਪਰ ਸਾਨੂੰ ਗੁਰਮੁਖ ਪਿਆਰਿਓ, ਅਸੀਂ ਗੁਮਰਾਹ ਹੋਏ ਆ, ਅਸੀਂ ਗੁਮਰਾਹ ਹੋਏ ਆ, ਸਾਡੇ ਆਗੂ ਲੋਕਾਂ ਨੇ ਸਾਨੂੰ ਗੁਮਰਾਹ ਕੀਤਾ, ਔਰ ਜਿਸ ਪਾਸੇ ਗੁਰਮੁਖ ਪਿਆਰਿਓ ਅਸੀਂ ਤੁਰਨਾ ਸੀ ਉਧਰ ਨੂੰ ਤੁਰੇ ਨੀ। ਸਾਡੇ ਧਰਮ ਸਥਾਨ ਆ, ਹੁਣੇ ਪੱਤਰਕਾਰ ਵੀਰ ਇੱਥੇ ਆਏ ਸੀ, ਉਹਨਾਂ ਨੇ ਵਿਚਾਰ ਗੁਰਮੁਖ ਪਿਆਰਿਓ 2-4 ਮਿੰਟ ਵਿਚਾਰ ਵਟਾਂਦਰਾ ਹੋਇਆ, ਕਹਿੰਦੇ ਜੀ ਸਿੱਖੀ ਦੇ ਨਿਘਾਰ ਦਾ ਕਾਰਨ ਕੀ ਆ? ਅਜਿਹਾ ਜਿਹੜੇ ਸਿੱਖਾਂ ਦੇ ਧਰਮ ਸਥਾਨ ਦਾਸ ਅਕਸਰ ਬੇਨਤੀ ਕਰਦਾ ਜਿਹੜੇ ਸਾਡੇ ਇਤਿਹਾਸਕ ਗੁਰਦੁਆਰੇ ਤੇ ਗੁਰਦੁਆਰਿਆਂ ਦੀਆਂ ਗੋਲਕਾਂ ਉਹਨਾਂ ਦਾ ਸਿਆਸੀਕਰਨ ਹੋ ਗਿਆ ਸਾਡੇ ਗੁਰਦੁਆਰਿਆਂ ਦੀ ਸਹੀ ਇਸਤੇਮਾਲ ਨਹੀਂ ਹੋਇਆ ਗੁਰਦੁਆਰਿਆਂ ਦੀਆਂ ਗੋਲਕਾਂ ਦਾ ਪੈਸਾ ਸਿਆਸਤ ਤੇ ਲੱਗਿਆ ਧਰਮ ਦੇ ਪ੍ਰਚਾਰ ਤੇ ਨਹੀਂ ਲੱਗਿਆ ਜਿਸ ਕਰਕੇ ਸਾਡੀ ਸਿੱਖੀ ਦਾ ਘਾਣ ਹੋ ਰਿਹਾ ਸਿੱਖ ਜਾਗਰੂਕ ਨਹੀਂ ਹੋ ਰਹੇ ਸਿਆਸੀ ਲੋਕਾਂ ਨੇ ਕਬਜ਼ੇ ਕਰ ਲਏ ਆ ਗੁਰ ਅਸਥਾਨਾਂ ਤੇ ਗੁਰ ਗੋਲਕਾਂ ਤੇ ਧਰਮ ਦਾ ਪ੍ਰਚਾਰ ਹੈ ਹੀ ਨਹੀਂ ਧਰਮ ਪ੍ਰਚਾਰ ਲਈ ਜਿਹੜੀਆਂ ਜਥੇਬੰਦੀਆਂ ਬਣਾਈਆਂ ਸੀ ਅੱਜ ਉਹਨਾਂ ਦਾ ਵੀ ਗੁਰਮੁਖ ਪਿਆਰਿਓ ਬਾਜਾ ਵਜਿਆ ਪਿਆ ਤੁਸੀਂ ਦੇਖਦੇ ਹੋ ਸ਼ਹੀਦੀਆਂ ਪਾ ਕੇ ਜਿਹੜੀਆਂ ਸੰਸਥਾਵਾਂ ਅਸੀਂ ਨਰੈਣੂ ਮਹੰਤ ਦੇ ਚੇਲਿਆਂ ਤੋਂ ਗੁਰਦੁਆਰੇ ਆਜ਼ਾਦ ਕਰਾਏ ਸੁਚੱਜਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੱਥਾਂ ਚ ਕੀਤਾ ਪਰ ਅੱਜ ਉਸ ਕਮੇਟੀ ਦੇ ਵਿਚ ਨਰੈਣੂ ਮਹੰਤ ਦੇ ਪਿਓ ਬੈਠੇ ਆ ਗੱਲ ਥੱਲੇ ਨਹੀਂ ਗਈ ਗੁਰਮੁਖ ਗੱਲ ਤਾਂ ਨੂੰ ਗਈ ਆ ਨਰੈਣੂ ਮਹੰਤ ਦੇ ਪਿਓ ਉਹ ਸਮਾਂ ਸੀ ਜਦੋਂ ਨਨਕਾਣਾ ਸਾਹਿਬ ਵਰਗੇ ਪਵਿੱਤਰ ਸਥਾਨਾਂ ਤੇ ਉਹ ਮਹੰਤ ਆਈਆਂ ਗਈਆਂ ਸੰਗਤਾਂ ਧੀਆਂ ਭੈਣਾਂ ਦੀਆਂ ਇੱਜ਼ਤਾਂ ਨਾਲ ਖਿਲਵਾੜ ਕਰਦੇ ਸੀ ਤੇ ਗੁਰਮੁਖ ਪਿਆਰਿਓ ਸ਼ਰਾਬ ਦੀਆਂ ਬੋਤਲਾਂ ਗੁਰੂ ਕੇ ਸਰੋਵਰਾਂ ਚ ਠੰਡੀਆਂ ਕਰ ਕਰਕੇ ਪੀਂਦੇ ਸੀ ਉਹ ਮਹੰਤ ਏਡੇ ਕੁਕਰਮੀ ਹੋ ਗਏ ਸੀ ਅੰਗਰੇਜ਼ ਦੇ ਪਿੱਠੂ ਬਣ ਗਏ ਟੌਟ ਬਣ ਗਏ ਸੀ ਗੁੰਡਾਗਰਦੀ ਤੇ ਉਤਾਰੂ ਸਨ ਅੱਜ ਵੀ ਉਹੀ ਕੁਝ ਆ ਅੱਜ ਕੁਝ ਘੱਟ ਨਹੀਂ ਆ ਗੱਲ ਅੱਜ ਗੁਰਦੁਆਰਿਆਂ ਦਾ ਪੈਸਾ ਗੋਲਕਾਂ ਦਾ ਗੁਰਦੁਆਰੇ ਧਰਮ ਸਥਾਨਾਂ ਦਾ ਸਿਆਸੀਕਰਨ ਹੋ ਗਿਆ ਕਦੇ ਇਤਿਹਾਸਕ ਗੁਰਦੁਆਰੇ ਦੇ ਮੈਨੇਜਰਾਂ ਨੇ ਸੇਵਾਦਾਰਾਂ ਗ੍ਰੰਥੀਆਂ ਨੇ ਕਦੇ ਹਿਸਾਬ ਕਿਤਾਬ ਲਾਇਆ ਕਿ ਇੱਕ ਸਾਲ ਹੋ ਗਿਆ ਸਾਨੂੰ ਇੱਥੇ ਸੇਵਾ ਕਰਦਿਆਂ ਨੂੰ ਅਸੀਂ ਇਲਾਕੇ ਚ ਕਿੰਨਾ ਕੁ ਸਿੱਖੀ ਦਾ ਪ੍ਰਚਾਰ ਕੀਤਾ ਅਸੀਂ ਇਲਾਕੇ ਦੇ ਸਿੱਖਾਂ ਨੂੰ ਕੀ ਸਿੱਖੀ ਦਾ ਪ੍ਰੋਗਰਾਮ ਦਿੱਤਾ ਜਿੱਥੇ ਕੋਈ ਗੁਰੂ ਗ੍ਰੰਥ ਪੰਥ ਦੀ ਗੱਲ ਹੁੰਦੀ ਜਾਂ ਮਰਜ਼ਾਦਾ ਦੀ ਬੇਅਦਬੀ ਹੁੰਦੀ ਅਸੀਂ ਉੱਥੇ ਕਿੰਨਾ ਕੁ ਜਾ ਕੇ ਰੋਲ ਨਿਭਾਇਆ ਉਹਨੂੰ ਰੋਕਣ ਵਾਸਤੇ ਕਦੇ ਹੈ ਤਾਕਤ ਫੋਰਸਾਂ ਬਣੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਪਰ ਭਰਾਵਾਂ ਦੀਆਂ ਪੱਗਾਂ ਲਾਉਣ ਵਾਸਤੇ ਭਰਾਵਾਂ ਦੀਆਂ ਪੱਗਾਂ ਲਾਉਂਦੀਆਂ ਨੇ ਉਹ ਫੋਰਸਾਂ ਜਦੋਂ ਕਦੇ ਆ ਕੋਈ ਝੂਠਾ ਸੌਦਾ ਕੋਈ ਬਿਹਾਰੀ ਭਈਆ ਜਾਂ ਕੋਈ ਹੋਰ ਇਹੋ ਜਿਹੇ ਪਖੰਡੀ ਆਉਂਦੇ ਆ ਕਿਉਂ ਨੀ ਇਹ ਕਢਾ ਕੇ ਉਦੋਂ ਟਾਕਸ ਫੋਰਸਾਂ ਕਿੱਥੇ ਚਲੇ ਜਾਂਦੀਆਂ ਇਹਨਾਂ ਦੀਆਂ ਕਿ ਇਹ ਭਰਾਵਾਂ ਦੀਆਂ ਪੱਗਾਂ ਲਾਉਣ ਵਾਸਤੇ ਹੀ ਬਣਾਈਆਂ ਨੇ ਕਿ ਜੇ ਹਰਿਮੰਦਰ ਸਾਹਿਬ ਆਉਣ ਅਕਾਲ ਤਖ਼ਤ ਤੇ ਆਉਣ ਇਹਨਾਂ ਦੀਆਂ ਪੱਗਾਂ ਲਾ ਲਓ ਇਹ ਟਾਕਸ ਫੋਰਸਾਂ ਭਰਾਵਾਂ ਦੀਆਂ ਪੱਗਾਂ ਲਾਉਣ ਵਾਸਤੇ ਬਣੀਆਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਧਰਮ ਪ੍ਰਚਾਰ ਲਈ ਬਣਾਏ ਆ ਗੁਰਦੁਆਰਿਆਂ ਦੇ ਪ੍ਰਬੰਧ ਲਈ ਬਣਾਏ ਆ ਪਰ ਕਿਹੜਾ ਮੈਂਬਰ ਪ੍ਰਚਾਰ ਕਰ ਰਿਹਾ ਸਾਨੂੰ ਦੱਸੋ ਕੋਈ ਵਿਰਲਾ ਵਾਂ ਜਾਂ ਕੋਈ ਉਂਗਲੀਆਂ ਤੇ ਗਿਣ ਜੋਗੇ ਇੱਕ ਦੋ ਹੋਣਗੇ ਨਹੀਂ ਤੇ ਬਹੁਤਾਤ ਕੀ ਆ ਚਲੇ ਜਾਓ ਕਿਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਦੇ ਘਰ ਸਵੇਰ ਵੇਲੇ ਜਾ ਕੇ ਐਪਲੀਕੇਸ਼ਨ ਲੈ ਕੇ ਜੀ ਮੈਂਬਰ ਸਾਹਿਬ ਦਸਖਤ ਕਰ ਦਿਓ ਅਸੀਂ ਲਾਇਬ੍ਰੇਰੀ ਪਿੰਡ ਵਿਚ ਲੈ ਕੇ ਆਉਣੀ ਆ ਪਿੰਡ ਦੇ ਬੱਚੇ ਬੁੱਢੇ ਨੌਜਵਾਨ ਮਾਈ ਭਾਈ ਕੋਈ ਇਤਿਹਾਸ ਦੀ ਗੱਲ ਕੋਈ ਬਾਣੀ ਦੇ ਅਰਥ ਪੜ੍ਹ ਕੇ ਕੋਈ ਸਿੱਖੀ ਵਾਲੇ ਪਾਸੇ ਕੋਈ ਜਾਣਕਾਰੀ ਵਧੇ ਕੋਈ ਸਿੱਖੀ ਵੱਲ ਨੂੰ ਜਾਗਰੂਕ ਹੋਵੇ ਮੈਂਬਰ ਸਾਹਿਬ ਘਰ ਹੀ ਨਹੀਂ ਮਿਲਦੇ ਘਰੋਂ ਜਵਾਬ ਕੀ ਮਿਲਦਾ ਮੈਂਬਰ ਸਾਹਿਬ ਦੀ ਪਿੰਡ ਚ ਕਿਸੇ ਦਾ ਰੂੜੀ ਦਾ ਝਗੜਾ ਨਿਬੇੜਨ ਗਏ ਹੋਏ ਆ ਕਿਸੇ ਦੀ ਨਾਲੀ ਦਾ ਝਗੜਾ ਨਿਬੇੜਨ ਗਏ ਹੋਏ ਆ ਉਹ ਦੱਸੋ ਉਹ ਸ਼੍ਰੋਮਣੀ ਕਮੇਟੀ ਦੇ ਮੈਂਬਰ ਅਸੀਂ ਨਾਲੀਆਂ ਤੇ ਰੂੜੀਆਂ ਦੇ ਝਗੜੇ ਨਿਬੇੜਨ ਨੂੰ ਬਣਾਉਂਦੇ ਗੁਰਮੁਖ ਪਿਆਰਿਓ ਕਾਹਦੇ ਲਈ ਬਣਾਉਂਦੇ ਪ੍ਰਚਾਰ ਲਈ ਜੇ ਕਦੇ ਗੁਰੂ ਗ੍ਰੰਥ ਪੰਥ ਦੀ ਬੇਅਦਬੀ ਕੋਈ ਤਾਕੇ ਤਵੀਤ ਦੇ ਰਿਹਾ ਕੋਈ ਡੋਲੀਆਂ ਖੜਾ ਰਿਹਾ ਲੋਕਾਂ ਨੂੰ ਗੁਮਰਾਹ ਕਰ ਰਿਹਾ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਤੇ ਅਸੀਂ ਜਾਈਏ ਇਲਾਕੇ ਦੇ ਮੈਂਬਰ ਸਾਹਿਬ ਕੋਲੇ ਵੀ ਤੁਹਾਨੂੰ ਵੋਟਾਂ ਪਾ ਕੇ ਜਿਤਾਇਆ ਤੁਹਾਡੀ ਧਰਮ ਦੀ ਜ਼ਿੰਮੇਵਾਰੀ ਆ ਇਲਾਕੇ ਦੀ ਪਰ ਇਲਾਕੇ ਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰ ਰਿਹਾ ਕੋਈ ਪਖੰਡੀ ਕੋਈ ਗੁਮਰਾਹ ਕਰ ਰਿਹਾ ਤਾਕੇ ਤਵੀਤ ਦੇ ਕੇ ਡੋਲੀਆਂ ਖੜਾ ਕੇ ਲੋਕਾਂ ਨੂੰ ਭੋਲੇ ਭਾਲੇ ਮਾਈ ਭਾਈ ਗੁਮਰਾਹ ਕਰ ਰਿਹਾ ਚਲੋ ਸਾਡੇ ਨਾਲ ਆਪਾਂ ਉਸ ਨੂੰ ਰੋਕੀਏ ਮੈਂਬਰ ਕਹਿੰਦਾ ਨਾ ਨਾ ਵੀ ਇਹ ਸਾਡਾ ਕੰਮ ਥੋੜੀ ਆ ਤੇ ਜੇ ਕਹਿ ਦੋ ਵੀ ਥਾਣੇ ਫੋਨ ਹੀ ਕਰ ਦਿਓ ਥਾਣੇਦਾਰ ਨੂੰ ਵੀ ਮਨ ਮਤ ਹੋ ਰਹੀ ਆ ਵੀ ਸਿੰਘ ਚੱਲੇ ਆ ਇਹਨਾਂ ਦੇ ਨਾਲ ਜੋ ਕਾਨੂੰਨ ਕਾਰਵਾਈ ਬਣਦੀ ਆ ਉਹ ਕਾਨੂੰਨ ਕਾਰਵਾਈ ਕਰੇ ਥਾਣੇਦਾਰ ਨੂੰ ਐਸ ਐਚ ਓ ਨੂੰ ਥਾਣੇ ਚ ਫੋਨ ਨਹੀਂ ਕਰਦਾ ਸ਼੍ਰੋਮਣੀ ਕਮੇਟੀ ਦਾ ਮੈਂਬਰ ਮੈਂਬਰ ਸਾਹਿਬ ਦਾ ਫੋਨ ਥਾਣੇ ਚ ਕਦੋਂ ਆਉਂਦਾ ਧਰਮ ਵਾਸਤੇ ਨਹੀਂ ਗੁਰੂ ਗ੍ਰੰਥ ਪੰਥ ਦੀ ਬੇਅਦਬੀ ਰੋਕਣ ਵਾਸਤੇ ਨਹੀਂ ਮੈਂਬਰ ਸਾਹਿਬ ਦਾ ਫੋਨ ਆਉਂਦਾ ਥਾਣੇ ਚ ਥਾਣੇਦਾਰ ਸਾਹਿਬ ਜਿਹੜਾ ਫਲਾਣੇ ਪਿੰਡੋਂ ਤੁਸੀਂ ਸ਼ਰਾਬ ਕੱਢਦਾ ਚਾਲੂ ਭੱਠੀ ਸਮੇਤ ਫੜਿਆ ਉਹ ਆਪਣੀ ਵੋਟ ਪੱਕੀ ਆ ਉਹਨੂੰ ਛੱਡ ਦਿਓ ਦੱਸੋ ਸ਼੍ਰੋਮਣੀ ਕਮੇਟੀ ਦੇ ਮੈਂਬਰ ਅਸੀਂ ਸ਼ਰਾਬ ਦੀਆਂ ਭੱਠੀਆਂ ਛਡਾਉਣ ਵਾਲਿਆਂ ਵਾਸਤੇ ਬਣਾਏ ਆ ਧਰਮ ਪ੍ਰਚਾਰ ਲਈ ਬਣਾਏ ਆ ਪਰ ਕਰਦੇ ਧਰਮ ਪ੍ਰਚਾਰ ਸਵੇਰ ਵੇਲੇ ਚਿੱਟਾ ਕੁੜਤਾ ਪਜਾਮਾ ਪਾ ਕੇ ਇਲਾਕੇ ਦੇ MLA MP ਦੀ ਗੱਡੀ ਚ ਬਹਿ ਜਾਂਦੇ, ਸਾਰਾ ਦਿਨ ਪਿੰਡਾਂ ਚ ਗਰਾਂਟਾਂ ਵੰਡਦੇ ਫਿਰਦੇ ਆ। ਦੱਸੋ ਗਰਾਂਟਾਂ ਸਰਕਾਰ ਦੀਆਂ, MP ਤੇ MLA ਨੇ ਵੰਡਣੀਆਂ, ਮੰਤਰੀ ਨੇ ਵੰਡਣੀਆਂ, ਸ਼੍ਰੋਮਣੀ ਕਮੇਟੀ ਦਾ ਕੀ ਲੈਣਾ ਦੇਣਾ ਮੈਂਬਰ ਦਾ ਉਹਦੇ ਨਾਲ? ਸ਼੍ਰੋਮਣੀ ਕਮੇਟੀ ਦਾ ਮੈਂਬਰ ਤੇ ਧਰਮ ਦਾ ਪ੍ਰਚਾਰ ਕਰੇ, ਪਰ ਪ੍ਰਚਾਰ ਤੇ ਤਾਂ ਹੀ ਕਰੂ ਜੇ ਆਉਂਦਾ ਹੋਊ ਤਾਂ। ਦਾਸ ਬੇਨਤੀ ਕਰਦਾ ਜਿੰਨੇ ਮੈਂਬਰ ਸਾਡੇ ਸ਼੍ਰੋਮਣੀ ਕਮੇਟੀ ਦੇ ਚੁਣੇ ਇਕੱਠੇ ਕਰ ਲੋ, ਇਹਨਾਂ ਚੋਂ 10 ਜਾਣਿਆਂ ਨੂੰ ਮੂਲ ਮੰਤਰ ਦੇ ਅਰਥ ਨਹੀਂ ਆਉਂਦੇ, ਇੱਕ ਓਂਕਾਰ ਤੋਂ ਨਾਨਕੋ ਸੀ ਵੀ ਸੱਚ ਤੱਕ ਵੀ ਇਹਦੇ ਅਰਥ ਕੀ ਬਣਦੇ ਆ। 10 ਜਾਣਿਆਂ ਨੂੰ ਜਪਜੀ ਸਾਹਿਬ ਕੰਠ ਨਹੀਂ ਹੋਣਾ, 5 ਬਾਣੀਆਂ ਦੇ ਨਿਤਨੇਮ ਹੀ ਨਹੀਂ ਹੋਣੇ। ਅਸੀਂ ਪਾਰਟੀਆਂ ਨਾਲ ਜੁੜੇ, ਕੋਈ ਕਹਿੰਦਾ ਮੈਂ ਅਕਾਲੀ, ਕੋਈ ਕਹਿੰਦਾ ਕਾਂਗਰਸੀ ਆ, ਪਾਰਟੀਆਂ ਨਾਲ ਜੁੜੇ ਅਸੀਂ ਮੈਂਬਰ ਬਣਾ ਦਿੰਦੇ ਗਾ, ਅਸੀਂ ਕਿਹੜਾ ਦੇਖ ਕੇ ਬਣਾਉਂਦੇ ਵੀ ਕੋਈ ਧਰਮ ਦਾ ਪ੍ਰਚਾਰ ਕਰਨ ਵਾਲਾ ਹੈ? ਇਹਨੂੰ ਗੁਰੂ ਗ੍ਰੰਥ ਸਾਹਿਬ ਦਾ ਪਤਾ, ਬਾਣੀ ਦਾ ਪ੍ਰਚਾਰ ਕਰੂ, ਇਤਿਹਾਸ ਦਾ ਪਤਾ ਇਹਨੂੰ? ਸਿਆਸੀ ਪਾਰਟੀਆਂ ਨਾਲ ਆਪਾਂ ਜੁੜੇ, ਕੋਈ ਕਿਸੇ ਪਾਰਟੀ ਨਾਲ, ਕੋਈ ਕਿਸੇ ਪਾਰਟੀ ਨਾਲ, ਸਿਆਸੀ ਬੰਦਿਆਂ ਨੂੰ ਅੱਗੇ ਲੈ ਆਉਂਦੇ, ਧਰਮ ਦਾ ਪ੍ਰਚਾਰ ਖੇਤ ਸਵਾਹ ਕਰਨ, ਤੇ ਫਿਰ ਆਹੀ ਹਾਲ ਹੋਣਾ ਜਿਹੜਾ ਹੋ ਰਿਹਾ। ਧਰਮ ਦੀ ਅਧੋ ਗਤੀ ਹੋ ਰਹੀ, ਸਭ ਕੁਝ ਵੱਧ ਰਿਹਾ, ਪਖੰਡਵਾਦ ਵੱਧ ਰਿਹਾ, ਪਖੰਡੀ ਵੱਧ ਰਹੇ ਆ, ਉਹ ਗੁਰਮੁਖ ਪਿਆਰੇ ਜੇ ਘਟ ਰਿਹਾ ਤੇ ਸਿੱਖੀ ਘਟ ਰਹੀ ਆ, ਸਭ ਕੁਝ ਵੱਧ ਰਿਹਾ, ਸਿੱਖੀ ਸੁੰਗੜ ਰਹੀ ਆ, ਲੀਡਰਾਂ ਦੇ ਘਰ ਵੱਧ ਰਹੇ, ਜ਼ਮੀਨ ਜਾਇਦਾਦਾਂ ਵੱਧ ਰਹੀਆਂ ਨੇ, ਮੈਂਬਰਾਂ ਦੇ ਆਗੂਆਂ ਦੇ ਬੈਂਕ ਬੈਲੈਂਸ ਵੱਧ ਰਹੇ ਆ, ਘਟ ਰਹੀ ਆ ਤੇ ਸਿੱਖੀ ਘਟ ਰਹੀ ਆ, ਸਭ ਕੁਝ ਵੱਧ ਰਿਹਾ, ਘਟ ਰਹੀ ਤੇ ਸਿੱਖੀ ਘਟ ਰਹੀ ਆ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਪ੍ਰਚਾਰ ਐਸਾ ਖਜ਼ਾਨਾ, ਸਤਿਗੁਰ ਪਾਤਸ਼ਾਹ ਮਹਾਰਾਜ ਕਹਿੰਦੇ ਗੁਰੂ ਗ੍ਰੰਥ ਸਾਹਿਬ ਦਾ ਡਿੱਠਾ ਖੋਲ ਕੇ ਜਿਸ ਵੇਲੇ ਖਜ਼ਾਨਾ ਅਸੀਂ ਦੇਖਿਆ, ਰਤਨਾਂ ਦੇ ਨਾਲ ਭਰਿਆ, ਪਰ ਆਪਾਂ ਕਿੱਧਰ ਭਟਕੇ ਫਿਰਦੇ, ਕਿੱਧਰੋਂ ਲੱਭਦੇ ਫਿਰਦੇ? ਸਤਿਗੁਰੂ ਅਰਜਨ ਪਾਤਸ਼ਾਹ ਕੀ ਬਚਨ ਕਰ ਰਹੇ ਆ, ਪੜ ਵੀ ਲਿਓ ਪਿਆਰ ਵਿੱਚ ਸਾਰੇ। ਪਿਓ ਦਾਦੇ ਦਾ ਖਜ਼ਾਨਾ ਖੋਲ ਵੇਖੇ, ਰਤਨਾਂ ਦੇ ਨਾਲ ਭਰਿਆ,
ਖੋਲ ਦੇਖਿਆ ਰਤਨਾਂ ਦੇ ਨਾਲ ਭਰਿਆ, ਜੋ ਦਾਸ ਦਾ ਖਜ਼ਾਨਾ ਖੋਲ ਦੇਖਿਆ ਰਤਨਾਂ ਦੇ ਨਾਲ ਭਰਿਆ, ਜੋ ਦਾਸ ਦਾ ਖਜ਼ਾਨਾ ਖੋਲ ਦੇਖਿਆ ਰਤਨਾਂ ਦੇ ਨਾਲ ਭਰਿਆ, ਜੋ ਦਾਸ ਦਾ ਖਜ਼ਾਨਾ ਖੋਲ ਦੇਖਿਆ ਰਤਨਾਂ ਦੇ ਨਾਲ ਭਰਿਆ। ਰਤਨਾਂ ਦੇ ਨਾਲ ਭਰਿਆ, ਜੋ ਦਾਸ ਦਾ ਖਜ਼ਾਨਾ ਖੋਲ ਦੇਖਿਆ ਰਤਨਾਂ ਦੇ ਨਾਲ ਭਰਿਆ, ਦਾਸ ਦਾ ਖਜ਼ਾਨਾ ਖੋਲ ਦੇਖਿਆ ਰਤਨਾਂ ਦੇ ਨਾਲ ਭਰਿਆ, ਜੋ ਦਾਸ ਦਾ ਖਜ਼ਾਨਾ ਖੋਲ ਦੇਖਿਆ ਰਤਨਾਂ ਦੇ ਨਾਲ ਭਰਿਆ।
ਪਿਆਰੇ ਜੀ ਰਤਨਾਂ ਦੇ ਨਾਲ ਭਰਿਆ, ਪਿਆਰੇ ਰਤਨਾਂ ਦੇ ਨਾਲ ਭਰਿਆ,
ਪਿਆਰੇ ਜੀ ਰਤਨਾਂ ਦੇ ਨਾਲ ਭਰਿਆ, ਪਿਆਰੇ ਹੋ ਰਤਨਾਂ ਦੇ ਨਾਲ ਭਰਿਆ, ਪਿਆਰੇ ਜੀ ਰਤਨਾਂ ਦੇ ਨਾਲ ਭਰਿਆ, ਪਿਆਰੇ ਹੋ ਰਤਨਾਂ ਦੇ ਜੀ ਨਾਲ ਭਰਿਆ, ਰਤਨਾਂ ਦੇ ਜੀ ਨਾਲ ਭਰਿਆ,
ਉਹ ਰਤਨਾਂ
ਰਤਨਾਂ ਦੇ ਨਾਲ ਭਰਿਆ,
ਰਤਨਾਂ ਦੇ
ਨਾ ਕੋਲ ਦੇਖਿਆ
ਰਤ ਦਾਂਦੇ ਨਾਲ ਭਰਿਆ
ਓ ਦੰਦ ਤੱਕ ਜਾਨਾ ਕੋਲ ਦੇਖਿਆ
ਰਤ ਦਾਂਦੇ ਨਾਲ ਭਰਿਆ
ਖੋਲ ਡਿੱਠਾ ਖਜ਼ਾਨਾ
ਤਾਂ
ਮੇਰਾ ਮਨ ਭਿਆ ਨਿਧਾਨ ਸਤਿਗੁਰ ਪਾਤਸ਼ਾਹ ਕਹਿੰਦੇ ਪਿਓ ਦਾਦੇ ਦਾ ਖਜ਼ਾਨਾ ਰਤਨਾਂ ਦੇ ਨਾਲ ਭਰਿਆ ਗੁਰਬਾਣੀ ਦਾ ਖਜ਼ਾਨਾ ਤੇ ਆਪਾਂ ਉਸ ਗੁਰਬਾਣੀ ਦੇ ਖਜ਼ਾਨੇ ਨੂੰ ਛੱਡ ਕੇ ਪਖੰਡ ਪਿੱਛੇ ਭਟਕਦੇ ਫਿਰਦੇ ਸਾਡੇ ਮਾਈ ਭਾਈ ਮਾਫ ਕਰਨਾ ਗੁਰਮੁਖ ਪਿਆਰਿਓ ਅੱਜ ਐਸੀ ਬਾਤ ਹੋ ਰਹੀ ਆ ਜ਼ਿੰਮੇਵਾਰਾਂ ਵੱਲੋਂ ਜ਼ਿੰਮੇਵਾਰੀ ਨੀ ਨਿਭਾਈ ਜਾ ਰਹੀ ਜਿਨ੍ਹਾਂ ਦੇ ਸਿਰਾਂ ਤੇ ਕੋਈ ਜ਼ਿੰਮੇਵਾਰੀਆਂ ਉਹ ਜ਼ਿੰਮੇਵਾਰੀਆਂ ਨੀ ਨਿਭਾ ਰਹੇ ਤੇ ਅਸੀਂ ਗੁਮਰਾਹ ਹੋ ਰਹੇ ਹਾਂ ਪਰ ਦਾਸ ਬੇਨਤੀ ਕਰੇ ਹਰ ਸਿੱਖ ਦਾ ਫਰਜ਼ ਬਣਦਾ ਕੱਲੇ ਜਥੇਦਾਰਾਂ ਤੇ ਕੱਲੇ ਸੰਤਾਂ ਤੇ ਕੱਲੀ SGPC ਤੇ ਕੱਲੀਆਂ ਸੰਪਰਦਾਵਾਂ ਟਕਸਾਲਾਂ ਤੇ ਗੱਲ ਨਾ ਛੱਡੋ ਹਰ ਸਿੱਖ ਦਾ ਫਰਜ਼ ਬਣਦਾ ਜੇ ਸਿੱਖੀ ਦਾ ਬੋਲਬਾਲਾ ਕਰਨਾ ਗੁਰੂ ਗ੍ਰੰਥ ਪੰਥ ਦੀ ਵਿਚਾਰਧਾਰਾ ਦਾ ਤੇ ਹਰ ਸਿੱਖ ਕਮਰ ਕੱਸਾ ਕਰੇ ਹਰ ਮਾਈ ਭਾਈ ਜਿਹੜਾ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਦਾ ਪਹਿਲਾਂ ਆਪ ਆਪਣੇ ਤੇ ਧਾਰਨ ਕਰਕੇ ਚਾਹੇ ਉਹ ਕਲੀਨ ਸੇਵ ਹੈ ਚਾਹੇ ਉਹ ਕੇਸਾ ਧਾਰੀ ਹੈ ਤੇ ਚਾਹੇ ਅੰਮ੍ਰਿਤ ਧਾਰੀ ਹੈ ਊਚ ਨੀਚਤਾ ਦੀ ਇੱਥੇ ਗੱਲ ਕੋਈ ਨੀ ਜਾਤਾਂ ਪਾਤਾਂ ਦੀ ਗੁਰਮੁਖ ਪਿਆਰੇ ਉਹ ਸਾਰੇ ਇੱਕ ਬਣਾਇਆ ਸਤਿਗੁਰ ਪਾਤਸ਼ਾਹ ਨੇ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਨੂੰ ਅਪਣਾ ਕੇ ਤੇ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਦਾ ਪ੍ਰਚਾਰ ਕਰੇ ਤੇ ਖਿਆਲ ਕਰਿਓ ਜਦੋਂ ਬਾਣੀ ਦਾ ਪ੍ਰਚਾਰ ਹੋਇਆ ਨਾ ਜਦੋਂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਬਾਣੀ ਦਾ ਪ੍ਰਸਾਰ ਹੋਇਆ ਆਪਣੇ ਇਤਿਹਾਸ ਨੂੰ ਅਸੀਂ ਪਛਾਣਿਆ ਫਿਰ ਆ ਦੰਬੀਆਂ ਪਖੰਡੀਆਂ ਨੂੰ ਭੱਜਦਿਆਂ ਰਾਹ ਨੀ ਲੱਭਣਾ ਫਿਰ ਸਾਨੂੰ ਕਹਿਣਾ ਨੀ ਪੈਣਾ ਲੜਨਾ ਨੀ ਪੈਣਾ ਹਥਿਆਰ ਨੀ ਚੱਕਣੇ ਪੈਣੇ ਤਲਵਾਰਾਂ ਨੀ ਚੱਕਣੀਆਂ ਪੈਣੀਆਂ ਬਾਬੇ ਬਕਾਲਾ ਸਾਹਿਬ ਦੀ ਧਰਤੀ ਤੇ ਭਾਈ ਮੱਖਣ ਸਾਹ ਨੇ ਕੋਠੇ ਚੜ ਇਹੀ ਆਖਿਆ ਸੀ ਭੁੱਲੀ ਸੰਗਤ ਦੇ ਸੱਚਾ ਗੁਰ ਲਾਧੋ ਰੇ ਸੱਚਾ ਗੁਰ ਲਾਧੋ ਰੇ ਭਾਈ ਮੱਖਣ ਸਾਹ ਲਵਾਣਾ ਜਦੋਂ ਕੋਠੇ ਚੜ ਹੋਕਾ ਦਿੱਤਾ ਬਾਈ ਮੰਜੀਆਂ ਵਾਲੇ ਗੁਰਮੁਖ ਪਿਆਰਿਓ ਛੱਡ ਮੰਜੀਆਂ ਭੱਜ ਲੇ ਨਾ ਤੇ ਉਹ ਬਾਈ ਮੰਜੀਆਂ ਵਾਲੇ ਥਿਆਏ ਨਾ ਬਾਈ ਮੰਜੀਆਂ ਥਿਆਈਆਂ ਤੇ ਨਾ ਮੰਜੀਆਂ ਦੇ ਪਾਵੇ ਲੱਭੇ ਉੱਥੇ ਸਭ ਭੱਜ ਲੇ ਗੁਰਮੁਖ ਪਿਆਰਿਓ ਜਦੋਂ ਸੱਚ ਦਾ ਹੋਕਾ ਜਦੋਂ ਸੱਚ ਸਾਡੇ ਹਿਰਦੇ ਚ ਵੱਸ ਗਿਆ ਤੇ ਗੁਰਮੁਖ ਪਿਆਰਿਓ ਦੁਣ ਦੂਰ ਨਹੀਂ ਜਿਹੜੇ ਅੱਜ ਬਿਹਾਰ ਤੋਂ ਆ ਕੇ ਤੇ ਆਸੇ ਪਾਸਿਓ ਇੱਥੇ ਡੇਰੇ ਲਾ ਕੇ ਗੁਰਮੁਖ ਪਿਆਰਿਓ ਜਿਹੜੇ ਇੱਥੇ ਆ ਕੇ ਗੁਰੂ ਕਹਾਉਂਦੇ ਇਹਨਾਂ ਨੇ ਆਪਣਾ ਬੋਰੀ ਬਿਸਤਰਾ ਵਲੇੜ ਕੇ ਜਮਣਾ ਤੋਂ ਪਾਰ ਹੋ ਜਾਣਾ ਕੋਈ ਇੱਧਰੋਂ ਨੀ ਆਉਂਦਾ ਫਿਰ ਇਹ ਤਾਂ ਹੀ ਆ ਜੇ ਆਪਾਂ ਗੁਰਮੁਖ ਪਿਆਰਿਓ ਗੁਮਰਾਹ ਹੋਏ ਆ ਗੁਰੂ ਗ੍ਰੰਥ ਪੰਥ ਦੀ ਮਰਜ਼ਾਦਾ ਤੋਂ ਦੂਰ ਹੋਏ ਆ ਦੁੱਖ ਨਾਲ ਕਹਿਣਾ ਪੈਂਦਾ ਬਿਹਾਰ ਤੋਂ ਭਈ ਇੱਥੇ ਝੋਨਾ ਵੱਢਣ ਆਉਂਦੇ ਆ ਕਣਕ ਵੱਢਣ ਆਉਂਦੇ ਉਹ ਵੀ ਗੁਰੂ ਬਣ ਕੇ ਬਹਿ ਜਾਂਦੇ ਇੱਥੇ ਤੇ ਸਾਡੇ ਮਾਈ ਭਾਈ ਉਹਨਾਂ ਨੂੰ ਗੁਰੂ ਮੰਨਣ ਲੱਗ ਜਾਂਦੇ ਦੇਖੋ ਕਿੱਡੇ ਗੁਮਰਾਹ ਹੋਏ ਆ ਉਹ ਗੁਰਮੁਖੋ ਝੋਨਾ ਵੱਢਣ ਆਏ ਕਣਕ ਵੱਢਣ ਆਏ ਉਹਨਾਂ ਤੋਂ ਝੋਨਾ ਵੱਢਣ ਕਣਕ ਵੱਢਣ ਦਾ ਕੰਮ ਲਓ ਗੁਰੂ ਨਾ ਬਣਾਓ ਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਐਵੇਂ ਦੰਬੀਆਂ ਪਖੰਡੀਆਂ ਪਿੱਛੇ ਗੁਮਰਾਹ ਨਾ ਹੋ ਨਾਲੇ ਸਰਕਾਰਾਂ ਨੂੰ ਵੀ ਸੋਚਣਾ ਚਾਹੀਦਾ ਉਹ ਚਾਹੇ ਸੈਂਟਰ ਦੀ ਸਰਕਾਰ ਹੈ ਚਾਹੇ ਸਟੇਟ ਗੌਰਮੈਂਟ ਹੈ ਜਿਹੜੇ ਇਹੋ ਜਿਹੇ ਪਖੰਡੀ ਆ ਕੇ ਸਾਡੇ ਇੱਥੇ ਧਰਮਾਂ ਨਾਨਕਾਂ ਤੇ ਇੱਜ਼ਤਾਂ ਨਾਲ ਖਿਲਵਾੜ ਕਰਦੇ ਆ ਜਿਨ੍ਹਾਂ ਖਾਤਰ ਖੂਨ ਖਰਾਬੇ ਹੁੰਦੇ ਜਿਨ੍ਹਾਂ ਦੀ ਛੋਟੀ ਜਿਹੀ ਗਲਤੀ ਸਾਨੂੰ ਅੱਗ ਦੇ ਢੇਰ ਤੇ ਬਰੂਦ ਦੇ ਢੇਰ ਤੇ ਖੜਾ ਕਰ ਦਿੰਦੀ ਇਹਨਾਂ ਦਾ ਰਾਹ ਆਪ ਹੀ ਰੋਕਣਾ ਚਾਹੀਦਾ ਸਰਕਾਰਾਂ ਨੂੰ ਖਿਆਲ ਕਰਨਾ ਚਾਹੀਦਾ ਜੇ ਅਮਨ ਤੇ ਸ਼ਾਂਤੀ ਚਾਹੁੰਦੇ ਆ ਸਹੀ ਰੂਪ ਦੇ ਅੰਦਰ ਜੇ ਅਮਨ ਤੇ ਸ਼ਾਂਤੀ ਅਮਨ ਤੇ ਕਾਨੂੰਨ ਦਾ ਵਿਖਾਵਾ ਸਿਰਫ ਤੇ ਫਿਰ ਤੇ ਇਹੀ ਕੁਛ ਹੋਵੇਗਾ ਜੋ ਕੁਛ ਹੋ ਰਿਹਾ ਖੂਨ ਖਰਾਬਾ ਫਿਰ ਕੌਣ ਰੋਕੇਗਾ ਇਹਨੂੰ ਜਦੋਂ ਜ਼ਿੰਮੇਵਾਰ ਜ਼ਿੰਮੇਵਾਰੀਆਂ ਨਹੀਂ ਨਿਭਾਉਂਦੇ ਪਖੰਡੀ ਪਖੰਡ ਕਰਦੇ ਆ ਉਹਨਾਂ ਨੂੰ ਸਜ਼ਾ ਕੋਈ ਨੀ ਕੁਕਰਮ ਕਰਦੇ ਆ ਸਜ਼ਾ ਕੋਈ ਨੀ ਕਤਲ ਕਰਦੇ ਆ ਸਜ਼ਾ ਕੋਈ ਨੀ VIP ਟ੍ਰੀਟਮੈਂਟ ਹੁੰਦਾ ਜੈਡ ਸਿਕਿਉਰਟੀਆਂ ਦਿੱਤੀਆਂ ਜਾਂਦੀਆਂ ਬੁਲਟ ਪਰੂਫ ਕਾਰਾਂ ਦਿੱਤੀਆਂ ਜਾਂਦੀਆਂ ਉਹਨਾਂ ਨੂੰ ਤੇ ਫਿਰ ਗੁਰਮੁਖ ਪਿਆਰਿਓ ਦੇਸ਼ ਦਾ ਰਾਖਾ ਕੌਣ ਹੋ ਸਕਦਾ ਪਖੰਡੀ ਲੋਕ ਸੱਚੇ ਗੁਰੂ ਸਾਹਿਬਾਨਾਂ ਦੀਆਂ ਨਕਲਾਂ ਭੇਖ ਉਤਾਰਦੇ ਆ ਕੋਈ ਅੰਮ੍ਰਿਤ ਛਕਾਉਣ ਦੀ ਵਿਧੀ ਦੀ ਨਕਲ ਕਰਦਾ ਕੋਈ ਪੰਜ ਪਿਆਰਿਆਂ ਦੀ ਉਹ ਪੰਜ ਪ੍ਰਧਾਨੀ ਮਰਜ਼ਾਦਾ ਦੀ ਨਕਲ ਕਰਦਾ ਕੋਈ ਕੁਛ ਕਰਦਾ ਕੋਈ ਗੁਰੂ ਗ੍ਰੰਥ ਪੰਥ ਦੇ ਬਰਾਬਰ ਪੰਥ ਦੀ ਗੱਲ ਕਰਦਾ ਗ੍ਰੰਥ ਦੀ ਗੱਲ ਕਰਦਾ ਗੁਰਮੁਖ ਪਿਆਰੇ ਉਹਨਾਂ ਦਾ ਰਾਹ ਨੀ ਰੋਕਦੇ ਫਿਰ ਆਹੀ ਕੁਛ ਜੋ ਕੁਛ ਹੋ ਰਿਹਾ ਪਰ ਖਿਆਲ ਕਰਿਓ ਰੀਸਾਂ ਕਰਨ ਨਾਲ ਕਿਤੇ ਗੁਰੂ ਨੀ ਬਣਦੇ ਭੇਖ ਧਰਾਵਾ ਕਰ ਲੈਣਾ ਪਹਿਰਾਵਾ ਬਣਾ ਲੈਣਾ ਗੁਰਮੁਖ ਪਿਆਰਿਓ ਕੋਈ ਭੇਖ ਧਾਰੀ ਤੇ ਹੋ ਸਕਦਾ ਬਹਿਰੂਪੀਆ ਤੇ ਹੋ ਸਕਦਾ ਜਿਵੇਂ ਬਹਿਰੂਪੀਏ ਤੁਸੀਂ ਦੇਖਦੇ ਹੋ ਪਿੰਡਾਂ ਸ਼ਹਿਰਾਂ ਚ ਆਉਂਦੇ ਆ ਦਸ ਸਿਰ ਲਾਏ ਦੁਸਹਿਰੇ ਦੇ ਨੇੜੇ ਰਾਵਣ ਬਣ ਕੇ ਕੋਈ ਪਿੰਡਾਂ ਦੇ ਵਿੱਚ ਬਹਿਰੂਪੀਆ ਬਣ ਕੇ ਘੁੰਮਦਾ, ਕੋਈ ਹਨੂਮਾਨ ਜੀ ਦਾ ਰੂਪ ਧਾਰ ਕੇ ਤੇ ਘੁੰਮਦਾ, ਪਹਿਲਾਂ ਉਹ ਸਵੇਰੇ ਏਦਾਂ ਗੇੜਾ ਦੇ ਦਿੰਦਾ, ਭੇਖ ਬਣਾ ਕੇ ਹੱਥ ਨੂੰ ਗੁਰਾਈ ਕਰਨ ਆ ਜਾਂਦਾ, ਭੇਖ ਦਿਖਾਵਾ ਕਰਕੇ। ਉਹ ਬਹਿਰੂਪੀਆ ਤੇ ਹੋ ਸਕਦਾ, ਪਰ ਉਹ ਹਨੂਮਾਨ ਥੋੜੀ ਆ, ਉਹ ਰਾਵਣ ਥੋੜੀ ਆ। ਇਸੇ ਤਰ੍ਹਾਂ ਕੋਈ ਗੁਰੂ ਗੋਬਿੰਦ ਸਿੰਘ ਵਰਗੀ ਪੋਸ਼ਾਕ ਪਾ ਕੇ, ਕਲਗੀ ਲਾ ਕੇ ਤੇ ਸ਼ਰਬਤ ਦਾ ਕੜਾਹਾ ਘੋਲ ਕੇ ਤੇ ਆਖੇ ਮੈਂ ਗੁਰੂ ਗੋਬਿੰਦ ਸਿੰਘ ਤੇ ਅੰਮ੍ਰਿਤ ਛਕਾਉਂ, ਉਹ ਕੋਈ ਭੇਖਧਾਰੀ ਬਹਿਰੂਪੀਆ ਤੇ ਪਖੰਡੀ ਤੇ ਹੋ ਸਕਦਾ, ਪਰ ਗੁਰੂ ਗੋਬਿੰਦ ਸਿੰਘ ਨਹੀਂ। ਸ਼ਰਬਤ ਦਾ ਕੜਾਹਾ ਘੋਲ ਕੇ ਗੁਰਮੁਖ ਪਿਆਰੇ ਦੋ ਬੋਰੀਆਂ ਖੰਡ ਦੀਆਂ ਪਾ ਕੇ, ਚਾਰ ਬੋਤਲਾਂ ਰੂਹ ਅਫਜੇ ਦੀਆਂ, ਕਿਤੇ ਅੰਮ੍ਰਿਤ ਬਣ ਜਾਂਦਾ? ਐ ਅੰਮ੍ਰਿਤ ਨਹੀਂ ਬਣਦਾ। ਅੰਮ੍ਰਿਤ ਦੀ ਮਰਜ਼ਾਦਾ ਜੋ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਧੁਰ ਦਰਗਾਹੋਂ ਲੈ ਕੇ ਆਏ ਤੇ ਪੰਜ ਪਿਆਰੇ, ਕਿਤੇ ਐਵੇਂ ਨਹੀਂ ਵੀ ਐਵੇਂ ਲੋਕਾਂ ਚ ਉਠਾ ਲਓ ਤੇ ਇਹ ਪੰਜ ਪਿਆਰੇ, ਕੋਈ ਕਹਿੰਦਾ ਸੱਤ ਸਤਾਰੇ ਨਰਕ ਧਾਰੀਆ ਕਹਿੰਦਾ ਸੀ, ਅਖੇ ਗੁਰੂ ਗੋਬਿੰਦ ਸਿੰਘ ਦੇ ਪੰਜ ਪਿਆਰੇ ਮੇਰੇ ਸੱਤ ਸਤਾਰੇ। ਤੇ ਫਿਰ ਆਇਆ ਸਮਾਂ, ਨਾ ਉਹਦੇ ਸੱਤ ਸਤਾਰੇ ਲੱਭੇ ਤੇ ਨਾ ਨਰਕ ਧਾਰੀਆ ਲੱਭਿਆ। ਸ਼ਹਾਦਤਾਂ ਦੇਣੀਆਂ ਪਈਆਂ, ਸਿੰਘਾਂ ਨੇ ਕੁਰਬਾਨੀਆਂ ਕੀਤੀਆਂ, ਇਤਿਹਾਸ ਸਿਰਜਦੇ ਆਇਆ। ਬਾਬਾ ਸੁਖਾ ਸਿੰਘ ਮਹਤਾਬ ਸਿੰਘ ਵਰਗੇ, ਬਾਬਾ ਬੋਧਾ ਸਿੰਘ, ਬਾਬਾ ਗਰਜਾ ਸਿੰਘ ਵਰਗੇ ਇਤਿਹਾਸ ਆਪਣੇ ਆਪ ਨੂੰ ਦੁਹਰਾਉਂਦਾ ਸਿੰਘ ਆਏ ਆ। ਸਤਵੰਤ ਸਿੰਘ, ਬੇਅੰਤ ਸਿੰਘ ਵਰਗੇ, ਭਾਈ ਸੁਖੇ ਤੇ ਜਿੰਦੇ ਵਰਗੇ ਗੁਰਮੁਖ ਪਿਆਰੇ, ਇਤਿਹਾਸ ਆਪਣੇ ਆਪ ਨੂੰ ਦੁਹਰਾਉਂਦਾ। ਕੁਰਬਾਨੀ ਵਾਲਿਆਂ ਦੀ ਜਿਉਂ ਸਿੱਖੀ ਦੀ ਸਿਰਜਣਾ ਹੋਈ ਆ, ਨਾ ਘਾਟ ਪਹਿਲਾਂ ਸੀ ਤੇ ਨਾ ਘਾਟ ਅੱਜ ਆ। ਚੜ੍ਹਦੀ ਕਲਾ ਵਾਲੇ ਸਿੱਖ ਗੁਰੂ ਨਾਨਕ ਦੇ ਘਰ ਵਿਚ ਹਮੇਸ਼ਾ ਤਿਆਰ ਬਰ ਤਿਆਰ, ਛਾਤੀਆਂ ਡਾਹ ਕੇ, ਛਾਤੀਆਂ ਤੇ ਗੋਲੀਆਂ ਖਾਣ ਵਾਲੇ, ਫਾਂਸੀਆਂ ਦੇ ਰੱਸੇ ਚੁੰਮਣ ਵਾਲੇ, ਜੇ ਭਾਰਤ ਨੂੰ ਆਜ਼ਾਦ ਕਰਾਉਣ ਵਾਸਤੇ ਭਗਤ ਸਿੰਘ, ਸਰਦਾਰ ਭਗਤ ਸਿੰਘ, ਸਰਦਾਰ ਕਰਤਾਰ ਸਿੰਘ ਸਰਾਭਾ, ਊਧਮ ਸਿੰਘ ਸੁਨਾਮ ਵਰਗੇ ਫਾਂਸੀਆਂ ਦੇ ਰੱਸੇ ਗਲਾਂ ਚ ਪਾ ਲੇ, ਤੇ ਅੱਜ ਫਾਂਸੀਆਂ ਦੇ ਰੱਸੇ ਗਲਾਂ ਚ ਪਾਉਣ ਵਾਲਿਆਂ ਦੀ ਘਾਟ ਨਹੀਂ ਹੈ। ਭਾਈ ਸੁੱਖੇ ਤੇ ਜਿੰਦੇ ਦੀ ਕੁਰਬਾਨੀ ਸਾਡੇ ਸਾਹਮਣੇ ਆ। ਕਿਤੇ ਜੱਜ ਦੀ ਲਿਖੀ ਜੱਜਮੈਂਟ ਪੜ੍ਹੋ, ਗੁਰਮੁਖ ਪਿਆਰਿਓ ਜਿਹਨੇ ਸੁੱਖੇ ਤੇ ਜਿੰਦੇ ਨੂੰ ਫਾਂਸੀ ਦਾ ਹੁਕਮ ਸੁਣਾਇਆ ਨਾ, ਤੇ ਜੱਜ ਨੇ ਜੱਜਮੈਂਟ ਚ ਲਿਖਿਆ, ਕਹਿੰਦਾ ਮੈਂ ਇਹਨਾਂ ਨੂੰ ਰਿਹਾ ਕਰ ਸਕਦਾ, ਇਹਨਾਂ ਤੇ ਕੋਈ ਸਬੂਤ ਨਹੀਂ ਆ, ਕੋਈ ਗਵਾਹ ਨਹੀਂ ਭੁਗਤਿਆ, ਕੋਈ ਸਬੂਤ ਨਹੀਂ ਆ, ਪਰ ਕਹਿੰਦਾ ਮੈਂ ਰਿਹਾ ਤਾਂ ਨਹੀਂ ਕਰ ਸਕਦਾ ਕਿਉਂਕਿ ਇਹਨਾਂ ਨੇ ਖੁਦ ਕਬੂਲਿਆ ਕਿ ਅਸੀਂ ਵੈਦਿਆਂ ਨੂੰ ਮਾਰਿਆ। ਉਹਨੇ ਸਾਡੇ ਹਰਿਮੰਦਰ ਸਾਹਿਬ ਤੇ ਫੌਜਾਂ ਲੈ ਕੇ ਗਿਆ, ਫੌਜਾਂ ਦੀ ਗਵਾਹੀ ਕੀਤੀ, ਸਾਡਾ ਕਾਲ ਤਖ਼ਤ ਢਹਿ ਢੇਰੀ ਕੀਤਾ, ਅਸੀਂ ਉਹਨੂੰ ਮਾਰਿਆ, ਇਹਨਾਂ ਨੇ ਖੁਦ ਕਬੂਲਿਆ। ਕਹਿੰਦਾ ਮੈਂ ਰਿਹਾ ਕਰ ਸਕਦਾ ਕਿਉਂਕਿ ਸਬੂਤ ਕੋਈ ਨਹੀਂ, ਗਵਾਹ ਕੋਈ ਨਹੀਂ ਹੈ, ਪਰ ਰਿਹਾ ਤਾਂ ਨਹੀਂ ਕਰ ਸਕਦਾ ਕਿਉਂਕਿ ਇਹਨਾਂ ਖੁਦ ਕਬੂਲਿਆ। ਪਰ ਕਹਿੰਦਾ ਐਸੇ ਚੜ੍ਹਦੀ ਕਲਾ ਵਾਲੇ ਸਿੱਖ ਮੈਂ ਐਸੇ ਮਨੁੱਖ ਇਨਸਾਨ ਜ਼ਿੰਦਗੀ ਚ ਪਹਿਲੀ ਵਾਰ ਦੇਖੇ ਆ। ਕਹਿੰਦਾ ਉਹ ਵਕੀਲ ਸਾਹਿਬ ਜੋ ਸਰਕਾਰੀ ਵਕੀਲ ਸੀ, ਸੁੱਕੇ ਤੇ ਜਿੰਦੇ ਨੇ ਵਕੀਲ ਨਹੀਂ ਕੀਤਾ, ਉਹ ਤੇ ਹਮੇਸ਼ਾ ਇਹ ਕਹਿੰਦੇ ਸੀ ਜੱਜ ਸਾਹਿਬ ਸਾਨੂੰ ਛੇਤੀ ਫਾਂਸੀ ਤੇ ਚਾੜੋ, ਅਸੀਂ ਸ਼ਹੀਦੀ ਪਾ ਕੇ ਤੇ ਮੁੜ ਜਨਮ ਲੈ ਸਿੱਖਾਂ ਦੇ ਘਰ ਜੰਮ ਕੇ ਸਿੱਖੀ ਦੀ ਸੇਵਾ ਕਰਨੀ ਚਾਹੁੰਦੇ ਆ।
ਸਤਿ ਸ੍ਰੀ ਅਕਾਲ।
ਜੱਜ ਨੇ ਜੱਜਮੈਂਟ ਚ ਲਿਖਿਆ, ਕਹਿੰਦਾ ਐਸੇ ਇਨਸਾਨ, ਐਸੇ ਸਿੱਖ ਮੈਂ ਜ਼ਿੰਦਗੀ ਚ ਪਹਿਲੀ ਵਾਰ ਦੇਖਿਆ, ਵਕੀਲ ਸਾਹਿਬ ਮੈਨੂੰ ਫਾਂਸੀ ਦਾ ਹੁਕਮ ਸੁਣਾਉਣਾ ਪੈਣਾ ਕਿਉਂਕਿ ਕਾਨੂੰਨ ਇਸ ਗੱਲ ਦੀ ਇਜਾਜ਼ਤ ਨਹੀਂ ਦਿੰਦਾ ਮੈਂ ਇਹਨਾਂ ਨੂੰ ਰਿਹਾ ਕਰ ਦਿਆਂ, ਕਿਉਂਕਿ ਇਹਨਾਂ ਖੁਦ ਇਸ ਗੁਨਾਹ ਨੂੰ ਕਬੂਲਿਆ ਜੋ ਸਾਡੀ ਨਿਗਾਹ ਚ ਗੁਨਾਹ ਤੇ ਇਹਨਾਂ ਦੀ ਨਿਗਾਹ ਵਿਚ ਸੇਵਾ, ਧਰਮ ਦੀ ਸੇਵਾ, ਟੋਡੀਆਂ ਗਤਾਰਾਂ ਮੁਖਮਰਾਂ ਨੂੰ ਸੋਧਣਾ ਇਹ ਸਿੱਖੀ ਦੀ ਸੇਵਾ, ਧਰਮ ਦੀ ਸੇਵਾ। ਪਰ ਕਹਿੰਦਾ ਵਕੀਲ ਸਾਹਿਬ ਮੈਨੂੰ ਇਹਨਾਂ ਦੋਨਾਂ ਨੌਜਵਾਨਾਂ ਦੀ ਇੱਕ ਸਾਂਝੀ ਤਸਵੀਰ ਵੱਡੀ ਬਣਾ ਕੇ ਲਿਆ ਦੀ, ਮੈਂ ਆਪਣੇ ਡਰਾਇੰਗ ਰੂਮ ਚ ਲਾਉਣੀ ਚਾਹੁੰਦਾ।
ਸਤਿ ਸ੍ਰੀ ਅਕਾਲ।
ਗੱਜ ਕੇ ਆਖੋ ਸਤਨਾਮ
ਵਾਹਿਗੁਰੂ।
ਇਹ ਜੱਜ ਦੀ ਜੱਜਮੈਂਟ ਚ ਲਿਖਿਆ, ਕਹਿੰਦਾ ਮੈਂ ਇਹਨਾਂ ਦੀ ਤਸਵੀਰ ਆਪਣੀ ਡਰਾਇੰਗ ਰੂਮ ਵਿਚ ਲਾਉਣੀ ਚਾਹੁੰਦਾ, ਆਪਣੇ ਡਰਾਇੰਗ ਰੂਮ ਵਿਚ ਇਹਨਾਂ ਦੇ ਹੰਸੂ ਹੰਸੂ ਕਰਦੇ ਚਿਹਰੇ ਸਦਾ ਮੇਰੇ ਸਾਹਮਣੇ, ਚੜ੍ਹਦੀ ਕਲਾ ਵਾਲੇ ਜਮਾਲ ਤੇ ਜਲਾਲ ਦੇ ਭਰੇ ਚਿਹਰੇ ਮੇਰੇ ਅੱਖਾਂ ਦੇ ਸਾਹਮਣੇ ਰਹਿਣ। ਐਸੇ ਗੁਰਸਿੱਖ ਗੁਰਮੁਖ ਪਿਆਰੇ, ਗੁਰੂ ਕੇ ਸਿੱਖ ਜੇ ਜੱਜ ਸਜਾ ਸੁਣਾਉਣ ਲੱਗਦਾ ਤੇ ਉਹ ਵੀ ਉਹਨਾਂ ਨੂੰ ਉਹਨਾਂ ਦੀਆਂ ਤਸਵੀਰਾਂ ਮੰਗਦਾ। ਐਸੇ ਚੜ੍ਹਦੀ ਕਲਾ ਵਾਲੇ ਸਿੱਖ ਉਹ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਂਦੇ ਆਏ ਆ, ਨਿਭਾਉਂਦੇ ਰਹਿਣ। ਗੁਰਮੁਖ ਪਿਆਰੇ, ਉਹ ਭਾਰਤ ਆਜ਼ਾਦ ਕਰਾਉਣ ਵਾਸਤੇ ਏਡੀਆਂ ਵੱਡੀਆਂ ਕੁਰਬਾਨੀਆਂ, ਬੱਬਰੇ ਅਕਾਲੀ ਆ, ਗੁਰਮੁਖ ਪਿਆਰੇ, ਲਹਿਰ ਚੱਲੀ ਧੰਨਾ ਸਿੰਘ ਬੱਬਰ, ਭਾਰਤ ਨੂੰ ਆਜ਼ਾਦ ਕਰਾਉਣ ਵਾਸਤੇ, ਹਿੰਦੁਸਤਾਨ ਨੂੰ ਆਜ਼ਾਦ ਕਰਾਉਣਾ ਦੁਆਬੇ ਦੀ ਧਰਤੀ ਤੋਂ, 500 ਬੱਬਰੇ ਅਕਾਲੀ ਸ਼ਹੀਦ ਹੋਏ, ਟੋਡੀਆਂ ਗਦਾਰਾਂ ਮੁਖਬਰਾਂ ਨੂੰ ਸੋਧਿਆ, ਪਰ ਸਿੱਖੀ ਸਥਾਨ ਵਿਚ ਵਾਧਾ ਕਰਦੇ ਗਏ, ਸ਼ਹੀਦੀਆਂ ਤੋਂ ਡਰੇ ਨਹੀਂ। ਭਾਈ ਕਮਲਜੀਤ ਸਿੰਘ ਸੁਨਾਮ, ਭਾਈ ਦਰਸ਼ਨ ਸਿੰਘ ਲੋਹਾਰਾ, ਭਾਵੇਂ ਆਪਣੇ ਭਰਾਵਾਂ ਨੇ ਗੋਲੀਆਂ ਮਾਰੀਆਂ ਸਰਕਾਰਾਂ ਦੇ ਇਸ਼ਾਰਿਆਂ ਤੇ, ਪਖੰਡੀਆਂ ਦੀ ਪਿੱਠ ਪੂਰੀ ਗਈ, ਪਰ ਗੋਲੀਆਂ ਛਾਤੀ ਚ ਖਾਧੀਆਂ, ਖਾਲਸਾ ਜੀ ਪਿੱਠ ਤੇ ਨਹੀਂ ਖਾਧੀਆਂ। ਸਿੱਖੀ ਦੇ ਉੱਤੇ ਭਗਤੀ ਸ਼ਕਤੀ ਤੇ ਪਹਿਰਾ ਦੇਣ ਵਾਲੇ, ਗੁਰੂ ਗ੍ਰੰਥ ਪੰਥ ਦੇ ਸਿਧਾਂਤ ਤੇ ਚੱਲਣ ਵਾਲੇ, ਹਮੇਸ਼ਾ ਗੁਰਮੁਖ ਪਿਆਰੇ ਇਤਿਹਾਸ ਆਪਣੇ ਆਪ ਨੂੰ ਦੁਹਰਾਉਂਦਾ, ਗੁਰੂ ਕੇ ਸਿੱਖਾਂ ਨੇ ਹਮੇਸ਼ਾ ਕੁਰਬਾਨੀਆਂ ਕੀਤੀਆਂ ਨੇ, ਨਹੀਂ ਸਰਕਾਰਾਂ ਨੇ ਆਪਣੀ ਜ਼ਿੰਮੇਵਾਰੀ ਨਿਭਾਈ, ਤੇ ਇਸ ਕੂੜੇ ਕਰਕਟ ਨੂੰ ਹੁੰਝਣ ਵਾਸਤੇ ਗੁਰੂ ਖਾਲਸੇ ਨੇ ਹਮੇਸ਼ਾ ਗੁਰੂ ਦੇ ਸਿਧਾਂਤਾਂ ਤੇ ਪਹਿਰਾ ਕਿਉਂ ਦਸਮੇਸ਼ ਪਾਤਸ਼ਾਹ ਨੇ ਜਫ਼ਰਨਾਮੇ ਚ ਬਚਨ ਕੀਤੇ, ਚੁੰਕਾਰ ਅੱਜ ਹਮਾ ਹੀਲ ਤੇ ਦਰ ਗੁਜਸ ਹਲਾਲ ਅਸ ਬੁਰਦਨ ਬਸ ਮਸੀਰ ਦਸ। ਸਤਿਗੁਰ ਕਹਿੰਦੇ ਜੇ ਆਪਣੇ ਹੱਕ ਲਈ, ਸੱਚ ਲਈ, ਇਨਸਾਫ ਲਈ ਸਾਰੇ ਵਕੀਲਾਂ ਅਪੀਲਾਂ ਦਲੀਲਾਂ ਦੇ ਦਰਵਾਜੇ ਬੰਦ ਹੋ ਜਾਣ ਤੇ ਹੱਥ ਤਲਵਾਰ ਤੇ ਜਾਣਾ ਜਾਇਜ਼ ਹੈ, ਇਨਸਾਫ ਲੈਣ ਵਾਸਤੇ, ਹੱਕ ਲੈਣ ਵਾਸਤੇ। ਪਰ ਗੁਰਮੁਖ ਪਿਆਰਿਓ ਦੇਖੋ, ਜਿਨ੍ਹਾਂ ਲੋਕਾਂ ਨੇ ਕੁਝ ਕੀਤਾ, ਵਿਦਵਾਨ ਲਿਖਦਾ ਐ ਬਹਿਰੂਪੀਏ ਭੇਖ ਪਾਉਣ ਨਾਲ ਗੁਰੂ ਗੋਬਿੰਦ ਸਿੰਘ ਨਹੀਂ ਬਣ ਜਾਂਦਾ, ਕੋਈ ਐ ਪਹਿਰਾਵੇ ਪਾਉਣ ਨਾਲ, ਐ ਕਿਤਾਬਾਂ ਲਿਖਣ ਨਾਲ ਕੋਈ ਗੁਰੂ ਗ੍ਰੰਥ ਸਾਹਿਬ ਨਹੀਂ ਬਣ ਜਾਂਦਾ। ਗੁਰੂ ਗ੍ਰੰਥ ਸਾਹਿਬ ਜਿਹਦੇ ਚ ਸਾਰੀ ਮਨੁੱਖਤਾ ਨੂੰ ਸਾਂਝਾ ਉਪਦੇਸ਼, ਵਿਦਵਾਨ ਲਿਖਦਾ ਜੇ ਮੰਜੀ ਤੇ ਪੀੜੀ ਡਾਹ ਦੇਈਏ, ਉਹ ਮੇਜ਼ ਕਦੇ ਨਹੀਂ ਬਣ ਸਕਦਾ। ਮੰਜਾ ਮੰਜਾ, ਪੀੜੀ ਪੀੜੀ, ਮੇਜ਼ ਮੇਜ਼ ਆ, ਮੰਜੇ ਤੇ ਪੀੜੀ ਰੱਖ ਕੇ ਜੁਗਾੜ ਤੇ ਕਰ ਲਿਆ ਜਾ ਸਕਦਾ, ਮੇਜ਼ ਦਾ ਕੰਮ ਲੈ ਸਕਦੇ ਆ, ਪਰ ਮੇਜ਼ ਮੇਜ਼ ਹੀ ਹੁੰਦਾ। ਮੰਜੀ ਤੇ ਪੀੜੀ ਡਾਹ ਦੇਈਏ, ਉਹ ਮੇਜ਼ ਕਦੇ ਨਹੀਂ ਬਣ ਸਕਦਾ। ਜੇ ਪਵੇ ਕੰਗਾਲੀ ਛਤਰੀ ਤੋਂ, ਦਰਵੇਸ਼ ਕਦੇ ਨਹੀਂ ਬਣ ਸਕਦਾ। ਜੇ ਵਾਹਿਗੁਰੂ ਵੱਲੋਂ, ਰੱਬ ਵੱਲੋਂ ਹੀ ਕਿਸੇ ਨੂੰ ਕੰਗਾਲੀ ਪੱਲੇ ਪੈ ਜੇ ਤੇ ਉਹ ਬਾਅਦ ਚ ਪਾ ਕੇ ਭਗਵੇ ਕੱਪੜੇ ਤੇ ਆਖੇ ਆਪਾਂ ਹੁਣ ਸਾਧ ਹੋ ਗਏ ਆ, ਸਾਧੂ ਬਣ ਗਏ, ਸੰਤ ਬਣ ਗਏ ਆ, ਉਹ ਦਰਵੇਸ਼ ਨਹੀਂ ਆ। ਗੁਰਬਾਣੀ ਦਾ ਵਚਨ, ਨਾਰ ਮੂਈ ਘਰ ਸੰਪਦ ਨਾਸੀ, ਮੂੰਡ ਮੁੰਡਾਏ ਭਇਓ ਸੁਨਿਆਸੀ। ਸਤਿਗੁਰ ਪਾਤਸ਼ਾਹ ਕਹਿੰਦੇ ਘਰ ਵਾਲੀ ਮਣ ਗਈ, ਪਰਿਵਾਰ ਤਬਾਹ ਹੋ ਗਿਆ, ਪੈਸਾ ਹੈ ਨੀ ਕੋਲ, ਤੇ ਸਿਰ ਮੁੜਾ ਕੇ ਪਾ ਕੇ ਭਗਵੇ ਕੱਪੜੇ ਲਿਬਾਸ ਪਾ ਕੇ ਆਪਾਂ ਜੀ ਸੁਨਿਆਸੀ ਹੁੰਦੇ ਆ, ਸੰਤ ਹੁੰਦੇ ਆ। ਨਹੀਂ ਨਹੀਂ ਗੁਰਮੁਖ ਪਿਆਰੇ, ਨਾਰ ਮੂਈ ਘਰ ਸੰਪਦ ਨਾਸੀ, ਮੂੰਡ ਮੁੰਡਾਏ ਭਇਓ ਸੁਨਿਆਸੀ, ਐ ਸੁਨਿਆਸੀ ਨਹੀਂ ਬਣਦੇ, ਐ ਸਾਧੂ ਸੰਤ ਨਹੀਂ ਬਣਦੇ। ਜੇ ਪਵੇ ਕੰਗਾਲੀ ਛਤਰੀ ਤੋਂ, ਦਰਵੇਸ਼ ਕਦੇ ਨਹੀਂ ਬਣ ਸਕਦਾ। ਉਹ ਜੇ ਖੱਲ ਚੜਾਈਏ ਖੋਤੇ ਤੇ, ਉਹ ਸ਼ੇਰ ਕਦੇ ਨਹੀਂ ਬਣ ਸਕਦਾ। ਕਹਿ ਦਿਓ ਵਾਹਿਗੁਰੂ,
ਵਾਹਿਗੁਰੂ,
ਕਹਿ ਦਿਓ ਸਾਰੀ ਸੰਗਤ
ਵਾਹਿਗੁਰੂ,
ਇੱਕ ਵਾਰ ਫਿਰ ਕਹਿ ਦਿਓ
ਵਾਹਿਗੁਰੂ।
ਜੇ ਖੋਤੇ ਤੇ ਸ਼ੇਰ ਦੀ ਖੱਲ ਪਾ ਦਿਓ, ਖੋਤਾ ਸ਼ੇਰ ਬਣ ਜੂ, ਖੋਤਾ ਖੋਤਾ ਰਹਿਣਾ, ਸ਼ੇਰ ਸ਼ੇਰ ਆ। ਪਖੰਡੀ ਲੋਕ ਜਿਹੜੇ ਗੁਰਮੁਖ ਪਿਆਰੇ, ਗੁਰੂ ਗੋਬਿੰਦ ਸਿੰਘ ਵਰਗੀ ਪੋਸ਼ਾਕ ਪਾਲੀ, ਝੂਠੇ ਸੌਦੇ ਵਾਲੇ ਨੇ, ਕੀ ਉਹ ਗੁਰੂ ਗੋਬਿੰਦ ਸਿੰਘ ਬਣ ਗਿਆ? ਇਹੋ ਜਿਹੇ ਬਥੇਰੇ ਤੁਰੇ ਫਿਰਦੇ ਗੁਰਮੁਖ ਪਿਆਰੇ ਬਹਿਰੂਪੀਏ, ਇਹੋ ਜਿਹੇ ਬਥੇਰੇ ਜਨੌਰ ਤੁਰੇ ਫਿਰਦੇ, ਕੋਈ ਨੀ ਪੁੱਛਦਾ ਗੁਰਮੁਖ ਪਿਆਰੇ ਗੁਰੂ ਗੋਬਿੰਦ ਸਿੰਘ, ਗੁਰੂ ਗੋਬਿੰਦ ਸਿੰਘ ਆ। ਉਹਨਾਂ ਵਰਗੀ ਤਪੱਸਿਆ, ਤਪ ਤੇ ਤੇਜ ਦਾਨ, ਅਧਿਆਤਮ ਜੋਧੇ ਜਰਨੈਲਾਂ ਵਾਲੀ ਗੱਲ ਕਿੱਥੋਂ ਲਿਆਓਗੇ ਗੁਰਮੁਖ ਪਿਆਰੇ? ਕੱਲਾ ਭੇਖ ਪਹਿਰਾਵਾ ਪਾਲਿਆ, ਕਲਗੀ ਲਾ ਲਈ, ਉਹਨਾਂ ਨੂੰ ਕਹੋ ਜਿਹੜੀ ਹੇਮਕੁੰਡ ਤੇ ਤਪੱਸਿਆ। ਹੇਮਕੁੰਡ ਪਰਬਤ ਹੈ ਜਹਾਂ ਸਭ ਸਿੰਘ ਸੋਭਤ ਹੈ, ਜਿੱਥੇ ਸਤਿਗੁਰ ਪਾਤਸ਼ਾਹ ਦੀ ਤਪੱਸਿਆ, ਪੁੱਤਰਾਂ ਦਾ ਦਾਨ, ਇਹੋ ਜਿਹੀ ਕੁਰਬਾਨੀ ਦੱਸੋ ਇਹਨਾਂ ਦਾ ਪਿਓ ਕਰੂਗਾ, ਕਿੱਥੋਂ ਲਿਆਉਣਗੇ? ਐਵੇਂ ਪਹਿਰਾਵੇ ਪਾ ਕੇ ਗੁਰਮੁਖ ਪਿਆਰਿਓ, ਕੋਈ ਗੋਬਿੰਦ ਸਿੰਘ ਦੀ ਰੀਸ ਨੀ ਹੁੰਦੀ। ਜਿੱਦਣ 12 ਮਈ 2007 ਨੂੰ ਸਰਬਤ ਦਾ ਕੜਾਹਾ ਸਲਾਬਤਪੁਰੇ ਘੋਲਿਆ ਝੂਠੇ ਸੌਦੇ ਵਾਲੇ ਨੇ, ਤੇ ਗੁਰਮੁਖ ਪਿਆਰਿਓ ਬਾਅਦ ਵਿਚ ਆਪਣੇ ਜਿਹੜੇ ਨਿਕਟ ਵਰਤੀ ਜੇ ਚੇਲੇ ਸੀ ਉਹਨਾਂ ਚ ਕਹਿੰਦਾ, ਅੱਜ ਤੇ ਮੈਂ ਗੁਰੂ ਗੋਬਿੰਦ ਸਿੰਘ ਲੱਗਦਾ, ਉਹਨਾਂ ਵਰਗੀ ਪੋਸ਼ਾਕ ਪਾਈ ਆ, ਕਲਗੀ ਲਾਈ ਆ। ਕਹਿੰਦਾ ਜੇ ਅੱਜ ਮੈਂ ਇਦਾਂ ਹੀ ਕਿਤੇ ਅੰਮ੍ਰਿਤਸਰ ਸਾਹਿਬ ਚਲਿਆ ਜਾਵਾਂ ਨਾ, ਕਹਿੰਦਾ ਸਿੱਖਾਂ ਨੇ ਮੈਨੂੰ ਗੁਰੂ ਗੋਬਿੰਦ ਸਿੰਘ ਸਮਝ ਲੈਣਾ ਤੇ ਉੱਥੇ ਹੀ ਰੱਖ ਲੈਣਾ, ਮੈਨੂੰ ਆਉਣ ਨਹੀਂ ਦੇਣਾ। ਜਦੋਂ ਆਹ ਗੱਲ ਕਹੀ ਮੀਡੀਆ ਵਾਲੇ ਸਾਨੂੰ, ਕਹਿੰਦੇ ਬਾਬਾ ਜੀ ਆਹ ਗੱਲ ਨਿਕਲੀ, ਤੁਹਾਡਾ ਕੀ ਕਹਿਣਾ ਇਹਦੇ ਬਾਰੇ? ਕਿਉਂਕਿ ਸਾਡਾ ਲੰਬਾ ਸੰਘਰਸ਼ ਪਿਛਲੇ 13 ਸਾਲ ਤੋਂ ਪਖੰਡਵਾਦ ਦੇ ਖਿਲਾਫ ਚੱਲਦਾ ਆ ਰਿਹਾ। ਅੱਜ ਉਹ ਪਖੰਡੀ ਦਾ ਬੇੜਾ ਡੁੱਬਣ ਕਿਨਾਰੇ ਆ, ਅੱਜ ਰਹਿ ਗਏ 2-4 ਵੱਟੇ ਪਾਉਣ ਵਾਲੇ, ਉਹਦੀ ਡੁੱਬਦੀ ਬੇੜੀ ਚ ਸਾਰਾ ਪੰਥ ਰਲ ਕੇ ਪਾ ਦੇ, ਤੇ ਪਾਪੀ ਦੀ ਬੇੜੀ ਡੁੱਬੀ ਚੰਗੀ ਹੁੰਦੀ ਆ। ਜਿਹੜਾ ਸਾਡੇ ਗੁਰੂਆਂ ਦੀਆਂ ਪਰੰਪਰਾਵਾਂ ਕਤਲ ਕਰਨ ਦੀ ਕੋਸ਼ਿਸ਼ ਕਰਦਾ, ਕਤਲ ਤੇ ਕੁਕਰਮ ਆਪਣੇ ਚੇਲਿਆਂ ਦੇ, ਆਪਣੇ ਪੈਰੋਕਾਰਾਂ ਜਿਹੜੀਆਂ ਸਾਧਵੀਆਂ ਉਹਨੂੰ ਪਿਤਾ ਜੀ ਕਹਿੰਦੀਆਂ ਸੀ, ਉਹਨਾਂ ਨਾਲ ਪਿਤਾ ਜੀ ਵਾਲਾ ਰਿਸ਼ਤਾ ਕਾਇਮ ਨੀ, ਉਹਨਾਂ ਨਾਲ ਕੁਕਰਮ ਕੀਤੇ, ਇਹੋ ਜਿਹੇ ਪਖੰਡੀ ਪਾਪੀਆਂ ਦੀ ਬੇੜੀ ਡੁੱਬੀ ਚੰਗੀ ਹੁੰਦੀ ਆ। ਤੇ ਅੱਜ ਡੁੱਬਣ ਕਿਨਾਰੇ ਆ ਗੁਰਮੁਖ ਪਿਆਰੇ। ਜਿਸ ਵੇਲੇ ਸਾਨੂੰ ਮੀਡੀਆ ਵਾਲੇ, ਬਾਬਾ ਜੀ ਤੁਹਾਡਾ ਪੁਰਾਣਾ ਬਾਅਦ ਚੱਲਿਆ ਆ ਰਿਹਾ ਸੰਘਰਸ਼ ਦੇ ਨਾਲ, ਤੁਹਾਡਾ ਕੀ ਕਹਿਣਾ? ਅਸੀਂ ਕਿਹਾ ਗੁਰਮੁਖੋ ਪਹਿਲੀ ਗੱਲ ਤੇ ਗਲਤ ਆ, ਵੀ ਇਹਨੂੰ ਗੁਰੂ ਗੋਬਿੰਦ ਸਿੰਘ ਕਿਹਾ, ਬਥੇਰਿਆਂ ਨੇ ਪਹਿਲਾਂ ਵੀ ਕੋਸ਼ਿਸ਼ ਕੀਤੀ ਗੁਰੂ ਗੋਬਿੰਦ ਸਿੰਘ ਕਹਾਉਣ ਦੀ, ਇਹੋ ਜਿਹੇ ਬਥੇਰੇ ਬਿਜੂ ਤੇ ਜਨੌਰ ਆਏ, ਕਿਸੇ ਨੂੰ ਖਾਲਸਾ ਗੁਰੂ ਗੋਬਿੰਦ ਸਿੰਘ ਨਹੀਂ ਮੰਨਦਾ। ਗੁਰੂ ਗੋਬਿੰਦ ਸਿੰਘ ਸਾਨੂੰ ਗੁਰੂ ਗ੍ਰੰਥ ਸਾਹਿਬ ਦੇ ਲੜ ਲਾ ਗਏ ਤੇ ਅਸੀਂ ਸਾਨੂੰ ਗੁਰੂ ਗ੍ਰੰਥ ਸਾਹਿਬ ਵਿਚ ਗੁਰਬਾਣੀ ਵਿਚ ਗੁਰੂ ਗ੍ਰੰਥ ਸਾਹਿਬ ਦੇ ਵਿਚ ਸਾਨੂੰ ਗੁਰੂ ਗੋਬਿੰਦ ਸਿੰਘ ਨਜ਼ਰ ਆਉਂਦੇ ਆ, ਗੁਰੂ ਨਾਨਕ ਨਜ਼ਰ ਆਉਂਦਾ ਗੁਰਬਾਣੀ ਵਿਚ। ਅਸੀਂ ਇਹੋ ਜਿਹੇ ਪਖੰਡੀਆਂ ਨੂੰ ਗੁਰੂ ਗੋਬਿੰਦ ਸਿੰਘ ਨਹੀਂ ਮੰਨਦੇ, ਪਹਿਲੀ ਗੱਲ ਤੇ ਗਲਤ ਆ। ਅਸੀਂ ਕਹਾਂ ਦੂਜੀ ਠੀਕ ਆ, ਕਹਿੰਦੇ ਜੀ ਉਹ ਕਿਵੇਂ। ਅਸੀਂ ਕਹਾਂ ਜਿਹੜਾ ਕਹਿੰਦਾ ਵੀ ਮੈਨੂੰ ਉੱਥੇ ਅੰਮ੍ਰਿਤਸਰ ਹੀ ਰੱਖ ਲੈਣਾ, ਆਉਣ ਨਹੀਂ ਦੇਣਾ। ਅਸੀਂ ਕਹਾਂ ਜੇ ਅੰਮ੍ਰਿਤਸਰ ਸਾਹਿਬ ਜਾ ਕੇ ਵਾਪਸ ਹੀ ਆ ਗਿਆ ਤੇ ਸਵਾਦ ਮਨਤਨ ਭਏ ਅਰੋਗਾ, ਉੱਥੇ ਦਰਸ਼ਨ ਕਰ ਜੁੱਟੇ ਸਭੇ ਥਾਵ ਨਹੀਂ ਤੁਧ ਜਿਹਾ, ਬਦੋ ਪੁਰਖ ਵਧਾਤੇ ਤਾਂ ਤੂੰ ਸੋਹਿਆ। ਅਸੀਂ ਕਹਾਂ ਪਹਿਲੀ ਗੱਲ ਤੇ ਗਲਤ ਆ ਕਿ ਗੁਰੂ ਗੋਬਿੰਦ ਸਿੰਘ ਇਹੋ ਜਿਹੇ ਪਖੰਡੀਆਂ ਨੂੰ ਸਿੱਖ ਸਮਝ ਲੈਣਗੇ। ਦੂਜੀ ਗੱਲ ਠੀਕ ਆ, ਵਿਦਵਾਨ ਕੀ ਕਹਿੰਦਾ ਜੇ ਖੱਲ ਚੜਾਈਏ ਖੋਤੇ ਤੇ, ਉਹ ਸ਼ੇਰ ਕਦੇ ਨੀ ਬਣ ਸਕਦਾ। ਖੋਤੇ ਤੇ ਸ਼ੇਰ ਦੀ ਖੱਲ ਪਾ ਦੋ, ਉਹ ਗੁਰਮੁਖ ਪਿਆਰੇ ਖੋਤੇ ਨੇ ਖੋਤੇ ਰਹਿਣਾ, ਸ਼ੇਰ ਥੋੜੀ ਬਣ ਜਾਣਾ। ਇੱਕ ਵਾਰ ਪਾਈ ਸੀ ਨਾ ਖੋਤੇ ਤੇ ਸ਼ੇਰ ਦੀ ਖੱਲ, ਕੋਈ ਸਿਧਾਂਤ ਸਮਝਾਉਣ ਲਈ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਤਿਆਸਣ ਜੀ ਨੂੰ ਵਾੜਦਿਆ ਕਰਦੇ ਪਿੰਡ ਦੇ ਨੇੜੇ ਹੈ ਸੀ ਖੋਤਾ ਪਾਈ ਸ਼ੇਰ ਦੀ ਖੱਲ, ਲੋਕ ਡਰ ਕੇ ਕੋਠਿਆਂ ਦੇ ਚੜ ਜਾਂਦੇ, ਘਰਾਂ ਚ ਵੜ ਜਾਂਦੇ, ਸ਼ੇਰ ਆ ਗਿਆ ਸ਼ੇਰ ਆ ਗਿਆ ਸ਼ੇਰ ਆ ਗਿਆ, ਤੇ ਫਿਰ ਸ਼ੇਰ ਨੂੰ ਲਿਜਾ ਕੇ ਤੰਬੂ ਚ ਬੰਨ ਦਿੰਦੇ। ਹੁੰਦਾ ਤਾਂ ਖੋਤਾ ਸ਼ੇਰ ਦੀ ਖੱਲ, ਲੋਕ ਆਉਂਦੇ ਮਹਾਰਾਜ ਮਸੀਂ ਵਜੇ ਰਾਤ ਦੇ ਪਿੰਡ ਚ ਸ਼ੇਰ ਆ ਗਿਆ। ਫਿਰ ਇੱਕ ਦੋ ਦਿਨ ਇਸੇ ਤਰ੍ਹਾਂ ਚੱਲਦਾ ਰਿਹਾ ਤੇ ਤੀਜੇ ਦਿਨ ਮਹਾਰਾਜ ਕਹਿੰਦੇ ਇਹਦੇ ਮੂੰਹ ਤੋਂ ਥੋੜੀ ਜੀ ਖੱਲ ਪਾੜ ਦਿਓ, ਖੋਤੇ ਦੇ ਨਾ ਸ਼ੇਰ ਵਾਲੀ ਖੱਲ ਥੋੜੀ ਜੀ ਪਾੜ ਦਿਓ। ਤੇ ਹੁਣ ਕਰਿਆ ਉਹ ਪਿੰਡ ਦੇ ਨੇੜੇ, ਜਦੋਂ ਧੱਕ ਕੇ ਕੀਤਾ ਪਿੰਡ ਦੇ ਨੇੜੇ, ਤੇ ਹੁਣ ਹੈ ਸੀ ਗਧਾ ਸ਼ੇਰ ਦੀ ਖੱਲ ਰੂੜੀਆਂ ਤੇ ਜਾ ਚੜਿਆ ਤੇ ਘਾਹ ਖਾਣ ਲੱਗ ਗਿਆ। ਜਦੋਂ ਰੂੜੀਆਂ ਤੇ ਫਿਰਦਾ ਦੇਖਿਆ ਤੇ ਜਿਹੜਾ ਰਾਮੂ ਘੁਮਿਆਰ ਦਾ ਗਧਾ ਗਵਾਚਾ ਸੀ, ਉਹ ਦੇਖ ਕੇ ਕਹਿੰਦਾ ਉਹ ਕਹਿੰਦਾ ਕਿੰਨੇ ਦਿਨ ਹੋ ਗਏ ਗਧਾ ਲੱਭਦਾ ਫਿਰਦਾ, ਮੈਨੂੰ ਤੇ ਮੇਰਾ ਗਧਾ ਹੀ ਲੱਗਦਾ, ਕਿਉਂਕਿ ਸ਼ੇਰ ਦਾ ਕੀ ਕੰਮ ਰੂੜੀਆਂ ਤੋਂ ਘਾਹ ਖਾਵੇ। ਗਿਆ ਜਦੋਂ ਦੇਖਿਆ ਵਾਕਿਆ ਹੀ ਸ਼ੇਰ ਦੀ ਖੱਲ ਪਾਈ ਵਿੱਚ ਗਧਾ, ਚਾਰ ਮਾਰੀਆਂ ਡਾਂਗਾਂ ਤੇ ਲੈ ਆ ਬੰਨ ਕੇ ਘਰੇ ਲਿਆ ਬੰਨੇ ਆ। ਤਿਆਸਣ ਨੂੰ ਸਾਰੇ ਲੋਕ ਗਏ ਮਹਾਰਾਜ ਕੋਲ, ਕਹਿੰਦੇ ਮਹਾਰਾਜ ਆਪਾਂ ਤੇ ਐਵੇਂ ਡਰੀ ਗਏ, ਉਹ ਸ਼ੇਰ ਥੋੜੀ ਉਹਦੇ ਖੋਤਾ ਸੀ, ਕਿਸੇ ਨੇ ਊਂ ਸ਼ੇਰ ਦੀ ਖੱਲ ਪਾਈ ਸੀ ਉਹਦੇ ਤੇ, ਜੇ ਖੱਲ ਚੜਾਈਏ ਖੋਤੇ ਤੇ ਉਹ ਸ਼ੇਰ ਕਦੇ ਨੀ ਬਣ ਸਕਦਾ। ਗੁਰੂ ਗੋਬਿੰਦ ਸਿੰਘ ਵਰਗੀ ਪੁਸ਼ਾਕ ਪਾ ਬਾਣਾ ਪਾ ਕੋਈ ਗੁਰੂ ਗੋਬਿੰਦ ਸਿੰਘ ਨੀ ਬਣ ਸਕਦਾ। ਗੁਰਮੁਖ ਪਿਆਰਿਓ ਅਗਾਂਹ ਵਾਲੀ ਬੇਨਤੀ ਸੁਣਿਓ, ਜੇ ਖੱਲ ਚੜਾਈਏ ਖੋਤੇ ਤੇ ਉਹ ਸ਼ੇਰ ਕਦੇ ਨੀ ਬਣ ਸਕਦਾ। ਕਵੀ ਲਿਖਦਾ ਉਹ ਜਿੱਥੇ ਰਾਜ ਹੋ ਜੇ ਪਖੰਡੀ ਗੁਰੂਆਂ ਦਾ, ਉਹ ਦੇਸ਼ ਕਦੇ ਨੀ ਚੱਲ ਸਕਦਾ। ਰੱਜ ਕੇ ਆਖੋ ਸਤਨਾਮ। ਜਿੱਥੇ ਪਖੰਡੀ ਲੋਕਾਂ ਦਾ ਬੋਲਬਾਲਾ ਹੋ ਜੇ ਉਹ ਸਟੇਟ, ਉਹ ਰਾਜ, ਉਹ ਇਲਾਕਾ, ਉਹ ਦੇਸ਼ ਕਦੇ ਨੀ ਚੱਲ ਸਕਦਾ। ਇਹ ਦਿਨ ਪਖੰਡੀਆਂ ਦੇ ਕਾਰਨ ਕਿੰਨਾ ਖੂਨ ਖਰਾਬਾ, ਕਿੰਨਾ ਕਤਲੇ ਆਮ ਪਖੰਡੀਆਂ ਦੇ ਕਾਰਨ। ਅੱਜ ਦੇਸ਼ ਦੇ ਰਹਿਨਮਾਵਾਂ ਨੂੰ ਚਾਹੀਦਾ ਕਿ ਇਹੋ ਜਿਹੇ ਪਖੰਡੀ ਲੋਕ ਜਿਹੜੇ ਸਮੂਹ ਧਰਮਾਂ ਦੇ ਨਿੰਦਕ ਆ, ਵਿਰੋਧੀ ਆ, ਨਾ ਉਹਨਾਂ ਦਾ ਹਿੰਦੂ ਧਰਮ, ਨਾ ਈਸਾਈ, ਨਾ ਮੁਸਲਮਾਨ, ਨਾ ਸਿੱਖ, ਤੇ ਨਾ ਕਿਸੇ ਨੂੰ ਉਹ ਹਿੰਦੂ ਰਹਿਣ ਦਿੰਦੇ, ਨਾ ਮੁਸਲਮਾਨ, ਨਾ ਈਸਾਈ, ਨਾ ਸਿੱਖ। ਜਿਹੜਾ ਉਹਨਾਂ ਕੋਲੇ ਜਾਵੇ ਨਹੀਂ ਕਹਿੰਦੇ ਤੂੰ ਸਿੱਖ ਆ, ਗੁਰਬਾਣੀ ਪੜ, ਸਾਬਤ ਸੂਰਤ ਹੋ, ਨਸ਼ੇ ਛੱਡ, ਅੰਮ੍ਰਿਤ ਛਕ, ਗੁਰਦੁਆਰੇ ਜਾਇਆ ਕਰ। ਨਹੀਂ ਕਹਿੰਦੇ ਹਿੰਦੂ ਨੂੰ ਤੂੰ ਗੀਤਾ ਪੜ, ਬਾਈਬਲ ਤੂੰ ਗੀਤਾ ਪੜ, ਰਮਾਇਣ ਪੜ, ਮਹਾਭਾਰਤ ਪੜ, ਤੂੰ ਮੰਦਰ ਜਾਇਆ ਕਰ। ਨਹੀਂ ਕਹਿੰਦੇ ਮੁਸਲਮਾਨ ਨੂੰ ਤੂੰ ਕੁਰਾਨ ਪੜ, ਤੂੰ ਮਸੀਤੇ ਜਾ, ਪੰਜ ਵਖਤ ਦੀ ਨਮਾਜ਼ ਕਰ। ਨਹੀਂ ਕਹਿੰਦੇ ਈਸਾਈ ਨੂੰ ਤੂੰ ਬਾਈਬਲ ਪੜ ਤੇ ਚਰਚ ਜਾਇਆ ਕਰ, ਗਿਰਜੇ ਜਾਇਆ ਕਰ। ਬਸ ਇਹੀ ਕਹਿੰਦੇ ਆ ਵੀ ਉਹਨਾਂ ਚ ਤੇ ਕੁਛ ਰਿਹਾ ਨੀ, ਸਾਡੇ ਕੋਲੇ ਆ, ਸਾਨੂੰ ਮੱਥਾ ਟੇਕ, ਸਾਡੇ ਚ ਕੰਨ ਚ ਫੂਕ ਮਰਵਾ ਤੇ ਸਾਡਾ ਮੰਤਰ ਲੈ ਲਾ, ਸਾਡੇ ਕੋਲੇ ਆਇਆ ਕਰ। ਸਾਰੇ ਧਰਮਾਂ ਦੇ ਚਿੰਨ ਚੱਕ ਕੇ ਆਪਣੇ ਡੇਰਿਆਂ ਤੇ ਲਾ ਦਿੰਦੇ ਆ, ਸਾਰੇ ਧਰਮਾਂ ਦੇ ਜਿਹੜੇ ਪਵਿੱਤਰ ਸ਼ਬਦ ਆਪਣੇ ਨਾਵਾਂ ਚ ਜੋੜ ਲੈਂਦੇ, ਗੁਰਮੀਤ, ਰਾਮ, ਰਹੀਮ, ਸਿੰਘ, ਦੇਖਦੇ ਹੀ ਆ ਤੁਸੀਂ। ਰਾਮ ਹਿੰਦੂਆਂ ਦਾ ਪਵਿੱਤਰ ਸ਼ਬਦ ਆ, ਰਹੀਮ ਇਸਲਾਮ ਦਾ, ਈਸਾਈਆਂ ਦਾ, ਉਹ ਭਾਸ਼ਾ ਵਿੱਚ ਜ਼ਿਆਦਾ ਵਰਤਦੇ। ਗੁਰਮੁਖ ਪਿਆਰੇ ਸਾਰੇ ਧਰਮਾਂ ਦੇ ਲੋਕਾਂ ਨੂੰ ਗੁੰਮਰਾਹ ਕਰਨ ਵਾਸਤੇ ਆਪਣੇ ਨਾਵਾਂ ਚ ਸਾਰੇ ਧਰਮਾਂ ਦੇ ਪਵਿੱਤਰ ਲਫ਼ਜ਼ ਜੋੜ ਲੈਂਦੇ। ਕਹਿੰਦੇ ਕੋਈ ਧਰਮ ਨੀ, ਜਿੰਨੇ ਧਰਮ ਹੈ ਤੇ ਇਹ ਸਾਰੇ ਗਏ ਸਮੇਂ ਦੀਆਂ ਗੱਲਾਂ। ਸਾਡੇ ਕੋਲੇ ਆਓ ਤੇ ਸਾਡਾ ਮੰਤਰ ਲਓ ਤੇ ਸਾਡੀ ਪੂਜਾ ਕਰੋ, ਵੱਡੇ ਵੱਡੇ ਨਾਂ ਰਖਾਏ ਤੇ ਸਾਡੇ ਮਾਈ ਭਾਈ ਭਟਕਦੇ ਉਹਨਾਂ ਦੇ ਪਿੱਛੇ, ਪਰ ਬਾਣੀ ਪੜੋ। ਸਤਿਗੁਰ ਕਹਿੰਦੇ ਜੇ ਕੋ ਨਾਉ ਰਖਾਏ ਵੱਡਾ ਸਾਧ ਕਰੇ ਮਨ ਭਾਣੇ, ਹਸਮੈ ਨਦਰੀ ਕੀੜਾ ਆਵੇ ਜੇਤੇ ਚੁਗ ਦਾਣੇ। ਵੱਡੇ ਵੱਡੇ ਨਾਵਾਂ ਚ ਨਾ ਉਲਝਿਆ ਕਰੋ, ਕੋਈ ਆਸ਼ੂਤੋਸ਼ ਮਹਾਰਾਜ ਲਾਈਟਾਂ ਵਾਲਾ ਖੇਲਾ ਦੱਸੋ, ਆਹ ਕੋਈ ਗੁਰੂਆਂ ਦੇ ਨਾਂ ਲਾਈਟਾਂ ਵਾਲਾ, ਕੋਈ ਡੋਰਿਆਂ ਵਾਲਾ, ਕੋਈ ਡੱਬਿਆਂ ਵਾਲਾ, ਕੋਈ ਖੇਸਾਂ ਵਾਲਾ, ਦੱਸੋ ਇਹ ਕੋਈ ਗੱਲ ਆ? ਕੋਈ ਵੱਡੇ ਵੱਡੇ ਨਾਂ ਰਖਾ ਕੇ ਗੁਰਮੁਖ ਪਿਆਰੇ ਹੋ, ਹਜ਼ੂਰ ਮਹਾਰਾਜ, ਕੋਈ ਪਤਾ ਕੋਈ ਸ਼ਹਿਣ ਸ਼ਾਹ, ਕੋਈ 1008, ਪਤਾ ਨੀ ਕਿੱਥੋਂ ਕਿੱਥੋਂ ਡਿਗਰੀਆਂ ਲਿਆਉਂਦੇ ਆ, ਕਿੱਥੋਂ ਕਿੱਥੋਂ ਸਰਟੀਫਿਕੇਟ ਲੈਂਦੇ ਆ। ਤੇ ਸਾਡੇ ਭੋਲੇ ਭਾਲੇ ਮਾਈ ਭਾਈ ਉਹ ਆਪਣਾ ਧਰਮ ਛੱਡ ਕੇ ਗੁਮਰਾਹ ਹੋ ਜਾਂਦੇ ਪਖੰਡੀਆਂ ਦੇ ਪਿੱਛੇ, ਹਿੰਦੂ ਮੁਸਲਮਾਨ ਸਿੱਖ ਈਸਾਈ ਆਪਣੇ ਧਰਮਾਂ ਨੂੰ ਛੱਡ ਉਸ ਪਾਸੇ, ਖਾਸ ਕਰ ਸਾਡੇ ਸਿੱਖ ਮਾਈ ਭਾਈ ਜਿੱਧਰ ਮਰਜ਼ੀ ਦੇਖ ਲੋ ਕੋਈ ਪਖੰਡੀ ਦਾ ਡੇਰਾ ਪੈਦਾ ਹੋਵੇ, ਸਭ ਤੋਂ ਵੱਧ ਟਰਾਲੀਆਂ ਤੇ ਟਰੈਕਟਰ ਕੈਂਟਰ ਭਰੇ ਸਾਡੇ ਸਿੱਖਾਂ ਦੇ ਜਾਣਗੇ। ਫਿਰ ਇਹ ਪਾਸੇ ਕੋਈ ਹੋ ਜੇ ਆਪਣੇ ਹਰੇ ਵਾਲਾ ਹੋਇਆ ਸੀ ਜਦੋਂ ਸਾਡੇ ਕੈਂਟਰ ਭਰੇ ਸਿੱਖਾਂ ਨੇ ਗੁਰਮੁਖ ਪਿਆਰੇ ਉੱਤੇ ਲਾ ਰਹੇ ਸਪੀਕਰ ਗਾਉਂਦੇ ਜਾਣ ਉਧਰ ਨੂੰ ਤਾਰਤਾ ਜੀ ਸਾਨੂੰ ਪਨਿਹਾਰੇ ਵਾਲੇ ਬਾਬੇ ਨੇ, ਤਾਰਤਾ ਜੀ ਸਾਨੂੰ ਪਨਿਹਾਰੇ ਵਾਲੇ ਬਾਬੇ ਨੇ। ਅਸੀਂ ਕਹੋ ਭਲੇ ਮਾਨਸੋ ਆਨੰਦਪੁਰ ਵਾਲਾ ਡੋਬਦਾ, ਨਨਕਾਣੇ ਵਾਲਾ ਡੋਬਦਾ, ਇਹ ਤਾਰਤਾ ਜੀ ਸਾਨੂੰ ਪਨਿਹਾਰੇ ਵਾਲੇ, ਨਾ ਕੋਈ ਤਾਰਿਆਂ ਨਾਲੇ ਆਪ ਡੁੱਬਿਆਂ ਨਾਲੇ ਚੇਲੇ ਡੁੱਬਦੇ। ਬਾਣੀ ਕਹਿੰਦੀ ਆਪ ਡੁੱਬੇ ਚੋਂ ਬੇਦ ਮੈਂ ਚੇਲੇ ਦੀਏ ਬਹਾਏ, ਸਾਡੇ ਭੋਲੇ ਭਾਲੇ ਮਾਈ ਭਾਈ ਉਹੀ ਸਪੀਕਰ ਬੰਨੀ ਫਿਰਨਗੇ। ਗੁਮਰਾਹ ਕੁਨ ਕਿਤੇ ਗੱਲ ਹੋ ਜੇ ਸਭ ਤੋਂ ਪਹਿਲਾਂ ਸਾਡੇ ਸਿੱਖ। ਆ ਪਹਾੜਾਂ ਚ ਕੋਈ ਨਲਕੇ ਦਾ ਪਾਣੀ ਨਿਕਲ ਆਇਆ ਥੋੜਾ ਸਮਾਂ ਹੋਇਆ, ਬਸ ਤੁਰ ਪਏ ਉਧਰ ਨੂੰ ਕੈਨੀਆਂ ਲੈ ਕੇ, ਬੜਾ ਪਾਣੀ ਜੀ ਤਾਕਤਵਾਰ ਆ, ਬੜੇ ਤਾਤੇ ਆ ਜੀ, ਬੜੀਆਂ ਬਿਮਾਰੀਆਂ ਦੂਰ ਕਰਦਾ ਜੀ। ਜਿੰਨਾ ਚਿਰ ਪਾਣੀ ਦੇ ਥੱਲਿਓ ਨਲਕੇ ਚੋਂ ਆਉਣਾ ਬੰਦ ਨੀ ਹੋਇਆ ਲੋਕਾਂ ਖੇੜਾ ਨੀ ਛੱਡਿਆ ਉਹਦਾ। ਜਿਨ੍ਹਾਂ ਸਰਵੇਖਣ ਕੀਤਾ ਉਹਨਾਂ ਨੇ ਰਿਜ਼ਲਟ ਕੱਢ ਕੇ ਦੱਸਿਆ, ਕਹਿੰਦੇ ਉਹ ਕੱਢ ਕੇ ਦੱਸਿਆ, ਕਹਿੰਦੇ ਉਹ ਪਾਣੀ ਨਾਲ ਉਹਨੇ ਰਾਜੀ ਨੀ ਹੋਏ ਜਿੰਨੇ ਬਿਮਾਰ ਹੋ ਗਏ, ਉਹਨੇ ਰਾਜੀ ਨੀ ਹੋਏ ਜਿੰਨੇ ਬਿਮਾਰ ਹੋ ਗਏ, ਪਰ ਲੋਕਾਂ ਨੇ ਖਹਿੜਾ ਨੀ ਛੱਡਿਆ ਉਹ ਨਲਕੇ ਦਾ ਜਿੰਨਾ ਚਿਰ ਥੱਲਿਓ ਪਾਣੀ ਆਉਣੋਂ ਬੰਦ ਨੀ ਹੋਇਆ। ਕਿੱਡੇ ਗੁਮਰਾਹ ਸਾਡੇ ਮਾਈ ਭਾਈ ਉਹੀ ਤੁਰ ਪੈਣਗੇ। ਆ ਸਾਡੇ ਹਿੰਦੂ ਵੀਰਾਂ ਨੂੰ ਗੁਮਰਾਹ ਕੀਤਾ ਹੈ, ਗਣੇਸ਼ ਜੀ ਦੁੱਧ ਪੀਂਦੇ ਆ, ਭਰ ਲੈ ਕੇ ਦੁੱਧ ਦੀਆਂ ਗੜਵੀਆਂ ਉਧਰ ਨੂੰ ਸਾਡੇ ਹਿੰਦੂ ਵੀਰਾਂ ਨੂੰ ਗੁਮਰਾਹ ਕਰਨ ਵਾਲੇ ਆ ਗਏ। ਉਹ ਚਿੱਟੀਆਂ ਸੰਗਮਰਮਰ ਦੀਆਂ ਮੂਰਤੀਆਂ ਸੀ ਮੂੰਹ ਤੇ ਪਾਈ ਗਏ, ਉਹ ਡੁੱਲ ਕੇ ਨਾਲੀਆਂ 'ਚ ਜਾਈ ਗਿਆ। 10 ਰੁਪਈਏ ਵਾਲਾ ਲੀਟਰ, 100 ਰੁਪਈਏ ਲੀਟਰ ਦੁੱਧ ਨੀ ਮਿਲਿਆ ਸ਼ਹਿਰਾਂ 'ਚ। ਗੁਮਰਾਹ ਕਰਦੇ ਗੁਰਮੁਖ ਪਿਆਰੇ ਤੇ ਅਸੀਂ ਗੁਮਰਾਹ ਹੋਣ ਨੂੰ ਤਿਆਰ ਬੈਠੇ ਆ। ਆਪਣੇ ਧਰਮ ਕਰਮ ਦੀ ਗੱਲ ਨਹੀਂ, ਵੱਡੇ ਵੱਡੇ ਨਾਂ ਸਾਨੂੰ ਗੁਮਰਾਹ ਕਰਨ ਲਈ ਪਖੰਡੀ ਲੋਕਾਂ ਨੇ ਰਖਾਏ ਆ। ਗੁਰਮੁਖ ਸਮਾਂ ਯਾਦ ਨਹੀਂ ਦਿੰਦਾ, ਬਹੁਤੇ ਵਿਸਾਰ ਵਿੱਚ ਜਾਈਏ, ਆਓ ਸਮਾਪਤੀ ਵੱਲ ਵਧੀਏ। ਵੱਡੇ ਵੱਡੇ ਨਾਂ ਵੇਖ ਕੇ ਨਾ ਉਲਝੋ, ਵੱਡੇ ਵੱਡੇ ਡੇਰੇ ਵੇਖ ਕੇ ਨਾ ਉਲਝੋ। ਬੇਨਤੀ ਆ ਗੁਰਮੁਖ ਪਿਆਰਿਓ, ਆਪੋ ਆਪਣੇ ਧਰਮਾਂ ਚ, ਕੋਈ ਹਿੰਦੂ ਆ, ਮੁਸਲਮਾਨ ਆ, ਸਿੱਖ ਆ, ਈਸਾਈ ਆ, ਆਪਣੇ ਧਰਮਾਂ ਚ ਪ੍ਰਪੱਕ, ਆਪਣੇ ਧਰਮਾਂ ਦੀਆਂ ਰੋਹ ਰੀਤਾਂ ਜੋ ਸਥਾਪਿਤ ਧਰਮ ਆ, ਔਰ ਗੁਰਬਾਣੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜਿਨ੍ਹਾਂ ਦਾ ਉਪਦੇਸ਼ ਸਾਰੀ ਦੁਨੀਆਂ ਲਈ ਸਾਂਝਾ। ਜਿਹੜੇ ਵੱਡੇ ਵੱਡੇ ਨਾਵਾਂ ਚ ਉਲਝਦੇ ਉਹਨਾਂ ਨਾਵਾਂ ਚ ਕੁਛ ਨੀ ਰੱਖਿਆ ਜੇ ਨਾਂ ਦਾ ਅਰਥ ਨੀ ਹੈ ਤਾਂ। ਇਹ ਜਿਹੜੇ ਵੱਡੇ ਵੱਡੇ ਨਾਂ ਲੋਕਾਂ ਨੇ ਰੱਖੇ ਆ, ਜੇ ਅਰਥ ਨੀ ਨਾਂ ਦਾ ਕੋਈ ਨਾਨਕ ਨਾਮ ਆ ਨਾ, ਨਾਨਕ ਨਾਮ, ਨਾਨਕ ਦਾ ਅਰਥ ਪੜੋ ਕੀ ਬਣਦਾ, ਨਾਨਕ ਕਿਹਨੂੰ ਕਹਿੰਦੇ? ਅੱਜ ਤੇ ਸਾਡੇ ਵੀਰਾਂ ਨੇ ਊ ਖੁਸ਼ੀ ਚ ਨਾਨਕ ਨਾਂ ਰੱਖ ਲੈਂਦੇ, ਮਾਂ ਬਾਪ ਬੱਚੇ ਦਾ ਨਾਂ ਨਾਨਕ ਸਿੰਘ, ਗੋਬਿੰਦ ਸਿੰਘ ਬੱਚਿਆਂ ਦੇ ਨਾਂ ਰੱਖ ਲੈਂਦੇ, ਪਰ ਨਾਨਕ ਦੇ ਅਰਥ ਪੜੋ ਕੀ ਬਣਦੇ ਆ। ਨਾਨਕ ਦਾ ਅਰਥ ਅਨਕੰਗਨਾ ਵਿਦਤੇ ਜਸ ਮਨਸਾ ਸਾਹ ਨਾਨਕ, ਅਨਕ ਰਹਿਤ ਪਰਮਾਤਮ ਜੋਈ, ਨਾਨਕ ਨਾਮ ਕਹਾਵੈ ਸੋਈ। ਨਾਨਕ ਸ਼ਬਦ ਪਰਮੇਸ਼ਰ ਦਾ ਵਾਚਕ, ਵਾਹਿਗੁਰੂ ਦਾ ਵਾਚਕ, ਅੱਲਾ ਖੁਦਾ ਦਾ ਵਾਚਕ। ਇਹ ਗੁਰੂ ਨਾਨਕ ਸਾਹਿਬ ਦੇ ਨਾਲ ਹੀ ਸੁਣਦਾ, ਸਾਡੇ ਨਾਵਾਂ ਨਾਲ ਨਹੀਂ। ਸਾਨੂੰ ਤੇ ਗਿਆਨ ਨੀ ਆਪਣੇ ਆਪ ਦਾ, ਬ੍ਰਹਿਮੰਡ ਦਾ, ਬ੍ਰਹਮ ਦਾ ਗਿਆਨ ਕੀ ਹੋਣਾ, ਅਸੀਂ ਵੀ ਨਾਨਕ ਨਾਂ ਦਾ ਜੇ ਅਰਥ ਨਹੀਂ, ਨਾਂ ਦਾ ਮਤਲਬ ਨਹੀਂ। ਵੱਡੇ ਵੱਡੇ ਨਾਂ ਪਖੰਡੀ ਗੁਰੂ ਰਖਾਈ ਫਿਰਦੇ, ਸਾਡੇ ਮਾਈ ਭਾਈ ਉਲਝਦੇ ਫਿਰਦੇ ਆ। ਹੱਥ ਬੰਨ ਕੇ ਬੇਨਤੀ, ਗੁਰਮੁਖੋ ਬਾਣੀ ਪੜੋ, ਇਤਿਹਾਸ ਨਾਲ ਜੁੜੋ, ਆਪਣੀਆਂ ਪਰੰਪਰਾਵਾਂ ਸੰਘਰਸ਼ਮਈ ਗੌਰਵਮਈ ਇਤਿਹਾਸ ਨਾਲ ਜੁੜੋ। ਗੁਰਬਾਣੀ ਦਾ ਖਜ਼ਾਨਾ ਅਨਮੋਲ, ਸ਼ਬਦਾਂ ਦਾ ਭੰਡਾਰਾ ਰੂਹਾਨੀਅਤ ਅਧਿਆਤਮ ਦਾ ਖਜ਼ਾਨਾ, ਕੁਝ ਨੀ ਜੇ ਬਾਣੀ ਚੋ ਬਾਹਰ, ਜਿਹੜੇ ਸਾਨੂੰ ਦਸਮ ਦਵਾਰ ਦੇ ਨਾਂ ਤੇ, 5 ਸ਼ਬਦਾਂ ਦੇ ਨਾਂ ਤੇ ਭਟਕਾਉਂਦੇ ਆ, ਭਰਮਾਉਂਦੇ ਆ। ਦੂਰ ਹੋ ਜਾਓ ਇਹਨਾਂ ਗੱਲਾਂ ਚੋ ਗੁਰਮੁਖ ਪਿਆਰਿਓ। ਦਸਮ ਦਵਾਰ ਕਿਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੋਂ ਬਾਹਰ ਆ, ਅਨਾਦ ਸ਼ਬਦ ਕਿਤੇ ਬਾਹਰ ਆ, ਬਾਣੀ ਚ ਸਾਰਾ ਕੁਝ ਦੱਸਿਆ। ਵਾਜੇ 5 ਸ਼ਬਦ ਤੇ ਘਰ ਸੁਭਾਗਿਆ, ਘਰ ਸੁਭਾਗਿਆ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆ। ਦਸਮ ਦਵਾਰ ਦੀ ਗੱਲ ਬਾਣੀ ਕਹਿੰਦੀ, ਦਸਮ ਦਵਾਰ ਆਗਮ ਪਾਰਾ ਪਰਮ ਪੁਰਖ ਕੀ ਘਾਟੀ, ਉਪਰ ਹਾਟ ਹਾਟ ਭਰੇ ਆਲਾ ਆਲੇ ਪੀਤਰ ਥਾਤੀ, ਬੈਠੋ ਸਿਮਰਨ ਚ ਬੈਠੋ ਕਿਰਤ, ਨਾਮ ਜਪਣ ਵੰਡ ਛਕਣ ਸਾਰਾ ਗਿਆਨ ਹੋਵੇਗਾ। ਬਾਣੀ ਪੜੋ ਵਿਚਾਰੋ ਸਾਰਾ ਗਿਆਨ ਹੋਵੇਗਾ। ਪਛਮ ਦਵਾਰੇ ਕੀ ਸਿਲੇ ਓੜ ਤੇ ਸਿਲੀ, ਉਪਰ ਖਿੜਕੀ ਔਰ ਖਿੜਕੀ ਉਪਰ ਦਸਵਾਂ ਦਵਾਰ, ਕਹਿ ਕਬੀਰਤਾ ਕੇ ਅੰਤ ਨਾ ਪਾ, ਖਾਟ ਨੇਮ ਕਰ ਕੋਠੜੀ ਬਾਂਧੀ, ਬਸ ਅਨੂਪ ਬੀਜ ਪਾਈ, ਕੁੰਜੀ ਕੁਲਫ ਪ੍ਰਾਣ ਕਰ ਰੱਖੇ ਕਰਤੇ ਬਾਰ ਨਾ ਲਾਈ, ਅਬ ਮਨ ਜਾਗਤ ਰਹੋ ਰੇ ਭਾਈ, ਗਾਫਲ ਹੋਏ ਕਹਿ ਜਨਮ ਗਵਾਇਓ, ਚੋਰ ਮੁੱਸੈ ਕਰ ਜਾਈ, 5 ਪਹਿਰੂਆ ਧਰਮ ਹੈ ਰਹਿਤੇ ਤਿਨਕਾ ਨਹੀਂ ਪਤੀਯਾਰਾ, ਚੇਤ ਸੁਚੇਤ ਚਿਤ ਹੋਏ ਰਹੋ ਤੋ ਲੈ ਪ੍ਰਗਾਸ ਉਜਾਰਾ, ਨੌਕਰ ਦੇਖ ਜੋ ਕਾਮਣ ਭੂਲੀ, ਬਸਤ ਅਨੂਪ ਨਾ ਪਾਈ, ਕਹਿਤ ਕਬੀਰ ਨਵੇਂ ਘਰ ਮੂਸੇ ਦਸਵੇਂ ਤਤ ਸਮਾਈ। ਸਤਿਗੁਰ ਪਾਤਸ਼ਾਹ ਨੇ ਸਾਰਾ ਗਿਆਨ ਦਿੱਤਾ। ਸਤਿਗੁਰ ਪਾਤਸ਼ਾਹ ਤੇ ਕਹਿੰਦੇ ਨੌ ਦਰਵਾਜ ਨਵੇਂ ਦਰ ਫੀਕੇ ਰਸ ਅੰਮ੍ਰਿਤ ਦਸਵੇਂ ਚ ਬੀਜਾ। ਕਿ ਦਸਮ ਗ੍ਰੰਥ ਦਸਮ ਦਵਾਰ ਦਾ ਗਿਆਨ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੋਂ ਬਾਹਰ, ਅਨਾਦ ਸ਼ਬਦਾਂ ਦਾ ਗਿਆਨ ਕਿਤੇ ਬਾਹਰ, ਜਿਹੜੇ ਆ ਪੰਜ ਸ਼ਬਦਾਂ ਦੀ ਗੱਲ ਕਰਦੇ ਇਹਨਾਂ ਨੂੰ ਪਤਾ ਵੀ ਨਹੀਂ ਪੰਜ ਸ਼ਬਦ ਹੈ ਕਿਹੜੇ ਆ। ਆਪੋ ਆਪਣੇ ਬਣਾਲੇ ਜਿਹੋ ਜਿਹਾ ਕਿਸੇ ਦਾ ਲੋਟ ਲੱਗਦਾ ਅੰਨੇ ਨੂੰ ਬੋਲਾ ਘੜੀਸੀ ਜਾਂਦਾ, ਨਾ ਕੋਈ ਗੱਲ ਨਾ ਬਾਤ, ਆਪਾਂ ਐਵੇਂ ਗੁਮਰਾਹ ਹੋਏ ਜਾਂਦੇ ਆ। ਸਤ ਤੰਤੀ ਵਿਤ ਚਰਮ ਕਾ ਘਣਕਾ ਸੀ ਕੋ ਜਾਣ, ਨਾਦ ਸ਼ਬਦ ਘੱਟ ਕੋ ਕਹੇ ਸਵਾਸ ਸੁਖਰ ਪਹਿਚਾਣ। ਧਰਮ ਗ੍ਰੰਥਾਂ ਚ ਪੰਜ ਸ਼ਬਦਾਂ ਦਾ ਵਿਸਤਾਰ ਕੀਤਾ ਕਿ ਪੰਜ ਸ਼ਬਦ ਹੈ ਕਿਹੜੇ ਕਦੋਂ ਵੱਜਦੇ, ਵਿਸਤਾਰ ਦਿੱਤਾ। ਪਖੰਡੀ ਲੋਕਾਂ ਆਪੋ ਆਪਣੇ ਬਣਾਲੇ ਵੱਡੇ ਵੱਡੇ ਨਾਂ ਰਖਾਲੇ। ਸਾਡੇ ਮਾਈ ਭਾਈ ਪੜ੍ਹੇ ਲਿਖੇ ਜ਼ਿਆਦਾ, ਅਸੀਂ ਤੇ ਕਹਿੰਦੇ ਨਾ ਕਈ ਵਾਰੀ ਕਹਿੰਦੇ ਜੀ ਅਨਪੜ੍ਹ ਲੋਕੀ, ਨਹੀਂ ਨਹੀਂ ਕਈ ਪੜ੍ਹੇ ਲਿਖੇ ਜ਼ਿਆਦਾ ਜਾ ਕੇ ਗੁਮਰਾਹ ਹੁੰਦੇ ਆ। ਅਸੀਂ ਪੜ੍ਹੇ ਲਿਖੇ ਜ਼ਿਆਦਾ ਮੂਰਖ ਦੇਖੇ ਆ ਬਹੁਤੇ। ਪੜ੍ਹ ਲਿਖ ਕੇ ਤੇ ਸੋਝੀ ਲੈਣੀ ਸੀ, ਉਹ ਪੜ੍ਹ ਲਿਖ ਕੇ ਆਪਣੇ ਧਰਮ ਨਾਲ ਜੁੜਨਾ, ਮਹਾਨ ਪਰੰਪਰਾਵਾਂ ਮਨੁੱਖਤਾ ਦੀ ਸੇਵਾ ਚ ਲੰਘਣਾ, ਲੋੜਵੰਦ ਗਰੀਬ ਦੀ ਮਦਦ ਕਰਨੀ, ਪਰ ਉਹ ਪੜ੍ਹ ਲਿਖ ਕੇ ਪਖੰਡੀਆਂ ਦੇ ਜਾ ਕੇ ਜਾਲ ਵਿਚ ਫਸਦੇ, ਕਤਲਾਂ ਤੇ ਕੁਕਰਮਾਂ ਦਾ ਸ਼ਿਕਾਰ ਹੁੰਦੇ। ਵੱਡੇ ਵੱਡੇ ਨਾਂ ਲੋਕਾਂ ਨੇ ਰਖਾਏ ਆ, ਤੇ ਜੇ ਨਾਂ ਦਾ ਅਰਥ ਨਹੀਂ ਤੇ ਨਾਂ ਦਾ ਮਤਲਬ ਕੋਈ ਨੀ ਗੁਰਮੁਖ, ਐਵੇਂ ਵੱਡੇ ਵੱਡੇ ਨਾਵਾਂ ਚ ਨਾ ਉਲਝਿਆ ਕਰੋ। ਦਾਸ ਇੱਕ ਬੇਨਤੀ ਕਹਿ ਕੇ ਖਿਮਾ ਮੰਗੇ, ਗੁਰਮੁਖੋ ਇੱਕ ਬੀਬੀ ਸੀ, ਉਹਦਾ ਵਿਵਾਹ ਹੋਇਆ, ਉਹਦੀ ਸਹੇਲੀ ਉਹਨੂੰ ਮਿਲਣ ਆਈ। ਇਹ ਕਹਾਣੀਆਂ, ਇਹ ਇਸ਼ਾਰੇ ਆ ਸਿਧਾਂਤ ਨੂੰ ਸਮਝਣ ਵਾਸਤੇ। ਤੇ ਉਹਦੀ ਸਹੇਲੀ ਆਈ, ਆ ਕੇ ਕਹਿੰਦੀ ਭੈਣ ਲੋਕਾਂ ਦੇ ਕਿੱਡੇ ਸੋਹਣੇ ਸੋਹਣੇ ਨਾਂ ਹੁੰਦੇ ਆ, ਤੇਰੇ ਘਰ ਵਾਲੇ ਦਾ ਨਾਂ ਸੋਹਣਾ ਨੀ, ਤੂੰ ਵੀ ਸੋਹਣਾ ਨਾਂ ਰੱਖ। ਉਹਦੇ ਘਰ ਵਾਲੇ ਦਾ ਨਾਂ ਸੀ ਠਣ ਠਣ ਗੋਪਾਲ। ਕਹਿੰਦੀ ਸੋਹਣਾ ਨੀ ਲੱਗਦਾ ਦੁਨੀਆਂ ਦੇ ਕਿੱਡੇ ਕਿੱਡੇ ਸੋਹਣੇ ਨਾਂ ਲੋਕਾਂ ਦੇ, ਤੂੰ ਆਪਣੇ ਘਰ ਵਾਲੇ ਦਾ ਨਾਂ ਸੋਹਣਾ ਰੱਖ। ਕਹਿੰਦੀ ਗੱਲ ਤਾਂ ਤੇਰੀ ਠੀਕ ਆ, ਕਹਿੰਦੀ ਆਪਾਂ ਸੋਹਣਾ ਨਾਂ ਰੱਖ ਲੈਨੇ, ਗਲੀ ਮੁਹੱਲੇ ਚ ਨਿਕਲਦੇ ਕਿਸੇ ਦਾ ਸੋਹਣਾ ਨਾਂ ਆਊਗਾ, ਪਸੰਦ ਆਪਣੇ ਤੇ ਆਪਾਂ ਉਹ ਰੱਖ ਲਾਂਗੇ। ਜਦੋਂ ਨਿਕਲੀ ਘਰੋਂ ਗੁਰਮੁਖ ਪਿਆਰੇ, ਅਗਾਂਹ ਕੀ ਦੇਖਿਆ, ਇੱਕ ਨੌਜਵਾਨ ਸੁੰਦਰ ਲੜਕੀ ਗੋਹੇ ਦਾ ਕੰਮ ਕਰਦੀ, ਗੋਹਾ ਪੱਥੀ ਜਾ ਰਹੀ ਹੈ। ਬੀਬੀਆਂ ਗੋਹੇ ਪੱਥ ਦੀਆਂ ਪਾਥੀਆਂ ਬਣਾਉਂਦੀਆਂ ਚੁੱਲ੍ਹੇ ਬਾਲਣ ਵਾਸਤੇ, ਗੁਰਮੁਖ ਪਿਆਰੇ ਲੋਹ ਬਾਲਣ ਵਾਸਤੇ। ਤੇ ਖਿਆਲ ਕਰਿਓ, ਲੜਕੀ ਉਹਦੇ ਕੋਲੇ ਜਾ ਕੇ ਖੜੀ ਹੋ ਗਈ, ਉਹ ਗੋਹੇ ਦੇ ਕੰਮ ਕਰਨ ਵਾਲੀ ਬੀਬੀ ਨੂੰ ਪੁੱਛਿਆ, ਕਹਿੰਦੀ ਭੈਣ ਤੇਰਾ ਨਾਂ ਕੀ ਆ। ਨੌਜਵਾਨ ਸੁੰਦਰ ਲੜਕੀ ਹੱਥ ਗੋਹੇ ਚ ਪਾਏ, ਗੋਹਾ ਪੱਥੀ ਜਾਵੇ ਤੇ ਉਹਨੂੰ ਜਦੋਂ ਉਹਨੇ ਪੁੱਛਿਆ ਜਾ ਕੇ ਨਵ ਆਈ ਬੀਬੀ ਨੇ, ਉਹ ਕਹਿੰਦੀ ਭੈਣ ਮੇਰਾ ਨਾਂ ਲੱਛਮੀ ਆ। ਕਹਿੰਦੀ ਕਿਆ ਸੋਹਣਾ ਨਾਂ, ਲੱਛਮੀ ਬਹੁਤ ਸੋਹਣਾ ਨਾਂ, ਖੂਬਸੂਰਤ ਨਾਂ ਆ। ਫਿਰ ਉਹਨੇ ਅਰਥ ਸੋਚਿਆ, ਕਹਿੰਦੀ ਲੱਛਮੀ ਦਾ ਅਰਥ ਹੁੰਦਾ ਮਾਇਆ, ਧਨ, ਦੌਲਤ, ਪਦਾਰਥ। ਕਹਿੰਦੀ ਨਾਂ ਲੱਛਮੀ, ਹੱਥ ਗੋਹੇ ਚ ਪਾਈ ਖੜੀ ਆ। ਅਗਾਂਹ ਤੁਰ ਪਈ, ਇੱਕ ਨੌਜਵਾਨ ਸੁੰਦਰ ਲੜਕਾ ਟਕਾ ਟਕਾ ਮੰਗੀ ਜਾਵੇ, ਅੰਨਾ ਅੰਨਾ ਮੰਗੀ ਜਾਵੇ, ਦੇ ਦੋ ਅੱਲਾ ਕੇ ਨਾਮ ਪੇ, ਖੁਦਾ ਕੇ ਨਾਮ ਪੇ, ਰਾਮ ਕੇ ਨਾਮ ਪੇ। ਜਦੋਂ ਮੰਗਤਾ ਮੰਗ ਰਿਹਾ ਸੀ, ਉਹਨੂੰ ਜਾ ਕੇ ਬੀਬੀ ਪੁੱਛਦੀ, ਵੇ ਵੀਰਾ ਤੇਰਾ ਨਾਂ ਕੀ ਆ। ਉਹ ਬੋਲਿਆ, ਕਹਿੰਦਾ ਭੈਣ ਮੇਰਾ ਨਾਂ ਜਗਪਾਲ ਆ। ਕਹਿੰਦੀ ਬਹੁਤ ਸੋਹਣਾ ਨਾਂ, ਖੂਬਸੂਰਤ ਨਾਂ, ਕਿਆ ਸੋਹਣਾ ਨਾਂ, ਜਗਪਾਲ। ਫਿਰ ਅਰਥ ਸੋਚਿਆ, ਕਹਿੰਦੀ ਜਗਪਾਲ ਦਾ ਅਰਥ ਤੇ ਹੁੰਦਾ ਜਿਹੜਾ ਜਗਤ ਨੂੰ ਪਾਲੇ, ਸੰਸਾਰ ਨੂੰ ਪਾਲੇ। ਕਹਿੰਦੀ ਮੰਗੀ ਟਕਾ ਟਕਾ ਜਾਂਦਾ ਨਾਂ ਜਗਪਾਲ, ਮੰਗੀ ਆਨਾ ਆਨਾ ਜਾਂਦਾ ਨਾਂ ਜਗਪਾਲ। ਅਗਾਂ ਗਈ ਮੁਰਦਾ ਚੱਕੀ ਆਉਂਦੇ, ਰਾਮ ਨਾਮ ਸੱਤ ਹੈ, ਰਾਮ ਨਾਮ ਸੱਤ ਹੈ। ਰੁਕ ਗਈ, ਵੇ ਵੀਰ ਇਹ ਕੌਣ ਆ, ਕੀ ਹੋ ਗਿਆ, ਕਿੱਥੇ ਲੈ ਚੱਲੇ ਹੇਠ ਉੱਤੇ, ਦੋ ਤਿੰਨ ਸਵਾਲ ਕਰਤੇ ਜਿਹੜੇ ਚੱਕੀ ਲਿਜਾਂਦੇ। ਕਹਿੰਦੇ ਭੈਣ ਇਹ ਸਰਪੰਚ ਅਮਰ ਸਿੰਘ ਵਾ। ਕਹਿੰਦੀ ਕਿਆ ਸੋਹਣਾ ਨਾਂ, ਅਮਰ ਸਿੰਘ, ਅਮਰ ਬਹੁਤ ਸੋਹਣਾ ਨਾਂ, ਖੂਬਸੂਰਤ ਨਾਂ। ਫਿਰ ਅਰਥ ਸੋਚਿਆ, ਕਹਿੰਦੀ ਅਮਰ ਦਾ ਅਰਥ ਹੁੰਦਾ ਅਮਰ। ਕਹਿੰਦੀ ਕਿੱਥੇ ਲੈ ਚੱਲੇ ਹੋ। ਕਹਿੰਦੇ ਭੈਣ ਮਰ ਗਿਆ, ਸ਼ਮਸ਼ਾਨ ਚ ਫੂਕਣ ਵਾਸਤੇ ਸੰਸਕਾਰ ਕਰਨ ਲਈ ਲੈ ਚੱਲੇ ਆ। ਕਹਿੰਦੀ ਕਮਾਲ, ਨਾ ਅਮਰ ਗਿਆ, ਮਰ ਲਈ ਜਾਂਦੇ ਸੰਸਕਾਰ ਵਾਸਤੇ। ਨਰਾਸ਼ ਹੋ ਗਈ, ਨਾ ਵਿਆਹੀ ਬੀਬੀ ਘਰੇ ਆ ਗਈ, ਇਹਰਾ ਉਤਰਿਆ, ਸਹਿਆ। ਸਹੇਲੀ ਕਹਿੰਦੀ ਭੈਣ ਕੋਈ ਆਇਆ ਨਾ ਉਹ ਪਸੰਦ। ਕਹਿੰਦੀ ਛੱਡ ਭੈਣਾ, ਨਾਵਾਂ ਚ ਕੀ ਰੱਖਿਆ, ਜੇ ਨਾਂ ਦਾ ਅਰਥ ਹੀ ਨੀ ਨਾਵਾਂ ਚ ਕੀ ਰੱਖਿਆ। ਉਹ ਕਹਿੰਦੀ ਨਹੀਂ ਦੱਸ ਤੇ ਸਹੀ, ਫੇਰ ਵੀ ਕੀ ਗੱਲ ਆ, ਉਦਾਸ ਕਿਉਂ, ਚਿਹਰਾ ਉਤਰਿਆ ਤੇਰਾ, ਉਦਾਸ ਜੀ ਲੱਗਦੀ। ਕਹਿੰਦੀ ਮੈਂ ਤੇ ਬੜਾ ਘੁੰਮ ਫਿਰ ਕੇ ਵੀ ਆਈ, ਐਵੇਂ ਥੱਕ ਥੱਕ ਗਈ, ਘੁੰਮਦੀ ਫਿਰਦੀ ਨਾ ਨੀ ਕੋਈ ਪਸੰਦ ਆਇਆ। ਛੱਡ ਭੈਣਾ, ਨਾਵਾਂ ਦਾ ਜੇ ਅਰਥ ਨੀ ਨਾਂ ਚ ਰੱਖਿਆ ਕੀ ਆ। ਉਹ ਕਹਿੰਦੀ ਦੱਸ ਤਾਂ ਸਹੀ, ਫਿਰ ਹੋਇਆ ਕੀ ਆ, ਫਿਰ ਵੀ ਹੋਇਆ ਕੀ ਆ, ਦੱਸ ਤੇ ਸਹੀ। ਜੋ ਧਿਆਨ ਨਾਲ ਸੁਣਿਓ, ਨਵ ਵਿਆਹੀ ਬੀਬੀ ਕੀ ਬੋਲੀ। ਉਹ ਕਹਿੰਦੀ ਦੇਖ ਭੈਣ ਮੈਂ ਗਈ ਸੀ ਸੋਹਣਾ ਨਾਉ ਲੱਭਣ ਪਰ ਸੋਹਣੇ ਸੋਹਣੇ ਨਾਂ ਤੇ ਬੜੇ ਮਿਲੇ ਪਰ ਅਰਥ ਨੀ ਕਿਸੇ ਨਾਉ ਦਾ ਨਾਂ ਤੇ ਬੜਿਆ ਨੇ ਰਖਾਏ ਆ ਪਰ ਕਿਸੇ ਤੇ ਅਰਥ ਨੀ ਢੁਕਦਾ ਕਹਿੰਦੀ ਦੱਸ ਤਾਂ ਸਹੀ ਪਹੇਲੀਆਂ ਹੀ ਪਾਈ ਜਾਵੇਗੀ ਦੱਸ ਤੇ ਸਹੀ ਹੋਇਆ ਕੀ ਕਹਿੰਦੀ ਲੈ ਸੁਣ ਲਾ ਕਹਿੰਦੀ ਗੋਬਰ ਢੂੰਡੇ ਲੱਛਮੀ ਟਕਾ ਮੰਗੇ ਜਗਪਾਲ ਕਹਿੰਦੀ ਲੱਛਮੀ ਗੋਹੇ ਚ ਹੱਥ ਪਾਈ ਫਿਰਦੀ ਪਤਾ ਨੀ ਗੋਹੇ ਚੋ ਕੀ ਲੱਭਦੀ ਆ ਟਕਾ ਟਕਾ ਜਗਪਾਲ ਮੰਗੀ ਜਾਂਦਾ ਗੋਬਰ ਢੂੰਡੇ ਲੱਛਮੀ ਟਕਾ ਮੰਗੇ ਜਗਪਾਲ ਸਰਪੰਚ ਅਮਰ ਸਿਉਂ ਵੀ ਮਰ ਗਿਆ ਕਹਿੰਦੀ ਭੈਣ ਮੈਂ ਤੇ ਕਿਹਾ ਬੜਾ ਸੋਹਣਾ ਨਾਮ ਮਿਲ ਗਿਆ ਅਮਰ ਪਰ ਉਹ ਵੀ ਮਰਿਆ ਜਾਂਦਾ ਉਹਨੂੰ ਵੀ ਚੱਕੀ ਜਾਂਦੇ ਸ਼ਮਸ਼ਾਨ ਚ ਫੂਕਣ ਵਾਸਤੇ ਕਹਿੰਦੀ ਦੱਸ ਫਿਰ ਹੋਇਆ ਕੀ ਕੋਈ ਨਾ ਪਸੰਦ ਆਇਆ ਨੀ ਕਹਿੰਦੀ ਗੋਬਰ ਢੂੰਡੇ ਲੱਛਮੀ ਟਕਾ ਮੰਗੇ ਜਗਪਾਲ ਸਰਪੰਚ ਅਮਰ ਸਿਉਂ ਵੀ ਮਰ ਗਿਆ ਸਾਨੂੰ ਤੇ ਚੰਗਾ ਏ ਸਾਡਾ ਠਣ ਠਣ ਗੋਪਾਲ ਰੱਜ ਕੇ ਆਖੋ ਸਤਨਾ ਛੱਡ ਭੈਣਾ ਸਾਡੂ ਤੇ ਸਾਡਾ ਠਣ ਠਣ ਗੋਪਾਲ ਹੀ ਚੰਗਾ ਜੇ ਨਾਂ ਦਾ ਅਰਥ ਨੀ ਸਾਨੂੰ ਤੇ ਆਹੀ ਚੰਗਾ ਕੀ ਲੈਣਾ ਵੱਡੇ ਵੱਡੇ ਨਾਵਾਂ ਤੋਂ ਜੇ ਅਰਥ ਨੀ ਐਵੇਂ ਨਾ ਉਲਝਿਆ ਕਰੋ ਗੁਰਬੀਤ ਰਾਮ ਰਹੀਮ ਸਿੰਘ ਹਜੂਰ ਪਾਤਸ਼ਾਹ 1008 ਲਾਈਟਾਂ ਵਾਲਾ ਕਡੋਰਿਆਂ ਵਾਲਾ ਡੱਬਿਆਂ ਵਾਲਾ ਐਵੇਂ ਨਾ ਵੱਡੇ ਵੱਡੇ ਜੇ ਨਾਂ ਦੇਖ ਕੇ ਉਲਝਿਆ ਕਰੋ ਗੁਰਮੁਖ ਪਿਆਰਿਓ ਆਓ ਸਾਡੇ ਸਤਿਗੁਰਾਂ ਸਾਨੂੰ ਬਾਣੀ ਨਾਲ ਜੋੜਿਆ ਸਿਧਾਂਤ ਨਾਲ ਜੋੜਿਆ ਵਾਹਿਗੁਰੂ ਕਾਲ ਪੁਰਖ ਨਾਲ ਜੋੜਿਆ ਜਾਤ ਪਾਤ ਤੋਂ ਉੱਪਰ ਉੱਠ ਕੇ ਨਸ਼ਿਆਂ ਤੋਂ ਉੱਪਰ ਉੱਠ ਕੇ ਨਸ਼ੇ ਸਾਡੇ ਸਮਾਜਿਕ ਕੁਰੀਤੀਆਂ ਭਰੂਣ ਹੱਤਿਆ ਵਰਗੀਆਂ ਇਹਨਾਂ ਨੂੰ ਛੱਡ ਕੇ ਜਾਤ ਪਾਤ ਵਰਨ ਵੰਡ ਦੀ ਗੱਲ ਛੱਡ ਕੇ ਗੁਰਮੁਖ ਪਿਆਰਿਓ ਗੁਰੂ ਗ੍ਰੰਥ ਸਾਹਿਬ ਦੇ ਲੜਨ ਲੱਗੀਏ ਸਾਬਤ ਸੂਰਤ ਹੋਈਏ ਖੰਡੇ ਬਾਟੇ ਦਾ ਅੰਮ੍ਰਿਤ ਛੱਕ ਕੇ ਬਾਣੀ ਬਾਣੇ ਦੇ ਧਾਰਨੀ ਬਣੀ ਆਪਸੀ ਭਾਈਚਾਰਾ ਪਿਆਰ ਇਤਫਾਕ ਲੋੜਵੰਦ ਗਰੀਬ ਦੀ ਮਦਦ ਕਰਨੀ ਔਰ ਆਪਣੇ ਸਮਾਜ ਨੂੰ ਸਾਫ਼ ਸੁਥਰਾ ਆਪਣੇ ਧਰਮ ਨੂੰ ਸਾਫ਼ ਸੁਥਰਾ ਰੱਖਣ ਵਾਸਤੇ ਕਮਰ ਕੱਸਾ ਗੁਰਬਾਣੀ ਦਾ ਗਿਆਨ ਆਪਣੇ ਜੀਵਨ ਨੂੰ ਰਚਨਾਉਣ ਆਪਣੇ ਪਰਿਵਾਰ ਨੂੰ ਰਿਸ਼ਤੇਦਾਰਾਂ ਨੂੰ ਇਲਾਕੇ ਨੂੰ ਨਗਰ ਨੂੰ ਧਰਮ ਨੂੰ ਗੁਰਮੁਖ ਪਿਆਰਿਓ ਸਾਰੇ ਪਾਸੇ ਵੰਡਣਾ ਆਪ ਜਪੈ ਅਵਰਾ ਨਾਮ ਜਪਾਵੈ ਦੇ ਸਿਧਾਂਤ ਤੇ ਚੱਲੀਏ ਜਿਹੜੇ ਗੁਰੂ ਵਾਲੇ ਬਣੇ ਵਧਾਈ ਦੇ ਪਾਤਰ ਹੋ ਮੁਬਾਰਕ ਜਿਹੜੇ ਨਹੀਂ ਉਹ ਵੀ ਭਾਈ ਖੰਡੇ ਬਾਟੇ ਦਾ ਅੰਮ੍ਰਿਤ ਛਕੋ ਗੁਰੂ ਵਾਲੇ ਬਣੋ ਆਪੋ ਆਪਣੇ ਧਰਮ ਦੀ ਪਰਪੱਕਤਾ ਔਰ ਗੁਰਬਾਣੀ ਦਾ ਚਾਨਣ ਗੁਰਬਾਣੀ ਇਸ ਜੱਗ ਮੈਂ ਚਾਨਣ ਗੁਰਬਾਣੀ ਦਾ ਚਾਨਣਾ ਸਾਰੇ ਲੈ ਕੇ ਆਪਣਾ ਜੀਵਨ ਰੁਸਣਾਓ ਤਾਂ ਹੀ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਮਨਾਇਆ ਮਾਤਾ ਗੁਜਰ ਕੌਰ ਜੀ ਦਾ ਸ਼ਹੀਦੀ ਦਿਹਾੜਾ ਬਣਾਇਆ ਤੇ ਮਹਾਂਪੁਰਖ ਜਿਹੜੇ ਗੁਰੂ ਦੇ ਰਾਹ ਤੇ ਚੱਲੇ ਅਕਾਲ ਪੁਰਖ ਵਾਹਿਗੁਰੂ ਨਿਰਗੁਣ ਬ੍ਰਹਮ ਦੇ ਰਾਹ ਤੇ ਚੱਲੇ ਉਹਨਾਂ ਦੀਆਂ ਯਾਦਾਂ ਬਣਾਈਆਂ ਤਾਂ ਹੀ ਸਾਡੀਆਂ ਸਫਲੀਆਂ ਤਾਂ ਹੀ ਇੱਥੇ ਜੁੜਨਾ ਸਫਲਾ ਅੱਜ ਦੀ ਇੰਨੀ ਹਾਜ਼ਰੀ ਪ੍ਰਵਾਨ ਕਰਿਓ ਰਹਿੰਦੀਆਂ ਵਿਚਾਰਾਂ ਕੱਲ ਦੇ ਦੀਵਾਨ ਵਿੱਚ ਤੁਹਾਡੀ ਸੇਵਾ ਚ ਹਾਜ਼ਰ ਕਰਾਂਗੇ ਅੱਜ ਨਾਲੋਂ ਕੁਝ ਸਮੇਂ ਸਿਰ ਹਾਜ਼ਰੀ ਭਰਨ ਦੀ ਗੁਰਮੁਖ ਪਿਆਰਿਓ ਕਿਰਪਾਲਤਾ ਕਰਿਓ ਅਸੀਂ ਵੀ ਕੋਸ਼ਿਸ਼ ਕਰਾਂਗੇ ਥੋੜਾ ਸਮੇਂ ਨਾਲ ਹੀ ਹਾਜ਼ਰੀ ਭਰ ਕੇ ਆਪ ਜੀ ਦੇ ਚਰਨਾਂ ਚ ਕਿਉਂਕਿ ਲੰਬਾ ਸਫ਼ਰ ਹੈ ਵਾਪਸੀ ਫਿਰ ਗੁਰਮੁਖ ਪਿਆਰਿਓ ਆਓ ਸਾਰੀਆਂ ਸੰਗਤਾਂ ਪਿਆਰ ਦਾ ਸਬੂਤ ਦਿਓ ਤਾਂ ਹੀ ਸਤਿਗੁਰ ਨੇ ਸਾਨੂੰ ਜਾਗਤ ਜੋਤ ਦੇ ਲੜ ਲਾਇਆ ਸਿੱਖਾ ਐਵੇਂ ਦੇਹਾਂ ਪਿੱਛੇ ਐਵੇਂ ਡੇਰਿਆਂ ਪਿੱਛੇ ਭਟਕਦਾ ਨਹੀਂ ਨਾ ਰਹੀ ਐਵੇਂ ਲੋਕੀ ਭਟਕਦੇ ਪਖੰਡੀਆਂ ਦੇ ਡੇਰਿਆਂ ਤੇ ਗੁਰੂ ਗ੍ਰੰਥ ਸਾਹਿਬ ਜਿਹਾ ਗੁਰੂ ਨਾ ਜਹਾਨ ਤੇ ਗੁਰੂ ਗ੍ਰੰਥ ਪੰਥ ਦੇ ਰਾਹ ਤੇ ਚੱਲੀਏ ਉਲਝੀਏ ਨਾ ਹਰ ਆਪੋ ਆਪਣੀ ਜ਼ਿੰਮੇਵਾਰੀ ਨੂੰ ਸਮਝੇ ਜੋ ਜ਼ਿੰਮੇਵਾਰੀ ਜੋ ਸਰਕਾਰਾਂ ਦੀ ਹੈ ਜੋ ਗੁਰਮੁਖ ਪਿਆਰਿਓ ਧਰਮ ਦੇ ਮੁਖੀ ਲੋਕਾਂ ਦੀ ਹੈ ਜੋ ਸੰਸਥਾਵਾਂ ਦੀ ਹੈ ਜੋ ਸਿੱਖਾਂ ਦੀ ਕੱਲੇ ਕੱਲੇ ਸਿੱਖ ਦੀ ਹਰ ਬੰਦਾ ਆਪਣੀ ਜ਼ਿੰਮੇਵਾਰੀ ਤੇ ਖਰਾ ਉਤਰੇ ਤੇ ਦੇਖੋ ਨਾਲੇ ਗੁਰਮੁਖ ਪਿਆਰਿਓ ਧਰਮਾਂ ਦੀ ਸੋਭਾ ਦੇਸ਼ ਦੀ ਸੋਭਾ ਸਮਾਜ ਦੀ ਸੋਭਾ ਤੇ ਸਾਰਾ ਕੁਝ ਸਹੀ ਰੂਪ ਦੇ ਵਿੱਚ ਹੋ ਜਾਵੇ ਗੁਰਮੁਖ ਪਿਆਰਿਓ ਆਓ ਇਹਨੀਆਂ ਬੇਨਤੀਆਂ ਪ੍ਰਵਾਨ ਕਰਿਓ ਪੜਿਓ ਰੰਭਤਾ ਦੀ ਧਾਰਨਾ ਤਾਂ ਹੀ ਸਾਡੇ ਸਤਿਗੁਰਾਂ ਨੇ ਸਾਨੂੰ ਜਾਗਤ ਜੋਤ ਦੇ ਲੜ ਲਾਇਆ ਜਾਗਤ ਜੋਤ ਜਪੈ ਨੇ ਸੁਬਾਸਰ ਸਾਰੇ ਰਸਨਾ ਸਫਲੀ ਕਰਿਓ ਪਿਆਰ ਵਿੱਚ ਜਪੋ ਖਾਲਸਾ ਸਾਰੇ ਜਾਗ ਦੀ
ਜੋਤ ਨੂੰ ਜਪੋ ਖਾਲਸਾ ਸਾਰੇ ਜਾਗ ਦੀ ਜੋਤ ਨੂੰ
ਜਪੋ ਖਾਲਸਾ ਸਾਰੇ ਜਾਗ ਦੀ ਜੋਤ ਨੂੰ
ਜਪੋ ਖਾਲਸਾ ਸਾਰੇ ਜਾਗ ਦੀ ਜੋਤ ਨੂੰ
ਜਾਗ ਦੀ
ਜੋਤ ਨੂੰ
ਜਾਗਦੀ ਜੋਤ ਨੂੰ
ਜਾਗਦੀ ਜੋਤ ਓ ਜਾਗਦੀ ਜੋਤ ਨੂੰ ਜਾਗਦੀ ਜੋਤ ਨੂੰ
ਜਪੋ ਖਾਲਸਾ ਸਾਰੇ ਜਾਗਦੀ ਜੋਤ ਜਪੋ ਖਾਲਸਾ ਸਾਰੇ ਜਾਗਦੀ ਜੋਤ ਨੂੰ
ਓ ਜਪੋ ਖਾਲਸਾ ਸਾਰੇ ਜਾਗਦੀ ਜੋਤ ਨੂੰ
ਜਪੋ
ਖਾਲਸਾ ਸਾਰੇ ਜਾਗਦੀ ਜੋਤ ਜੋਤ ਨੂੰ
ਜਗਤ ਜੋਤ ਜਪੈ
ਇੱਕ ਬਿਨਾ ਮਨ ਨਾਇਕ ਨਾਇਨ
ਪ੍ਰਤੀਤ
ਸਜਾ ਗੋਰ ਬੜੀ ਵੱਡ ਭੂਲ ਨ ਮੰਨ
ਜਾਗਤ ਜੋਤ ਦੇ ਪੁਜਾਰੀ ਬਣੀਏ। ਧੰਨਵਾਦ ਸਮੂਹ ਸੰਗਤਾਂ ਦਾ, ਮਾਈਆਂ ਬੀਬੀਆਂ ਭੈਣਾਂ ਵੀਰਾਂ ਦਾ, ਸੇਵਾਦਾਰਾਂ ਦਾ। ਲਓ ਗੁਰਮੁਖ ਪਿਆਰਿਓ, ਨਾਲ ਹੀ ਇੱਕ ਦਾਸ ਬੇਨਤੀ ਕਰਦੇ ਆ। ਦੁਆਬੇ ਚ ਅਸੀਂ ਦੇਖਿਆ ਆ ਕੇ ਸਾਡੇ ਮਾਲਵੇ ਚ ਨਾ, ਜਿੰਨਾ ਚਿਰ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਪੰਡਾਲ ਚੋ ਵਿਦਾ ਨਾ ਹੋ ਜਾਣ, ਉਨਾ ਚਿਰ ਸੰਗਤਾਂ ਨਹੀਂ ਜਾਂਦੀਆਂ। ਤੁਸੀਂ ਤਾਂ ਇੱਥੋਂ ਗੁਰਮੁਖ ਪਿਆਰਿਓ ਮਹਾਰਾਜ, ਅਜੇ ਪ੍ਰਕਾਸ਼ ਹੈ, ਤੁਸੀਂ ਪਹਿਲਾਂ ਹੀ ਵੀ ਸਮਾਪਤੀ ਹੋ ਗਈ। ਚਲੋ ਕੀਰਤਨ ਦੀ ਤੇ ਚਲੋ ਘਰਾਂ ਨੂੰ, ਜਿੱਥੇ ਇੰਨਾ ਸਮਾਂ ਬੈਠੇ 5-10 ਮਿੰਟਾਂ ਨਾਲ ਕੁਛ ਨਹੀਂ ਹੁੰਦਾ। ਕੋਈ ਜ਼ਰੂਰੀ ਕੰਮ ਆ ਚਲੇ ਜਾਓ, ਗੱਲ ਵੱਖਰੀ ਆ, ਕੋਈ ਜ਼ਿੰਮੇਵਾਰੀ ਆ ਚਲੇ ਜਾਓ, ਪਰ 5-10 ਮਿੰਟਾਂ ਨਾਲੇ ਗੁਰਮੁਖੋ ਜਿੰਨਾ ਸਮਾਂ ਲਾਇਆ ਨਾ ਆਪਾਂ ਇੱਥੇ, ਜਦੋਂ ਅਰਦਾਸ ਹੋਣੀ ਹੁਕਮਨਾਮਾ ਸਤਿਗੁਰ ਦਾ, ਉਹਦੇ ਨਾਲ ਮੋਹਰ ਲੱਗਣੀ ਆ ਵੀ ਇੰਨਾ ਸਮਾਂ ਗੁਰੂ ਦੇ ਚਰਨਾਂ ਚ ਲੱਗਿਆ। ਆਪਾਂ ਬੇਨਤੀਆਂ ਕਰਕੇ ਸਤਿਗੁਰ ਨੂੰ ਪੰਡਾਲ ਚ ਲੈ ਕੇ ਆਉਂਦੇ ਆ ਤੇ ਸਤਿਗੁਰ ਪ੍ਰਕਾਸ਼ ਹੀ ਆਪਾਂ ਪਿੱਠ ਦੇ ਕੇ ਤੁਰ ਪੈਂਦੇ ਆ। ਗੁਰਮੁਖ ਪਿਆਰੇ, ਜਿਹੜੇ ਇੱਦਾਂ ਦੇ ਦੀਵਾਨ ਜਿਹੜੇ ਥੋੜੇ ਸਮੇਂ ਵਾਸਤੇ ਸਜਣੇ ਹੁੰਦੇ ਗੁਰਮੁਖ ਪਿਆਰੇ, ਉਹਨਾਂ ਵਿੱਚ ਆਪਾਂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਨੂੰ ਵਿਦਾਇਗੀ ਦੇ ਕੇ ਫੇਰ ਜਾਣਾ, ਇਹ ਆਪਣੀ ਜ਼ਿੰਮੇਵਾਰੀ ਬਣਦੀ ਹੈ। ਇੱਕ ਸਤਿਕਾਰ ਹੈ ਗੁਰੂ ਮਹਾਰਾਜ ਦਾ, ਸਤਿਗੁਰ ਪਾਤਸ਼ਾਹ ਸੱਚਖੰਡ ਵੱਲ ਨੂੰ ਚਾਲੇ ਮਾਰਨ, ਸਾਨੂੰ ਖੁਸ਼ੀਆਂ ਤੇ ਖੇੜੇ ਬਖਸ਼ ਦੇ, ਫੇਰ ਆਪਾਂ ਨੇ